ਧੰਨ ਵਾਹਿਗੁਰੂ 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 ਸਤਨਾਮ ਸ਼੍ਰੀ ਵਾਹਿਗੁਰੂ ਨਾਰਾਇਣ ਨਰਪਤ ਨਮਸਕਾਰ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹਿ ਕਵਨ 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 ਗੁਣ ਕਹੀਏ ਅੰਤ ਨਹੀਂ ਕਛ ਪਾਰੇ ਲਾਖ 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 ਕਈ ਕੋਰੇ ਕੋ ਹੈ ਐਸੋ ਵਿਚਾਰ ਬਿਸਮ 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 ਹੀ ਪਈ ਹੈ ਲਾਲ ਗੁਲਾਲ ਰੰਗਾਰ ਕਹੋ ਨਾਨਕ ਸੰਤਨ ਰਸ ਆਈ ਹੈ ਜਿਉਂ ਚਾਖ ਗੁੰਗਾ ਸਖਰ ਆਓ ਜੀ ਹਰ ਰੋਜ਼ ਵਾਂਗ ਅੱਜ ਐਤਵਾਰ ਹੈ ਲਾਸਟ ਪ੍ਰੋਗਰਾਮ ਇਸ ਵੀਕ ਦਾ ਕੁਝ ਚਿਰ ਰਲ ਕੇ ਹਰ ਜਸ ਕਰਦੇ ਹਾਂ ਮਨ ਬਿਰਤੀ ਇਕਾਗਰ ਕਰਕੇ ਕਈ ਵਾਰੀ ਖਿਆਲ ਆ ਸਕਦਾ ਸੁਣਨ ਵਾਲਿਆਂ ਦੇ ਮਨ ਚ ਵੀ ਆਉਂਦਾ ਮੇਰੇ ਵੀ ਕਈ ਵਾਰੀ ਆ ਜਾਂਦਾ ਵੀ ਅਸੀਂ ਇੱਕੋ ਹੀ ਗੱਲ ਕਰੀ ਜਾਂਦੇ ਅਕਲ ਲਓ ਗਿਆਨ ਸਮਝ 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 ਪਰ ਮੈਨੂੰ ਲੱਗਦਾ ਜੇ ਅੱਜ ਦੇ ਸਮੇਂ ਵਿੱਚ ਸਭ ਤੋਂ ਵੱਧ ਮਨੁੱਖ ਨੂੰ ਲੋੜ ਹੈ ਤੇ ਉਹ ਗਿਆਨ ਦੀ ਹੋਈ ਸਮਝ ਦੀ ਲੋੜ ਜਿਹੜੇ ਦੇਸ਼ ਅੱਗੇ ਵਧੇ ਹੈ ਸਮਝ ਕਰਕੇ ਵਧੇ ਹੈ ਕੋਈ ਵੱਡਾ ਬਣਿਆ ਤੇ ਸਮਝ ਕਰਕੇ ਬਣਿਆ ਕਿਸੇ ਨੇ ਕੋਈ ਤਰੱਕੀ ਕੀਤੀ ਹੈ ਅੱਗੇ ਗਿਆ ਤੇ ਸਮਝ ਕਰਕੇ ਗਿਆ ਛੋਟੇ ਜਿਹੇ ਬਿਜ਼ਨਸ ਤੋਂ ਵੱਡਾ ਬਿਜ਼ਨਸ ਬਣਾਇਆ ਤੇ ਸਮਝ ਕਰਕੇ ਜਿਹਦੇ ਵਿੱਚ ਦੁਨੀਆ ਦਾ ਆਪਣੇ ਭਲੇ ਦੇ ਨਾਲ ਨਾਲ ਸਮਾਜ ਦਾ ਭਲਾ ਵੀ ਹੁੰਦਾ ਹੋਵੇ ਜਿਵੇਂ ਹੁਣ ਫੈਕਟਰੀਆਂ ਲਾਈਆਂ ਜਾ ਰਹੀਆਂ ਗੱਲ ਕਹਿੰਦਾ ਡਿਵੈਲਪ ਹੋ ਰਿਹਾ ਜਿੱਥੇ ਸਮਝ ਹੈ ਉੱਥੇ ਇਹ ਹੈ ਵੀ ਜੇ ਧੂੰਆਂ ਹੋਣਾ ਤੇ ਇਹਦਾ ਇੰਤਜ਼ਾਮ ਵੀ ਸਾਨੂੰ ਕਰਨਾ ਪੈਣਾ ਮਤਲਬ ਬੈਲੈਂਸ ਜਿਹਦੇ ਨਾਲ ਨੁਕਸਾਨ ਨਾ ਹੋਵੇ ਅੱਜ ਦੀਆਂ ਫੈਕਟਰੀਆਂ ਅੱਜ ਦੇ ਫਾਇਦੇ ਕੱਲ੍ਹ ਦਾ ਬੜਾ ਵੱਡਾ ਨੁਕਸਾਨ ਹੋ ਸਕਦਾ ਵੈਦਰ ਦਾ ਸੱਚੇ ਗਿਆਨ ਦਾ ਅਰਥ ਹੁੰਦਾ ਜਿਹੜਾ ਸਮੁੱਚਤਾ ਨੂੰ ਵਿਚਾਰ ਕੇ ਸਰਬ ਪੱਖੀ ਵਿਕਾਸ ਜਿਹਦੇ ਵਿੱਚ ਹੋਵੇ ਉਹ ਗਿਆਨ ਉਹ ਸੱਚਾ ਗਿਆਨ ਜਿਹਦੇ ਵਿੱਚ ਇੱਕ ਪੱਖ ਵਿਚਾਰਿਆ ਜਾਏ ਬਾਕੀ ਨੁਕਸਾਨ ਹੋ ਜਾਏ ਉਹ ਨਹੀਂ ਠੀਕ ਹੁੰਦਾ ਸੋ ਚਲੋ ਇਹ ਤੇ ਆਪਾਂ ਫਿਰ ਗੱਲ ਕਰ ਲੈਂਦੇ ਹਾਂ ਇਹਨੂੰ ਸਮਝ ਲੈਂਦੇ ਹਾਂ ਅਸੀਂ ਨੁਕਤੇ ਨੂੰ ਪਰ ਜਿਹੜੀ ਅਸੀਂ ਵਾਰ ਵਾਰ ਗੱਲ ਕਰਦੇ ਹਾਂ ਗਿਆਨ 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 ਗੁਰੂ ਗਿਆਨ ਗਿਆਨ ਬਸ ਉਹਦਾ ਕਾਰਨ ਇਹ ਹੈ ਕਿ ਜੇ ਅੱਜ ਸਭ ਤੋਂ ਵੱਧ ਲੋੜ ਹੈ ਤੇ ਗਿਆਨ ਦੀ ਭੋਲੇ ਬੰਦੇ ਨੂੰ ਵੀ ਦੁਨੀਆ ਲੁੱਟ ਲੈਂਦੀ ਜੇ ਸਿੱਖ ਕੌਮ ਦਾ ਗੱਲ ਕਰੀਏ ਨਾ ਤਾਂ ਸਿੱਖ ਕੌਮ ਅਸਲ ਵਿੱਚ ਭੋਲੀ ਕੌਮ ਹੈ ਜਣਾ ਖਣਾ ਹੀ ਲੁੱਟ ਲੈਂਦਾ ਤੁਸੀਂ ਵੇਖੋ ਅੱਜ ਇੰਟਰਨੈਟ ਦਾ ਸਮਾਂ ਜਿੱਧਰ ਨੂੰ ਟਾਈਮ ਆ ਜਾਏ ਜਿਹਦੀ ਕੋਈ ਗੱਲ ਆ ਜਾਵੇ ਕਮਲਿਆਂ ਵਾਂਗੂ ਇੱਕ ਪਾਸੇ ਨਹੀਂ ਹੋ ਸਕਦਾ ਇੱਕ ਬੰਦੇ ਨੂੰ ਇੱਕ ਮਹੀਨੇ 'ਚ ਇੰਨਾ ਚੜਾ ਦਿੰਦੇ ਆ ਮੁੜ ਕੇ ਲੱਭਦਾ ਹੀ ਨਹੀਂ ਕਿੱਧਰ ਗਿਆ ਕਿਸੇ ਨੂੰ ਸਾਲ ਕੁ ਲਈ ਚੱਕਦੇ ਆ ਮੁੜ ਕੇ ਸਿੱਟ ਦਿੰਦੇ ਆ ਜਜ਼ਬਾਤੀ ਲੋਕ ਹੁੰਦੇ ਆ ਜਜ਼ਬਾਤਾਂ ਦੇ ਵਹਿਣ 'ਚ ਵਹਿ ਦਿੰਦੇ ਕਿਸੇ ਦੇ ਮਾਂ ਦਾ ਗੀਤ ਗਾਤਾ ਵੇਖਿਓ ਕਿਵੇਂ ਚੱਕਦਾ ਕਿਸੇ ਨੇ ਬੱਚਿਆਂ ਦਾ ਗੀਤ ਗਾਤਾ ਵੇਖੋ ਮਤਲਬ ਹਰ ਚੀਜ਼ ਨੂੰ ਇੱਕ ਇਹਨੂੰ ਕਹਿੰਦੇ ਨੇ ਜਜ਼ਬਾਤੀ ਲੋਕ ਜਿਹੜੇ ਜਜ਼ਬਾਤਾਂ ਜਜ਼ਬਾਤੀ ਹੋ ਕੇ ਸੋਚਦੇ ਨੇ ਤੇ ਜਜ਼ਬਾਤੀ ਬੰਦੇ ਨੂੰ ਕੋਈ ਵੀ ਬੁੱਧੂ ਬਣਾ ਸਕਦਾ ਹੁੰਦਾ ਕਿਉਂਕਿ ਉਹਨੇ ਤੁਹਾਡੀ ਉਹ ਤਾਰ ਛੇੜ ਦੇਣੀ ਹੈ ਜਿਹੜੀ ਨਾਲ ਤੁਸੀਂ ਛਿੜ ਜਾਂਦੇ ਹੈ ਉੱਥੇ ਉੱਥੇ ਹੱਥ ਲਾਉਣਾ ਹੁੰਦਾ ਜਿਹਦੇ ਨਾਲ ਸਾਡੀ ਅਟੈਚਮੈਂਟ ਹੋਵੇ ਹੁਣ ਬੱਚਿਆਂ ਨਾਲ ਅਟੈਚਮੈਂਟ ਛੇੜਨਗੇ ਉਹ ਤਾਰ ਮਾਂ ਇਦਾਂ ਦੀਆਂ ਗੱਲਾਂ ਆਪਣੇ ਕਿੰਨੀਆਂ ਸਾਡੇ ਭਾਰਤ ਵਿੱਚ, ਮਤਲਬ ਇਹ ਇਮੋਸ਼ਨਲੀ ਲੋਕ ਨੇ, ਜਜ਼ਬਾਤੀ ਕਹਿੰਦੇ ਇਹਨਾਂ ਨੂੰ, ਪਰ ਬੰਦਾ ਇੰਟੈਲੀਜੈਂਟ ਚਾਹੀਦਾ, ਜਜ਼ਬਾਤਾਂ ਦੇ ਉੱਤੇ ਹੋਵੇ, ਜਿਹੜਾ ਕਵੇ ਵੀ ਜੇ ਐ ਹੈ ਤੇ ਫਿਰ ਐ ਵੀ ਤੇ ਹੈ, ਦੂਜਾ ਪੱਖ ਵੀ ਵਿਚਾਰ। ਸਮਝਦਾਰ ਬੰਦਾ ਜਿਹੜਾ ਹੁੰਦਾ ਹੈ ਉਹ ਆਪਣੇ ਜਜ਼ਬਾਤਾਂ ਦੇ ਉੱਤੇ ਕਾਬੂ ਰੱਖਦਾ, ਕੰਟਰੋਲ ਰੱਖਦਾ, ਆਪਣੇ ਵਿਵੇਕ ਨੂੰ, ਆਪਣੀ ਸਮਝ ਨੂੰ ਉੱਚਾ ਕਰ ਲੈਂਦਾ ਤੇ ਇਮੋਸ਼ਨ ਉਹਦੇ ਜਿਹੜੇ ਥੱਲੇ ਰਹਿ ਜਾਂਦੇ, ਜਜ਼ਬਾਤ। ਤਾਂ ਕਰਕੇ ਆਪਾਂ ਨੂੰ ਜੇ ਅੱਜ ਸਭ ਤੋਂ ਵੱਧ ਲੋੜ ਆ ਸਿੱਖਾਂ ਨੂੰ ਤੇ ਗਿਆਨ ਦੀ, ਹੁਣ ਦੱਸੋ ਆਪਣੇ ਆਪ ਕਹਿੰਦੇ ਵੀ ਸਰਕਾਰ ਆ ਗਈ, ਦੂਜੀ ਆ ਗਈ, ਫਿਰ ਤੀਜੀ ਆ ਗਈ, ਮਤਲਬ ਕੋਈ ਬਦਲਾਵ ਨਹੀਂ ਆ ਰਿਹਾ, ਤੇ ਸਰਕਾਰ ਚੰਗੀਆਂ ਚੁਣ ਲਈ ਕੀ ਚਾਹੀਦਾ? ਗਿਆਨ ਸਿਸਟਮ ਸਮਝ, ਰੂਲ ਤੇ ਇੱਥੇ ਵੀ ਹੈਗੇ, ਸਟੋਪ ਤੇ ਇੱਥੇ ਲਿਖਿਆ ਸੜਕਾਂ ਤੇ, ਪਰ ਸਟੋਪ ਤੇ ਰੁਕਦਾ ਕੋਈ ਵੀ ਨਹੀਂ। ਬਾਹਰਲਿਆਂ ਦੇਸ਼ਾਂ ਜਿੱਥੇ ਸਟੋਪ ਹੈ ਉੱਥੇ ਸਟੋਪ ਦਾ ਕੋਈ ਮਤਲਬ ਹੈ, ਸਾਡੇ ਤੇ ਰੋਲ ਰਲ ਗਿਆ ਵਿੱਚ, ਪਤਾ ਹੀ ਨਹੀਂ ਵੀ ਕਿੱਥੇ ਲਾਇਆ ਸੀ, ਕਿੱਥੇ ਲੰਘ ਗਿਆ। ਲਾਈਨ ਖਿੱਚੀ ਹੈ, ਲਾਈਨ ਦੇ ਉੱਤੇ ਗੱਡੀ ਖੜੂ, ਟੱਪਦਾ ਹੀ ਕੋਈ, ਸਾਡੇ ਲਾਈਨਾਂ ਦਾ ਪਤਾ ਹੀ ਨਹੀਂ ਵੀ ਲਾਈਨ ਨਹੀਂ ਹੈ ਸਾਡੇ ਬਾਰੇ, ਮਤਲਬ ਸਮਝਦੀ ਲੋਕ, ਅਕਲ ਦੀ ਲੋਕ। ਹਰ ਮਸਲੇ 'ਚ ਭਾਵੇਂ ਖੇਤੀਬਾੜੀ ਹੈ, ਭਾਵੇਂ ਕੁਛ ਵੀ ਹੈ, ਕਾਰੋਬਾਰ ਹੈ, ਬਿਜ਼ਨਸ ਹੈ, ਸਿਹਤ ਹੈ, ਸਮਝਦੀ ਲੋੜ। ਤਾਂ ਅਸੀਂ ਵਾਰ ਵਾਰ ਕਹਿੰਦੇ ਵੀ ਮਨਾ ਤੂੰ ਤੇ ਨਾ ਗੁਰੂ ਗੁਰੂ ਹੀ ਕਰ, ਪੰਚਮ ਪਾਤਸ਼ਾਹ ਕਹਿੰਦੇ। ਗੁਰੂ ਨੂੰ ਤੁਸੀਂ ਦੋ ਰੂਪ ਵੀ, ਗਿਆਨ ਦੇਣ ਵਾਲਾ ਵੀ ਹੁੰਦਾ ਤੇ ਦਿੱਤਾ ਹੋਇਆ ਅਸਲ ਵਿੱਚ ਗਿਆਨ ਹੁੰਦਾ। ਭਾਰਤੀ ਸੱਭਿਅਤਾ ਦੇ ਵਿੱਚ ਗਿਆਨ ਦੇਣ ਵਾਲੇ ਨੂੰ ਅਸੀਂ ਗੁਰੂ ਕਹਿੰਦੇ ਹਾਂ, ਗੁਰੂ ਨੇ ਗੁਰ ਦਿੱਤਾ। ਅਗਲਾ ਕਹਿੰਦਾ ਤੈਨੂੰ ਕਿਹੜਾ ਗੁਰ ਮਿਲਿਆ, ਗੁਰ ਮਤਲਬ ਗੁਣ ਕਹਿ ਸਕਦੇ ਹਾਂ, ਗਿਆਨ ਗੁਣ, ਕਿਸੇ ਤੋਂ ਸਿੱਖਿਆ ਲੈਣੀ। ਗਿਆਨ ਦੇਣ ਵਾਲੇ ਨੂੰ ਭਾਰਤੀ ਸੱਭਿਅਤਾ 'ਚ ਗੁਰੂ ਕਹਿੰਦੇ ਆ। ਮਨਾ ਤੂੰ ਤੇ ਗਿਆਨ ਵਾਲੇ ਪਾਸੇ ਤੁਰ, ਬਸ ਗਿਆਨ ਹੀ ਗਿਆਨ ਕਰ ਵੀ ਸਮਝ ਆ ਜਾਂਦੇ। ਜ਼ਿੰਦਗੀ ਵਿੱਚ ਸਭ ਤੋਂ ਵੱਧ ਲੋੜ ਸਮਝ ਦੀ ਹੈ। ਗਰਮੀ ਜ਼ਿਆਦਾ ਹੈ ਤੇ ਆਪਣੇ ਆਪ ਤੇ ਕਾਬੂ ਰੱਖਣਾ, ਇੱਥੇ ਕਿਹਦੀ ਲੋੜ ਹੈ, ਗਿਆਨ। ਤੇ ਠੰਡ ਜ਼ਿਆਦਾ ਹੋ ਜਾਏ ਉੱਥੇ ਵੀ ਗਿਆਨ, ਜੰਮਿਆ ਪਾਗਲਾਂ ਵਾਂਗੂ ਨਾ ਹੋ ਜਾਈਏ ਕਿਤੇ ਤਾਂ ਵੀ ਗਿਆਨ ਦੀ, ਮਰ ਗਿਆ ਜਿੱਦਣ ਕੋਈ ਉੱਦਣ ਵੀ ਗਿਆਨ। ਗਿਆਨ ਦੀ ਲੋੜ ਮਤਲਬ ਗੁਰੂ ਦੀ ਲੋੜ ਹਰ ਵੇਲੇ ਹਰ ਸਮੇਂ ਹਰ ਟਾਈਮ ਰਹਿੰਦੀ ਰਹੀ ਰਹੀ ਹੈ।
ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਗੁਰੂ ਨਹੀਂ ਹੋ ਗੁਰੂ ਬਿਨਾਂ ਮੈਂ। ਕਰ ਮਨ ਮੋਰ ਗੁਰੂ ਗੁਰੂ ਗੋਦ ਕਰ ਮਨ
ਗੁਰ ਕੀ ਗੁਰ ਉਪਰ ਸਦਾ ਕੁਰਬਾਨ, ਗੁਰ ਕਾ ਦਰਸ਼ਨ ਪੂਰਨ ਭਾਰ, ਗੁਰ ਕੇ ਸੇਵਕ ਕੋ ਦੁਖ ਨਾ ਵਿਆਪੈ, ਗੁਰ ਕਾ ਸੇਵਕ ਦਹ ਦਿਸ ਜਾਪੈ।
Oh, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਬਲ ਬਲ ਜਾਈਏ ਆਪ ਮੁਕਤ ਮੋਹੇ ਤਾਰੇ ਗੁਰ ਕਾ ਬਲ ਬਲ ਜਾਈਏ ਆਪ ਮੁਕਤ ਮੋਹੇ ਤਾਰੇ
ਐਸੇ ਗੁਰ ਕਾ ਬਲ ਬਲ ਜਾਈਏ ਆਪ ਮੁਕਤ ਮੋਹੇ ਤਾਰੇ ਐਸੇ ਗੁਰ ਕਾ ਪਲ ਪਲ ਜਾਈਏ ਆਪ ਮੁਕਤ ਮੋਹੇ ਤਾਰੇ
ਆਪ ਮੁਕਤ ਮੋਹੇ ਗਜ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹੇ ਤਾਰੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹੇ ਤਾਰੇ
ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹੇ ਤਾਰੇ ਐਸੇ ਗੁਰ ਕੋ ਬਲ ਆਪ ਮੁਕਤ ਮੋਹੇ
ਤਾਰੇ ਐਸੇ
ਮੁਕਤ ਮੋਹੇ ਤਾਰੇ
ਗੁਰ ਕੋ ਬਲ ਬਲ ਜਾਈਏ ਗੁਰ ਕੋ ਬਲ ਬਲ ਜਾਈਏ
ਗੁਰ ਕੋ ਬਲ ਬਲ ਜਾਈਏ ਐਸੇ ਗੁਰ ਕੋ ਬਲ ਬਲ ਜਾਈਏ ਗੁਰ ਕੋ ਬਲ ਬਲ
ਗੁਰ ਕੋ ਬਲ ਬਲ ਗੁਰ ਕੋ ਬਲ ਬਲ ਜਾਈਏ
ਗੁਰ ਕੋ ਬਲ ਬਲ ਜਾਈਏ ਗੁਰ ਕੋ ਬਲ ਬਲ ਜਾਈਏ
ਗੁਰ ਕੋ ਬਲ ਬਲ ਜਾਈਏ ਗੁਰ ਕੋ ਬਲ ਬਲ ਜਾਈਏ ਐਸੇ ਗੁਰ ਕੋ ਬਲ ਬਲ ਜਾਈਏ ਐਸੇ ਗੁਰ ਕੋ ਬਲ 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 ਬਲ
ਐਸੇ ਗੁਰ ਕੋ ਬਲ ਵਲ ਵਲ ਜਾਈਏ ਐਸੇ ਗੁਰ
ਗੁਰ ਕਉ ਪਲ ਪਲ ਜਾਈਏ ਐਸੇ ਗੁਰ ਕਉ ਪਲ ਪਲ ਜਾਈਏ
ਐਸੇ ਗੁਰ ਕਉ ਪਲ ਪਲ ਜਾਈਏ ਐਸੇ ਗੁਰ ਕਉ ਪਲ ਪਲ ਜਾਈਏ
ਬਲ ਬਲ ਜਾਈਏ ਆਪ ਮੁਕਤ ਹੋਏ ਐਸੇ ਗੁਰ ਕਉ ਬਲ ਬਲ ਜਾਈਏ ਆਪ ਮੁਕਤ ਹੋਏ
ਐਸੇ ਗੁਰ ਕਉ ਬਲ ਬਲ ਜਾਈਏ ਆਪ ਮੁਕਤ ਹੋਏ ਐਸੇ ਗੁਰ ਕਉ ਬਲ
ਵਾਹਿਗੁਰੂ ਜੀ ਕਾ
ਖਾਲਸਾ
ਵਾਹਿਗੁਰੂ
ਜੀ ਕੀ ਫਤਿਹ
ਆਪਾਂ ਰਲ ਮਿਲ ਕੇ ਕੁਝ ਚਿਰ ਹਾਜ਼ਰੀ ਭਰੀਏ ਮਨ ਬਿਰਤੀ ਇਕਾਗਰ ਕਰਕੇ ਦੇਸ਼ ਵਿਦੇਸ਼ ਵਿੱਚ ਘਰਾਂ ਚ ਬੈਠ ਕੇ ਸਾਰੇ ਪ੍ਰੋਗਰਾਮ ਵੇਖਦੇ ਹੈ ਬੜੀ ਸੰਗਤ ਦੇ ਮੈਸੇਜ ਆਉਂਦੇ ਹੈ ਫੋਨ ਆਉਂਦੇ ਹੈ ਕਿ ਅਸੀਂ ਯੂਟਿਊਬ ਤੋਂ ਟੀਵੀ ਦੇ ਵਿੱਚ ਲਾ ਲੈਂਦੇ ਹਾਂ ਸਾਰਾ ਸਾਰਾ ਟੱਬਰ ਪਰਿਵਾਰ ਇਕੱਠੇ ਬੈਠ ਕੇ ਵੇਖਦੇ ਹਾਂ ਕਈ ਵੀਰ ਫੋਨਾਂ ਦੇ ਉੱਤੇ ਕਈ ਬਾਅਦ ਵਿੱਚ ਆਡੀਓ ਜਿਨ੍ਹਾਂ ਕੋਲ ਬਹੁਤਾ ਨੈੱਟ ਪੈਕ ਨਹੀਂ ਹੁੰਦਾ ਉਹ ਵਟਸਐਪ ਵਗੈਰਾ ਤੇ ਟੈਲੀਗ੍ਰਾਮ ਤੇ ਉਹਨਾਂ ਤੱਕ ਦੀਵਾਨ ਪਹੁੰਚ ਜਾਂਦਾ ਹੈ ਦਮਦਮਾ ਟੀਵੀ ਵੀ ਚੱਲਦਾ ਹੈ ਸਾਰੇ ਮਾਲਵੇ ਦੇ ਵਿੱਚ ਘਰ ਘਰ ਜਿਹੜੇ ਜਿਹੜੇ ਵੀ ਇੱਛੁਕ ਹੁੰਦੇ ਆ ਉਹ ਵੀ ਇਹ ਪ੍ਰੋਗਰਾਮ ਦਾ ਆਨੰਦ ਲੈ ਲੈਂਦੇ ਆ ਸੋ ਕਾਫੀ ਗਰਮੀ ਪੰਜਾਬ ਦੇ ਵਿੱਚ ਵੱਧ ਗਈ ਹੈ ਕਾਫੀ ਪਹਿਲਾਂ ਨਾਲੋਂ ਵੀ ਜ਼ਿਆਦਾ ਕਿਉਂਕਿ ਇਸ ਵਾਰ ਪ੍ਰਦੂਸ਼ਣ ਜੇ ਘੱਟ ਰਿਹਾ ਤੇ ਸਿੱਧੀ ਰੋਸ਼ਨੀ ਏਦਾਂ ਦੀ ਤਪਸ਼ ਜਿਹੜੀ ਸਿੱਧੀ ਤਿੱਖੀ ਧੁੱਪ ਹੈ ਕਈ ਵਾਰੀ ਬਾਹਰ ਵੇਖੀ ਦੀ ਹੈ ਤਿੱਖੀ ਤਿੱਖੀ ਧੁੱਪ ਸੋ ਏਸੀ ਚ ਆ ਕੇ ਬੈਠੀ ਇਕਦਮ ਠੰਡਾ ਠੰਡਾ ਲੱਗਦਾ ਚੰਗਾ ਚੰਗਾ ਲੱਗਦਾ ਤਪਸ਼ ਵਿੱਚੋਂ ਇਕਦਮ ਏਸੀ ਚ ਆ ਜਾਓ ਏਅਰ ਕੰਡੀਸ਼ਨ ਜਿੱਥੇ ਹੈ ਵਧੀਆ ਵਧੀਆ ਫੀਲ ਹੁੰਦਾ ਹਵਾ ਚੱਲ ਰਹੀ ਹੈ ਕਦੀ ਕਦੀ ਮੀਂਹ ਪੈ ਜਾਏ ਕਹਿੰਦੇ ਇਸੇ ਤਰ੍ਹਾਂ ਕੱਲ ਤਾਤੀ ਠੰਡਾ ਹਰ ਨਾਮ ਠੰਡ ਪਾ ਦਿੰਦਾ ਉਹਦਾ ਗਿਆਨ ਨਹਿ ਸੀਤਲੰਗ ਚੰਦਰ ਦੇਵੈ ਨਹਿ ਸੀਤਲੰਗ ਬਾਵਨ ਚੰਦਰ ਚੰਦਰਮਾ ਨੂੰ ਠੰਡਾ ਮੰਨਦੇ ਦੀ ਰੋਸ਼ਨੀ ਠੰਡੀ ਕਹਿੰਦੇ ਇੰਨੀ ਠੰਡੀ ਥੋੜਾ 52 ਉਂਗਲਾਂ ਦਾ ਚੰਦਨ ਅਸਲੀ ਮੰਨਦੇ ਉਹ ਵੀ ਇੰਨਾ ਠੰਡਾ ਥੋੜਾ ਨਹਿ ਸੀਤਲੰਗ ਸੀਤ ਰੁਤੇਨ ਸਰਦੀ ਦੀ ਰੁੱਤ ਨਹੀਂ ਠੰਡੀ ਨਾਨਕ ਸੀਤਲੰਗ ਸਾਧ ਸਮਝਣ ਕਹਿੰਦੇ ਸਾਧ ਸਾਧੂ ਦੀ ਸੰਗਤ ਵਿੱਚ ਅਸਲੀ ਸ਼ਾਂਤੀ ਹੁਣ ਸਾਡੇ ਜੱਬ ਛਿੜ ਗਿਆ ਸਾਧੂ ਜਿਹੜਾ ਸ਼ਬਦ ਹੈ ਨਾ ਬੜਾ ਪਿਆਰਾ ਹੈ ਪਰ ਬਦਨਾਮ ਹੋ ਗਿਆ ਸਾਧੂ ਦਾ ਅਰਥ ਸਾਧਿਆ ਹੋਇਆ ਜੀਵਨ ਸਾਡੇ ਸਾਧੂ ਜਦੋਂ ਸਾਨੂੰ ਕਹਿਣਾ ਕਿਸੇ ਨੇ ਸਾਧੂ ਮਤਲਬ ਝੋਲੇ ਵਾਲਾ ਬਾਬਾ ਸਾਧੂ ਦੀ ਪਿਕਚਰ ਦਾ ਅਰਥ ਬਣ ਗਿਆ ਵੀ ਚੂਲਾ ਹੈ ਜਿਹਨੇ ਪਾਇਆ ਉਹ ਸਾਧੂ ਹੁੰਦਾ ਜਾਂ ਭਗਵਿਆਂ ਵਾਲਾ ਜਾਂ ਚਿੱਟਿਆਂ ਵਾਲਾ ਸਾਧੂ ਮਤਲਬ ਇਹ ਹਾਲਾਂਕਿ ਸਾਧੂ ਸ਼ਬਦ ਹੈ ਸਤਿਕਾਰਯੋਗ ਹੈ ਜਿਹੜਾ ਇੱਛੁਕ ਹੈ ਸਾਧੋ ਮਨ ਕਾ ਮਾਨ ਤਿਆਗੋ, ਜਾਂ ਬੜੇ ਸ਼ਬਦ ਸਾਧੋ ਕਰਕੇ ਵੀ ਗੁਰਬਾਣੀ ਵਿੱਚ ਸੰਬੋਧਨ ਹੁੰਦੇ ਸਨ। ਸਾਧੋ ਜਿਹੜੇ ਇਸ ਰਾਹ ਤੇ ਤੁਰੇ ਹੋਏ ਲੋਕ, ਹੁਣ ਜਦ ਪੰਗਾ ਇਹ ਪੈਂਦਾ ਸਾਡੀ ਜਿਹੜੀ ਮਾਨਸਿਕਤਾ ਹੈ, ਜਦੋਂ ਕਹਿਣਾ ਹੁਣ ਮੈਂ ਅੱਗੇ ਵੀ ਗੜੀ ਵਾਰੀ ਵੀ ਐਗਜ਼ਾਮਪਲ ਦਿੱਤੀ ਹੈ, ਵਿੰਡੋ ਖੋਲ ਦਿਓ, ਹੁਣ ਵਿੰਡੋ ਕੰਪਿਊਟਰ ਦੀ ਵੀ ਹੁੰਦੀ ਹੈ ਇਹਦੀ ਵੀ ਹੁੰਦੀ ਹੈ, ਇਹਨੂੰ ਕੀ ਕਹਿੰਦੇ ਆ ਵਾਜਾ, ਤੇ ਨਿੱਕੇ ਨਿੱਕੇ ਨਿਆਣੇ ਮੇਲੇ ਤੋਂ ਲੈ ਕੇ ਆਉਂਦੇ ਉਹਨੂੰ ਵੀ ਵਾਜਾ ਹੀ ਕਹਿੰਦੇ ਆ, ਤੇ ਜੇ ਮੈਂ ਕਹਾਂ ਵੀ ਐਂ ਕਰੋ ਅੱਜ ਵਾਜਾ ਰੱਖ ਦਿਓ, ਅਗਲਾ ਮੇਲੇ ਵਾਲਾ ਲਿਆ ਕੇ ਇੱਦਾਂ ਕੁ ਰੱਖ ਦੇ ਵੀ ਵਾਜਾ ਕਿਹਾ, ਮਤਲਬ ਹੈ ਉਹ ਵੀ ਵਾਜਾ ਹੀ ਹੈ, ਇਹ ਵੀ ਵਾਜਾ ਹੀ ਹੈ, ਕਈ ਬੰਦੇ ਨੂੰ ਵੀ ਕਹਿ ਦੇਣਗੇ ਤੂੰ ਵਾਜਾ ਹੀ ਐਵੇਂ ਕਹਿੰਦੇ, ਮਤਲਬ ਇੱਕ ਹੀ ਸ਼ਬਦ ਹੈ ਨਾ, ਉਹਨੂੰ ਕਿਧਰੇ ਮਰਜ਼ੀ ਲਾ ਲਓ ਪਰ ਕਿੱਡਾ ਭੁਲੇਖਾ ਪੈ ਸਕਦਾ। ਗੁਰਬਾਣੀ ਦੇ ਵਿੱਚ ਸਾਰੀ ਦੀ ਸਾਰੀ ਭਾਸ਼ਾ ਧਰਮਾਂ ਵਾਲੀ ਹੈ ਪਰ ਅਰਥ ਨਵੇਂ ਹੈ। ਅਗਲਾ ਕਹਿੰਦਾ ਸਟਾਰਟ ਕਰ ਦਿਓ, ਕੀ ਕੰਪਿਊਟਰ ਵੀ ਸਟਾਰਟ ਕੀਤਾ ਜਾਂਦਾ, ਗੱਡੀ ਵੀ ਸਟਾਰਟ ਕੀਤੀ ਜਾਂਦੀ ਹੈ, ਮਸ਼ੀਨ ਵੀ ਸਟਾਰਟ ਕੀਤੀ ਜਾਂਦੀ ਹੈ, ਟਰੈਕਟਰ ਵੀ ਸਟਾਰਟ ਕੀਤਾ ਜਾਂਦਾ। ਹੁਣ ਅਗਲਾ ਕਹਿੰਦਾ ਸਟਾਰਟ ਕਰ ਦਿਓ, ਕਿਹਾ ਹੋਵੇ ਕੰਪਿਊਟਰ ਸਟਾਰਟ ਕਰ ਦਿਓ, ਅਗਲਾ ਟਰੈਕਟਰ ਸਟਾਰਟ ਕਰਕੇ ਖੜ ਗਿਆ। ਸਟਾਰਟ ਸ਼ਬਦ ਤਾਂ ਇੱਕੋ ਹੀ ਹੈ ਨਾ, ਪਰ ਹੁਣ ਇਹ ਤੇ ਵੇਖਣਾ ਪੈਣਾ ਵੀ ਕਿਹਦੇ ਲਈ ਵਰਤਿਆ। ਗੁਰਬਾਣੀ ਦੇ ਵਿੱਚ ਜਦੋਂ ਸੰਤ ਆਉਣਾ, ਸਾਧੂ ਆਉਣਾ, ਤੇ ਉਹ ਸਾਧੂ ਕਿਸੇ ਚੋਲੇ ਵਾਲੇ ਬਾਬੇ ਲਈ ਥੋੜਾ ਸੀ, ਇਹ ਤੇ ਇਹਨਾਂ ਨੇ ਰਾਖਵਾਂ ਕਰ ਲਿਆ ਵੀ ਸਾਡੇ ਲਈ ਬਾਬਿਆਂ ਲਈ ਹੁੰਦਾ। ਸਾਧੂ ਤੇ ਸਾਦੇ ਜੀਵਨ ਵਾਲੇ ਹੁੰਦੇ ਆ, ਸਾਹਮਣੇ ਪਿਆ ਕੁਛ ਵੀ ਉੱਥੇ ਅਗਲਾ ਕਹੇ ਯਾਰ ਮੇਰਾ ਨੀ, ਮੈਂ ਹੱਥ ਨਹੀਂ ਲਾਉਣਾ, ਇਹ ਸਾਧ ਮੇਰੇ ਘਰ ਵਾਲੀ ਹੈ, ਵਚਨਬੱਧਤਾ ਮੇਰੀ, ਪਹਿਲਾਂ ਜਿਹੜਾ ਮੇਰਾ ਜਿਹੜਾ ਵਾਅਦਾ ਕੀਤਾ ਹੋਇਆ ਨਾ ਉਹਦੇ ਨਾਲ ਪ੍ਰੋਮਿਸ ਕੀਤਾ ਵੀ ਤੂੰ ਮੇਰੇ ਲਈ ਹੈ ਤੇ ਮੈਂ ਤੇਰੇ ਲਈ ਹਾਂ, ਅਸੀਂ ਇੱਕ ਦੂਜੇ ਕੰਨੀ ਨੀ ਕਿਸੇ ਕੰਨੀ ਨੀ ਵੇਖਣਾ, ਲੈ ਆਹ ਸਾਡਾ ਵਾਅਦਾ ਆ, ਇਹ ਪ੍ਰੋਮਿਸ ਹੈ, ਬਸ ਸਾਧਿਆ ਹੋਇਆ ਆਪਣੇ ਠੀਕ ਹੈ, ਬਸ ਆਹ 10,000 ਤਨਖਾਹ, 5,000 ਤਨਖਾਹ, ਠੀਕ ਰਿਸ਼ਵਤਾਂ, ਅਗਲਾ ਕਹਿੰਦਾ ਛੱਡ ਤੂੰ ਪਰੇ, ਇੱਕ ਹੈਗਾ ਬਸ ਠੀਕ, ਇੱਕ ਆਪਣੇ ਆਪ ਨਾਲ ਵਾਅਦਾ ਆਇਆ, ਸਾਧ ਲਿਆ, ਇੱਥੇ ਵੀ ਸਾਧ ਲਿਆ, ਇੱਥੇ ਵੀ ਸਾਧ ਲਿਆ, ਇੱਥੇ ਵੀ, ਉਹ ਹੁਣ ਕੋਈ ਬੀਬੀ ਵੀ ਹੋ ਸਕਦੀ ਹੈ, ਕੋਈ ਵੀਰ ਵੀ ਹੋ ਸਕਦਾ, ਕੋਈ ਬੱਚਾ ਵੀ ਹੋ ਸਕਦਾ, ਕੋਈ ਦਿਹਾੜੀ ਵਾਲਾ ਹੋ ਸਕਦਾ, ਕੋਈ ਮਜ਼ਦੂਰ ਹੋ ਸਕਦਾ, ਕੋਈ ਸਬਜ਼ੀ ਵੇਚਣ ਵਾਲਾ ਹੋ ਸਕਦਾ, ਅਗਲਾ ਪਰਸ ਭੁੱਲ ਗਿਆ ਉਹਦੇ ਵਿੱਚ 10,000 ਰੁਪਈਆ, ਤੇ ਰੇਹੜੀ ਵਾਲਾ ਭੱਜਿਆ ਜਾਂਦਾ ਜੀ ਤੁਸੀਂ ਪਰਸ ਭੁੱਲਿਆ, ਮੈਂ ਤੇ ਤੁਹਾਨੂੰ ਲੱਭਦਾ ਫਿਰਦਾ ਸੀ, ਤੁਹਾਡਾ ਪਰਸ ਮੈਂ ਸਾਂਭ ਕੇ ਰੱਖਿਆ, ਤੁਸੀਂ ਤੇ ਪਰਸੋਂ ਦੇ ਪਰਸ ਹੀ ਨਹੀਂ ਲੈਣ ਆਏ, ਉਹ ਅਗਲਾ ਲੱਭ ਲੱਭ ਕਮਲਾ ਹੋ ਗਿਆ, ਚੇਤਾ ਨਹੀਂ ਵੀ ਰੇਹੜੀ ਵਾਲੇ ਦੇ ਭੁੱਲ ਗਿਆ ਉਹ, ਤੇ ਚਿੱਤ ਚੇਤਾ ਵੀ ਨਹੀਂ ਵੀ ਰੇਹੜੀ ਵਾਲਾ ਮੋੜ ਵੀ ਦਊ, ਰੇਹੜੀ ਵਾਲੇ ਨੇ ਮੋੜ ਦਿੱਤਾ ਆਂਦਾ ਲੈ ਜਾ ਤੂੰ ਭੁੱਲ ਗਿਆ, ਸਾਧਿਆ ਨਹੀਂ ਉਹਨੇ ਆਪਣੇ ਆਪ, ਰੱਜ ਕੇ ਸੋਹਣੀ ਹੈ ਕੋਈ ਵਾਜਾਂ ਮਾਰਦੀ ਆ ਜਾ, ਅਗਲਾ ਕਹਿੰਦਾ ਪਰੇ ਤੂੰ ਛੱਡ ਭਾਵੇਂ ਮੈਂ ਕਾਲਾ ਹੀ ਹੈ ਰੰਗ ਮੇਰੇ ਘਰ ਵਾਲੀ ਦਾ, ਪਰ ਮੇਰੀ ਕਿਸੇ ਨਾਲ ਬਰਬਾਦ ਆਇਆ ਮੇਰਾ, ਜਿੱਥੇ ਖੜਾ ਮੈਂ ਖੜਾ ਤੂੰ ਪਰੇ ਕਰ, ਤੂੰ ਮੈਨੂੰ 50 ਮੈਸੇਜ ਕਰੀ ਜਾ ਭਾਵੇਂ ਮੈਨੂੰ ਫੋਨ ਕਰੀ ਜਾ, ਮੈਂ ਪਾਗਲ ਥੋੜਾ ਹਾਂ, ਮੈਂ ਆਪਣੀ ਅੱਖ ਚੱਕ ਕਿੱਦਾਂ ਪਾਉਣੀ, ਮੈਂ ਸ਼ੀਸ਼ੇ ਅੱਗੇ ਖੜਨਾ ਕਿੱਦਾਂ, ਯਾਨੀ ਕਿ ਸਾਧਣਾ ਕਿਸੇ ਮਰਿਆਦਾ ਚ ਬੰਨਣਾ, ਆਪਣੇ ਆਪ ਨੂੰ ਮਰਿਆਦਾ ਚ ਬੰਨ ਕੇ ਰੱਖਣਾ, ਔਰ ਕੋਈ ਵੀ ਹੋ ਸਕਦਾ, ਇਹ ਤੇ ਗੱਲ ਹੀ ਨਹੀਂ ਸੀ ਜਿਹੜੀ ਅੱਜ ਬਣ ਗਈ ਹੈ, ਜੋ ਅੱਜ ਹੋ ਰਿਹਾ, ਸਾਧੂ ਮਤਲਬ ਝੋਲੇ ਵਾਲਾ ਬਾਬਾ, ਕੱਪੜੇ ਪਾਏ ਆ ਬਾਬਾ ਆ, ਇਹ ਤੇ ਯਾਰ ਜਿੰਨੇ ਠੱਗ ਗਏ ਉਹਨਾਂ ਤੇ ਕੋਈ ਵੀ ਠੱਗੀ ਨਹੀਂ ਮਾਰਦਾ, ਆਮ ਲੋਕ ਥੋੜਾ ਇੰਨੀਆਂ ਠੱਗੀਆਂ ਮਾਰ, ਜਿੰਨੀਆਂ ਠੱਗੀਆਂ ਚੋਲੇ ਪਾ ਕੇ ਵੱਜੀਆਂ, ਇੰਨੀਆਂ ਠੱਗੀਆਂ ਲੋਕਾਂ ਨੇ ਪੈਂਟ ਸ਼ਰਟ ਪਾ ਕੇ ਨਹੀਂ ਮਾਰੀ, ਸੱਚ ਹੈ ਕਿ ਝੂਠ ਹੈ, ਜਿੱਥੇ ਮਰਜ਼ੀ ਪਰਖ ਲਓ ਸੱਚ ਹੈ, ਪੈਂਟਾਂ ਸ਼ਰਟਾਂ ਵਾਲਿਆਂ ਨੇ ਜ਼ਮੀਨਾਂ ਉਨੀਆਂ ਨੇ ਦੱਬੀਆਂ ਜਿੰਨੀਆਂ ਬਾਬਿਆਂ ਨੇ ਦੱਬੀਆਂ, ਪੈਂਟਾਂ ਸ਼ਰਟਾਂ ਵਾਲਿਆਂ ਨੇ ਉਹਨੇ ਝੂਠ ਨਹੀਂ ਬੋਲੇ ਜਿੰਨਾ ਇਹਨਾਂ ਨੇ ਬੋਲੇ, ਕਮਲੇ ਲੋਕਾਂ ਨੂੰ ਉਹਨਾਂ ਇਹਨਾਂ ਨੇ ਕੀਤਾ, ਕਿਉਂਕਿ ਬਾਣਾ ਪਾ ਲਿਆ, ਸਾਧ ਬਣ ਗਏ, ਬਾਣੀ ਚ ਸਾਧ ਵਾਰ ਵਾਰ ਆਈ ਜਾਂਦਾ, ਇਹ ਕਹਿੰਦੇ ਸਾਡੇ ਲਈ ਕਿਹਾ, ਸਾਨੂੰ ਕਿਹਾ ਨਾ ਵੇਖੋ ਬਾਣੀ ਚ ਤੇ ਸਾਧ ਕਿਹਾ, ਕਿਹਾ ਕਿਸੇ ਹੋਰ ਨੂੰ ਇਹ ਲਾ ਆਪਣੇ ਦੇ ਲਿਆ, ਸਾਧ ਸਵਜਣਾ ਕਹਿੰਦੇ ਤੈਨੂੰ ਸ਼ੀਤਲਤਾ ਮਿਲੂ ਠੰਡ ਪਊ ਜੇ ਸਾਧਿਆ ਹੋਇਆਂ ਦੀ ਸੰਗਤ ਜਾਏ, ਤੇ ਜਿਹੜਾ ਸਾਧਿਆ ਹੋਇਆ ਜਿਹਨੇ ਆਪਣੇ ਆਪ ਨੂੰ ਕੰਟਰੋਲ ਚ ਰੱਖਿਆ, ਕਾਬੂ ਰੱਖਿਆ, ਅੱਖਾਂ ਦਾ ਕੰਟਰੋਲ ਰੱਖਦਾ, ਜੀਭ ਨੂੰ, ਅੱਖਾਂ ਨੂੰ, ਆਪਣੇ ਕੰਨਾਂ ਨੂੰ, ਉਹ ਸਾਧ ਹੈ ਬਸ, ਕੱਪੜਿਆਂ ਦਾ ਕੀ ਅਰਥ, ਚੋਲਿਆਂ ਦਾ ਕੀ ਅਰਥ ਹੈ, ਭਗਵਿਆਂ ਦਾ ਕੀ ਅਰਥ ਹੈ, ਨੀਲੀਆਂ ਪੱਗਾਂ ਦਾ, ਚਿੱਟੀਆਂ ਦਾ, ਕਾਲੀਆਂ ਦਾ, ਪੀਲੀਆਂ ਦਾ, ਕਿਸੇ ਵੀ ਰੰਗ ਦਾ ਕੀ ਅਰਥ ਹੈ ਉੱਥੇ? ਉੱਥੇ ਮਨ ਦਾ ਰੰਗ ਹੈ, ਮਨ ਦਾ ਖੇੜਾ ਹੈ, ਉੱਥੇ ਅੰਦਰ ਦੀ ਸਾਧਨਾ, ਉੱਥੇ ਪ੍ਰੋਟੋਕੋਲ ਨੇ, ਇੱਕ ਸਿਧਾਂਤ ਨੇ, ਇੱਕ ਅਸੂਲ ਨੇ, ਜਿਹਦੇ ਤੇ ਬੰਦਾ ਬਸ ਖੜ ਜਾਂਦਾ, ਖੜਾ ਰਹਿੰਦਾ। ਤਾਂ ਕਰਕੇ ਖੇਡ ਤੇ ਖੇਡ ਹੀ, ਹੁਣ ਅਗਲਾ ਹੁਣ ਇੱਕ ਸ਼ਬਦ ਹੈ ਗੇਮ। ਬੱਚਿਆਂ ਨੂੰ ਕਈ ਵਾਰੀ ਕਹੀਦਾ ਮੈਂ ਤੇ ਬਹੁਤ ਗੇਮ ਲੱਭਦਾ ਜੀ ਰੋਜ਼। ਅਗਲਾ ਇਹ ਕਹਿੰਦਾ ਅੱਛਾ ਯਾਰ 2 ਘੰਟੇ ਮੈਂ ਗੇਮ ਲਾਉਂਦਾ। ਆਪਣੇ ਦਿਮਾਗ ਚ ਕੀ ਆਉਂਦਾ ਵੀ ਵਾਲੀਬਾਲ ਖੇਡਦਾ ਹੋਣਾ, ਵਾਲੀਬਾਲ ਖੇਡਣ ਜਾਂਦਾ, ਫੁੱਟਬਾਲ ਖੇਡਦਾ ਹੋਣਾ, ਕ੍ਰਿਕਟ ਖੇਡਦਾ ਹੋਣਾ, ਕਬੱਡੀ ਖੇਡਦਾ ਹੋਣਾ, ਗੇਮ ਲਾ ਕੇ ਆਉਂਦਾ ਮੈਂ। ਮੁੜ ਕੇ ਪਤਾ ਲੱਗਿਆ ਵੀ ਇਹ ਪਬਜੀ ਵਾਲੀ ਗੇਮ ਹੀ ਲਾਈ ਜਾਂਦਾ, ਉਹ ਵੀ ਗੇਮ ਹੀ ਹੈ। ਨਾ ਕੀ ਹੈ ਗੇਮ, ਇੱਕ ਫੋਨ ਤੇ ਲੱਗਦੀ ਹੈ ਉਹ ਵੀ ਗੇਮ ਹੀ ਹੈ, ਇੱਕ ਬਾਹਰ ਲੱਗਦੀ ਹੈ ਉਹ ਵੀ ਗੇਮ ਹੀ ਹੈ। ਹੁਣ ਗੇਮ ਉਹ ਕਿੱਥੇ, ਉਹ ਸਰੀਰ ਦਾ ਪਸੀਨਾ ਨਿਕਲਦਾ ਸਭ ਕੁਝ ਹੁੰਦਾ, ਇਹ ਗੇਮ ਬੰਦਾ ਸਗੋਂ ਏਸੀ 'ਚ ਬਹਿ ਕੇ ਤੇ ਆ ਸਰਵਾਈਕਲ ਵੀ ਕਰ ਪੈਂਦਾ, ਅੱਖਾਂ ਵੀ ਖਰਾਬ ਕਰ ਪੈਂਦਾ ਤੇ ਦਿਮਾਗ ਬੌਲਾ ਜਿਹਾ ਹੋ ਜਾਂਦਾ, ਰਾਤ ਨੂੰ ਨੀਂਦ ਨਹੀਂ ਆਉਂਦੀ, ਇਹ ਵੀ ਗੇਮ ਹੀ ਹੈ। ਇੱਦਾਂ ਹੀ ਹੈ ਸੰਤ, ਸੰਤ ਉਹ ਵੀ ਇਹਨੂੰ ਨਹੀਂ ਕਿਹਾ ਵੀ ਆਹ ਬਾਬੇ ਚੋਲੇ ਵਾਲੇ ਸੰਤ ਹੁੰਦੇ ਆ, ਇਹ ਤੇ ਬਣ ਗਏ ਆ ਧੱਕੇ ਨਾਲ, ਲੋਕਾਂ ਦੇ ਸਿਰ ਤੇ ਬਹਿਣ ਲਈ ਬਣ ਗਏ ਆ। ਇੱਦਾਂ ਨਹੀਂ ਹੁੰਦਾ, ਉੱਥੇ ਸਾਧਨਾ ਹੁੰਦੀ ਹੈ। ਹਾਂ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਬਹੁਤ ਬੰਦਿਆਂ ਨੇ ਸਾਧੇ ਵੀ ਸੀ ਤੇ ਉੱਪਰ ਦੀ ਚੋਲੇ ਵੀ ਸੀ, ਦੋਨੇ ਗੱਲਾਂ ਵੀ ਸੀ, ਪਰ ਅੱਜ ਨਹੀਂ ਇੱਦਾਂ ਦਾ ਕੁਛ ਲੱਭਦਾ। ਭੇਖ ਹੋ ਗਿਆ, ਪਖੰਡ ਹੋ ਗਿਆ, ਮਾਥੇ ਤਿਲਕ ਹੱਥ ਮਾਲਾ ਬਾਣਾ, ਬਾਣਾ ਕਹਿੰਦੇ ਇਹ ਬਾਣਾ, ਕਬੀਰ ਜੀ ਕਹਿੰਦੇ ਉਸ ਵੇਲੇ ਕਹਿੰਦੇ ਮਾਥੇ ਤਿਲਕ ਹੱਥ ਮਾਲਾ ਬਾਣਾ, ਕਹਿੰਦੇ ਲੈ ਤੇ ਇਹ ਇਹ ਸਾਡੇ ਤੇ ਵੀ ਉਨਾ ਹੀ ਲੱਗੂ, ਜੇ ਬਾਣੇ ਉਹਦੇ ਬਾਣੇ ਦੀ ਗੱਲ ਹੈ ਤੇ ਸਾਡੇ ਵਾਲਾ ਕੀ ਛੱਡਣਗੇ। ਗੁਰੂ ਗ੍ਰੰਥ ਸਾਹਿਬ ਜੇ ਬਾਹਮਣ ਦੇ ਬਾਣੇ ਨੂੰ ਕਹਿੰਦੇ ਤੇ ਸਾਡੇ ਵਾਲੇ ਨੂੰ ਕਿਤੇ ਨਾ ਕਹਿਣਗੇ। ਲੋਗਨ ਰਾਮ ਲੈ ਦੱਸ ਖਲੋਨਾ ਕਹਿੰਦੇ ਖੇਡ ਹੀ ਸਮਝਦਾ ਰੱਬ, ਖੇਡ ਹੀ ਹੈ ਕੋਈ, ਖਲੋਨਾ ਹੀ ਹੈ ਨਾ ਕਿਤੇ ਰੱਬ। ਹੁਣ ਵੇਖੋ ਜਦੋਂ ਆਪਾਂ ਆਹ ਸਮਝਦੇ ਹਾਂ ਫਿਰ ਇਹ ਲੱਗਦਾ ਯਾਰ ਸਾਡਾ ਤੇ ਰਾਹ ਹੀ ਕੋਈ ਹੋਰ ਸੀ, ਸਾਨੂੰ ਪਾ ਕਿਸੇ ਹੋਰ ਰਾਹ ਹੀ ਦਿੱਤਾ। ਸਿੱਖਾਂ ਦਾ ਰਾਹ ਤੇ ਅਕਲ ਦਾ ਰਾਹ ਸੀ, ਗਿਆਨ ਦਾ ਰਾਹ ਸੀ, ਗਿਆਨ ਨੂੰ ਸਤਿਕਾਰ ਦੇਣ ਵਾਲੀ ਕੌਮ, ਉੱਚਾ ਰੱਖਣ ਵਾਲੀ ਕੌਮ, ਚੌਰ ਕਰਨ ਵਾਲੀ ਕੌਮ, ਛਤਰ ਦੇਣ ਵਾਲੀ ਕੌਮ, ਗਿਆਨ ਨੂੰ ਸੋਨਾ ਚੜ੍ਹਾਉਣ ਵਾਲੀ ਕੌਮ। ਗਿਆਨ ਵਾਸਤੇ ਅਸੀਂ ਦੱਸਦੇ ਹਾਂ ਦੁਨੀਆਂ ਦੇ ਲੋਕੋ ਤੁਸੀਂ ਪਤਾ ਨਹੀਂ ਕਿਹਨੂੰ ਕਿਹਨੂੰ ਚੌਰ ਕਰਦੇ ਫਿਰਦੇ ਹੋ, ਪਰ ਸਾਡਾ ਚੌਰ ਤੇ ਗਿਆਨ ਤੇ ਹੋਏਗਾ। ਅਸੀਂ ਗਿਆਨ ਦੀ ਸਾਡੀ ਜ਼ਿੰਦਗੀ 'ਚ ਇੰਨੀ ਅਹਿਮੀਅਤ ਹੈ, ਇਹ ਮੈਸੇਜ ਹੈ ਲੋਕਾਂ ਲਈ। ਦੁਨੀਆਂ ਨੂੰ ਅਸੀਂ ਕਹਿੰਦੇ ਹਾਂ ਵੀ ਅਸੀਂ ਹਾਂ ਇੱਕ ਵਰਲਡ ਦੇ ਵਿੱਚ ਲੋਕ ਜਿਹੜੇ ਗਿਆਨ ਨੂੰ ਜਿਹਦੇ ਵਿੱਚ ਰੱਖਿਆ ਗਿਆ ਅਸੀਂ ਉਹਦੇ ਤੇ ਚੋਰ ਕਰਦੇ ਹਾਂ, ਅਸੀਂ ਹਾਂ ਇਕੱਲੇ ਦੁਨੀਆਂ 'ਚ ਜਿਹਦੇ ਵਿੱਚ ਗਿਆਨ ਨੂੰ ਪੈਕ ਕੀਤਾ ਗਿਆ, ਅਕਲ ਨੂੰ ਜਿਹਦੇ ਵਿੱਚ ਅਕਲ ਦੀ ਗੱਲਬਾਤ ਹੋਈ ਹੈ, ਜਿਹਦੇ ਵਿੱਚ ਗਿਆਨ ਦੀ ਗੱਲ ਹੋਈ ਹੈ, ਪੈਕ ਕੀਤਾ ਹੈ। ਅਸੀਂ ਇਕੱਲੇ ਸਿੱਖ ਹਾਂ ਜਿਹੜੇ ਚੋਰ ਵੀ ਕਰਦੇ ਆ, ਛਤਰ ਵੀ ਚਲਾਉਂਦੇ ਆ। ਇਹਦਾ ਮਤਲਬ ਇਹ ਸੀ ਇੰਨੀ ਸਾਡੀ ਜ਼ਿੰਦਗੀ ਵਿੱਚ ਗਿਆਨ ਦੀ ਅਹਿਮੀਅਤ ਹੈ, ਇਹ ਇਹਦਾ ਅਰਥ ਵੀ ਸਾਡੀ ਸਿੱਖਾਂ ਦੀ ਜ਼ਿੰਦਗੀ 'ਚ ਗਿਆਨ ਦੀ ਇੰਨੀ ਅਹਿਮੀਅਤ ਹੈ, ਕਿਸੇ ਦੇ ਵਿੱਚ ਨਹੀਂ ਇੰਨੀ ਅਹਿਮੀਅਤ ਜਿੰਨੀ ਸਾਡੀ 'ਚ। ਪਰ ਹੋਇਆ ਕੀ ਹੈ ਫਿਰ, ਪੂਜਣ ਵਾਲਾ ਕੰਮ ਅੱਗੇ ਰਹਿ ਗਿਆ ਤੇ ਗਿਆਨ ਵਾਲਾ ਤੇ ਕੰਮ ਨੇੜੇ ਤੇੜੇ ਵੀ ਨਹੀਂ। ਗਿਆਨ ਨੂੰ ਪੂਜਣ ਵਾਲੀ ਕੌਮ ਜਿੰਨੀ ਅਗਿਆਨੀ ਹੈ ਇੰਨੀ ਤੇ ਕੋਈ ਵੀ ਥੋੜਾ, ਜਿੰਨੇ ਅਗਿਆਨੀ ਸਾਡੇ ਲੋਕ ਹੈ ਇੰਨੇ ਤੇ ਕੋਈ ਵੀ ਨਹੀਂ। ਜਿੰਨੀ ਛੇਤੀ ਅਸੀਂ ਬੁੱਧੂ ਬਣਦੇ ਹਾਂ, ਸਾਊਥ ਇੰਡੀਆ ਦੇ ਵਿੱਚ ਚੱਲੇ ਜਾਓ ਸਾਡੇ ਨਾਲੋਂ ਲੋਕੀ ਕਿਤੇ ਤੇਜ਼ ਨੇ। ਉਹ ਮੈਂ ਖੁਦ ਸਾਊਥ ਇੰਡੀਆ ਦੇ ਕਿਸੇ ਬੰਦੇ ਨੂੰ ਵਿਆਹ ਸਾਹਮਣੇ ਸੀ, ਮੈਂ ਉੱਧਰ ਗਿਆ ਜਦੋਂ ਤੇ ਮੈਨੂੰ ਕਹਿੰਦਾ ਜੀ ਸਾਡੇ ਇੱਧਰ ਵਿਆਹ ਆਇਆ, ਤੇ ਉਹ ਡਰਾਈਵਰ ਸੀ ਗੱਡੀ ਦਾ ਟੈਕਸੀ ਦਾ, ਤੇ ਮੈਨੂੰ ਕਹਿੰਦਾ ਜੀ ਸਾਡੇ ਤੁਸੀਂ ਆਇਓ ਇੱਧਰ। ਮੈਂ ਗਿਆ ਜਾਣਾ ਤੇ ਚਲੋ ਅਸੀਂ ਕੀ ਸੀ ਉਹਨਾਂ ਦੇ ਵਿਆਹ ਵਿੱਚ, ਪਰ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਕਿੱਦਾਂ ਵਿਆਹ ਹੁੰਦਾ, ਕਹਿੰਦਾ ਜੀ 50,000 ਚ ਹੋ ਜਾਂਦਾ। ਵੱਡੇ ਵੱਡੇ ਘਰਾਂ ਦੇ ਵਿਆਹ 50,000 ਚ, ਉਹਨਾਂ ਨੂੰ ਪਤਾ ਵੀ ਨਹੀਂ ਫਾਲਤੂ ਦਾ ਕਿਉਂ ਕਰਾਂਗੇ, ਪਾਗਲਾ ਸੀ। ਤੇ ਹੁਣ ਵਾਇਰਸ ਆਇਆ, 50 ਬੰਦੇ ਬਰਾਤ ਤੇ ਜਾਣਗੇ ਤੇ ਇਸ ਜੇ ਪੱਕਾ ਹੀ ਕਰ ਦੇਣ, ਨਜ਼ਾਰਾ ਨਾ ਆ ਜਾਏ ਪੱਚੀ ਕੁ ਲੜਕੀ ਵਾਲੇ ਪੱਚੀ ਕੁ ਲੜਕੇ ਵਾਲੇ ਨਾਲੇ ਅਸਲੀ ਤੇ ਹੁੰਦੇ ਹੀ ਇਹ ਨੇ, ਬਾਕੀ ਤੇ ਸੜਨ ਵਾਲੇ ਹੁੰਦੇ ਨੇ, ਈਰਖਾ ਵਾਲੇ ਹੁੰਦੇ ਨੇ, ਜੈਲਸ ਕਰਨ ਵਾਲੇ ਹੁੰਦੇ ਨੇ। ਪਿਆਰ ਕਰਨ ਵਾਲੀਆਂ ਚਾਰ ਭੈਣਾਂ ਆਉਣਗੀਆਂ ਮੁੰਡੇ ਦੀਆਂ, ਉਹ ਪਿਆਰ ਕਰਦੀਆਂ, ਕੁੜੀ ਦੀਆਂ ਭੈਣਾਂ ਜਾਂ ਭਰਾ ਉਹਨਾਂ ਨੂੰ ਚਾਹ, ਬਾਕੀ ਤੇ ਮੱਚਦੇ ਐ ਤੇ ਮਚਾਉਣ ਵਾਲਿਆਂ ਨੂੰ ਲਿਆਉਣਾ ਕਾਹਦੇ ਲਈ, ਕਾਹਦੇ ਲਈ ਖਵਾਈ ਜਾਂਦੇ ਉਹਨਾਂ, ਕਿਹਨੂੰ ਦਿਖਾਉਣਾ ਜੀ ਲੱਗਦਾ। ਮੈਂ ਕਿੰਨੀ ਵਾਰੀ ਇਹ ਗੱਲ ਕਰ ਚੁੱਕਿਆ ਵੀ ਫੋਟੋਆਂ ਲਾ ਦੇਣਗੇ ਵੀ ਕੁੜੀਆਂ ਏਦਾਂ ਫੋਟੋ ਖਿਚਾ ਕੇ, ਪਹਿਲਾਂ ਫੋਟੋਗ੍ਰਾਫੀ ਹੁੰਦੀ ਹੈ ਸਾਰੀ, ਫੋਟੋਆਂ ਕਰਾ ਖਿਚਾ ਕੇ ਫਿਰ ਇਹ ਲੱਗ ਗਈ ਇਹੋ ਜਿਹੇ ਸਕਰੀਨ ਤੇ। ਤੇ ਮੈਂ ਤਿੰਨ ਵਿਆਹਾਂ ਵਿੱਚ ਪਿਛਲੇ ਸਾਲ ਵਿੱਚ ਵੇਖਿਆ ਸੀ, ਉਹ ਤਿੰਨੇ ਵਿਆਹਾਂ ਦੀਆਂ ਪਿਛਲੇ ਸਾਲ ਦੀ ਗੱਲ ਹੈ, ਇਸ ਸਾਲ ਤੇ ਵਿਆਹ ਤੇ ਗਈ ਨਹੀਂ ਕਿਸੇ ਤੇ ਪਿਛਲੇ ਸਾਲ, ਤੇ ਤਿੰਨੇ ਵਿਆਹਾਂ ਤੇ ਮੈਂ ਹੁਣ ਇਹ ਨਾਲੇ ਤੋਂ ਖੜ ਗਿਆ ਪਿੱਛੇ ਜਾ ਕੇ, ਮੈਂ ਇਹ ਨਿਗਾਹ ਮਾਰਦਾ ਸੀ ਬਸ ਕਿਸੇ ਬੰਦੇ ਦਾ ਇੰਟਰਸਟ ਨਹੀਂ ਸੀ ਕਿ ਤੂੰ ਗੱਡੇ ਕੋਲ ਖੜ ਕੇ ਫੋਟੋ ਕਰਾ ਰਿਹਾ ਕਿ ਤੂੰ ਮੱਝਾਂ ਕੋਲ ਖੜਾ ਧਾਰ ਕੱਢ ਦੀ ਫੋਟੋ। ਅਗਲਾ ਕਹਿੰਦਾ ਜਿਹੜੀ ਜਿਹਦੀ ਭੈਣ ਆ ਉਹ ਵੇਖ ਰਿਹਾ ਸੀ, ਜਿਹਦਾ ਭਰਾ ਉਹ ਵੇਖ ਰਿਹਾ ਸੀ, ਮਾਂ ਵੇਖਦੀ ਸੀ, ਬਾਕੀਆਂ ਨੂੰ ਕਿਸੇ ਨੂੰ ਕੋਈ ਮਤਲਬ ਨਹੀਂ ਵੀ ਅਸੀਂ ਤੇਰੇ ਤੋਂ ਕੀ ਲੈਣਾ, ਸਾਡੀ ਤੇ ਆਪਣੀ ਜ਼ਿੰਦਗੀ ਦੇ ਮਸਲੇ, ਕਿਸੇ ਨੂੰ ਨਹੀਂ ਵੇਖਦਾ ਕੋਈ। ਤੇ ਫਿਰ ਚੰਗਾ ਕਿੰਨਾ ਉਹੀ ਹੋਣ ਜਿਹੜੇ ਚਾਰ ਸਹੁਰਿਆਂ ਦੇ ਵਿੱਚੋਂ ਦੋ ਚਾਰ ਆ ਜਾਣ, ਉਹ ਜਿਹੜੇ ਪਿਆਰ ਕਰਦੇ ਆ ਭੈਣ ਭਰਾਵਾਂ ਚੋਂ ਆ ਜਾਣ, ਠੀਕ ਹੈ ਸਭ ਦਾਦਕਿਆਂ ਨਾਨਕਿਆਂ ਚੋਂ। ਅਸੀਂ ਕਹਿੰਦੇ ਹਾਂ ਦੁਨੀਆ ਵੱਧ ਤੋਂ ਵੱਧ ਇਕੱਠੀ ਕਰੀਏ, ਕਰੀ ਬਹਿ ਜਾ ਮਚਾ ਦੇਣੇ ਨੇ, ਜਦੋਂ ਫਿਰ ਲੋਕ ਮੱਚਦੇ ਨੇ ਫਿਰ ਕਹਿਣਗੇ ਦੁਨੀਆ ਬਾਡੇ ਵੱਲ ਵੇਖ ਵੇਖ ਮੱਚਦੀ, ਵੀ ਤੂੰ ਤੇ ਸੋਚਦਾ ਹੀ ਹੈ ਵੀ ਮੱਚੇ ਅਗਲਾ। ਅਗਲਾ ਗੱਡੀ ਲਿਆ ਕੇ ਰੇਸਾਂ ਦੇ ਕੇ ਕਹਿੰਦਾ ਇੱਕ ਵਾਰੀ ਅੱਗ ਲਾ ਦੇਣੀ ਹੈ, ਜਦੋਂ ਲੱਗ ਜਾਂਦੀ ਹੈ ਫਿਰ ਕਹਿਣਗੇ ਅੱਗ ਬੜੀ ਲੱਗੀ ਇਹਨੂੰ ਵੇਖ ਕੇ, ਵੀ ਤੂੰ ਅੱਗ ਹੀ ਤੇ ਲਾਉਣਾ ਚਾਹੁੰਦਾ ਸੀ, ਲੱਗ ਗਈ ਬਸ ਤੇਰੀ ਇੱਛਾ ਹੀ ਇਹ। ਬਹੁਤ ਸਾਡੇ ਬੰਦੇ ਅੱਗ ਲਾਉਣ ਲਈ ਕਰਦੇ ਆ, ਮਚਾਉਣ ਲਈ ਕਰਦੇ, ਜਿਹੜਾ ਕੰਮ ਕਰਨਾ ਮਚਾਉਣ ਲਈ ਕਰਦਾ, ਜਦੋਂ ਫਿਰ ਅਗਲਾ ਮੱਚਦਾ ਫਿਰ ਕਹਿਣਗੇ ਹਾਏ ਮੱਚਦੇ ਆ ਤੂੰ ਕਚਾਉਂਦਾ ਹੀ ਇਹ ਹੈ। ਤੇ ਜੇ ਬੰਦਾ ਨੋਰਮਲ ਜ਼ਿੰਦਗੀ ਜਿਉਵੇ, ਲੋੜ ਕੀ ਹੈ ਮੈਨੂੰ ਮਰੇ ਤੇ 20 ਵਿਆਹ ਤੇ 50 ਬਸ ਠੀਕ, ਬਾਪੂ ਮਰ ਗਿਆ ਧੀਆਂ ਆ ਜਾਣ, ਪੁੱਤ ਆ ਜਾਣ, ਨੂੰਹ ਆ ਜਾਣ, ਠੀਕ ਹੈ ਬਸ ਜਿਹੜੇ 50 ਹੈਗੇ ਆ ਜਾਣ। ਹੁਣ ਸਾਡੇ ਤੇ ਬੁੜਾ ਵੀ ਉਹ ਵੀ ਵੱਡਾ ਕਰੀਏ, ਦੁਨੀਆ ਕਵੇ ਵੀ ਯਾਰ ਇਹਨਾਂ ਨੇ ਕੀਤਾ ਸੀ, ਮਰਿਆ ਵੀ ਏਡਾ ਵੱਡਾ, ਜੰਮਿਆ ਵੀ ਏਡਾ ਵੱਡਾ, ਇਹਨਾਂ ਚੱਕਰਾਂ ਚ ਲੋਕੀ ਫਾਹੇ ਲੈਣ ਤੱਕ ਜਾਂਦੇ ਆ, ਅੱਡੀਆਂ ਚੱਕ ਚੱਕ ਫਾਹੇ ਲੈਂਦੇ ਆ, ਮੁੜ ਕੇ ਨਹੀਂ ਲੈਂਦੇ ਕਰਜ਼ੇ, ਫੇਰ ਮਾਰਨਗੇ ਚੀਕਾਂ ਹਰ ਕੰਮ ਚ। ਤੇ ਜੇ ਕਿਤੇ ਅਕਲ ਦੀ ਗੱਲ ਹੋਵੇ, ਬਾਹਰਲਿਆਂ ਦੇਸ਼ਾਂ ਦੇ ਵਿੱਚ ਥੋੜੇ ਪੈਸੇ ਥੋੜਾ ਕਮਾਉਂਦੇ ਆ, ਅਗਲਾ ਕਹਿੰਦਾ 2000 ਮੈਂ ਵੀਕ ਦਾ ਕਮਾਨਾ, ਵੀਕ ਦਾ 2000 ਸਾਡਾ 1.5-1.5 ਲੱਖ ਬਣ ਜਾਂਦਾ, 1.5 ਲੱਖ ਰੁਪਈਆ ਇੱਕ ਹਫ਼ਤੇ ਦਾ ਕਮਾਉਂਦਾ ਬੰਦਾ, $10,000 ਅਗਲਾ 4 ਹਫ਼ਤਿਆਂ ਦਾ 8,000 ਕਮਾ ਲੈਂਦਾ, ਤੇ 8,000 ਸਾਡਾ 6 ਲੱਖ ਬਣ ਜਾਂਦਾ। ਹੁਣ 6.25 ਲੱਖ ਰੁਪਈਆ ਮਹੀਨੇ ਦਾ ਕਮਾ ਲੈਂਦੇ ਨੇ, ਗੋਰੇ ਵੀ ਕਈ ਹੈਗੇ ਆ, ਟਰੱਕ ਡਰਾਈਵਰ ਕਮਾ ਲੈਂਦੇ ਕਈ, ਪਰ ਹੈਗਾ ਕੀ ਹੈ, ਦੋ ਜਣੇ ਆ, ਜੇ ਕੋਈ ਜੰਮੂਗਾ ਮਰੂਗਾ ਉੱਥੇ ਕਿੰਨੇ ਜਣੇ ਆਉਣਗੇ, 10 ਜਣੇ, ਵਿਆਹ ਹੋਏਗਾ 20 ਜਣੇ ਆਉਣਗੇ, ਇੱਥੋਂ ਤੱਕ ਕਿ ਕਈ ਤੇ ਆਪਣਾ ਖਾਣਾ ਵੀ ਆਪਣਾ ਲੈ ਕੇ ਆਇਓ, ਭਾਈ ਮਰੇ ਤੇ ਵੀ ਇੱਦਾਂ ਹੀ ਕਰਦੇ, ਕੁਛ ਨੀ ਕਿਸੇ ਲਈ, ਮਤਲਬ ਚੈਰਿਟੀ। ਅੱਛਾ ਫਿਰ ਗੱਲ ਜੇ ਕਰੀ ਉਹ ਪਗ ਲੱਗਦਾ, ਫਿਰ ਦਾਨ ਪੁੰਨ, ਦਾਨ ਪੁੰਨ ਕਈ ਇਹੋ ਜਿਹੇ ਆਪਣਾ ਸਾਰੇ ਦਾ ਸਾਰਾ ਚੈਰਿਟੀ ਨੂੰ ਵੀ ਦੇ ਜਾਂਦੇ ਮਰਨ ਲੱਗੇ, ਪਤਾ ਵੀ ਨਹੀਂ ਲੱਗਦਾ, ਸਾਰੇ ਦਾ ਸਾਰਾ ਦਾਨ ਕਰ ਜਾਂਦੇ, ਅਰਬਾਂ ਇਹੋ ਜਿਹੇ ਵੀ ਬੰਦੇ ਦੇ ਕੇ ਜਾਣਗੇ ਤੇ ਸਾਰਾ ਹੀ ਦੇ ਦਿੰਦੇ, ਜੋ ਮੇਰਾ ਹੈ ਮੇਰੇ ਮਰਨ ਤੋਂ ਬਾਅਦ ਚੈਰਿਟੀ ਨੂੰ ਜਾਵੇ, ਗਵਰਨਮੈਂਟ ਨੂੰ ਮਿਲ ਜਾਏ, ਇੱਦਾਂ ਦਾ ਸਿਸਟਮ। ਪਰ ਆਪਣੀ ਜ਼ਿੰਦਗੀ ਜਿਉਣੀ, ਆਪਣੀ ਕਹਿੰਦੇ ਜ਼ਿੰਦਗੀ ਮੇਰੀ ਹੈ, ਉਹਨਾਂ ਦੇ ਵਿੱਚ ਬੈਠੋ, ਉਹਨਾਂ ਚ ਗੱਲਬਾਤ ਕਰੋ ਜਿਹੜੇ ਹੁਣ, ਪਰ ਸਾਨੂੰ ਲੱਗਦਾ ਨਹੀਂ ਵੀ ਇਹ ਕੁਝ ਹੋਰ ਹੈ, ਜੋ ਸਾਨੂੰ ਸਿਖਾਇਆ ਗਿਆ, ਸੋ ਜੋ ਸਾਨੂੰ ਦਿੱਤਾ ਗਿਆ, ਜੋ ਸਾਨੂੰ ਸਮਝਾਇਆ ਗਿਆ, ਐ ਲੱਗਦਾ ਵੀ ਇਹ ਸਾਡਾ ਨਹੀਂ। ਮੈਂ ਨਾ ਪਰਸੋਂ ਬਾਗ ਚ ਕੋਇਲ ਬੋਲਦੀ ਹੈ, ਅੱਜ ਕੱਲ ਕੋਇਲਾਂ ਬਹੁਤ ਫਿਰਦੀਆਂ, ਤੇ ਮੈਂ ਕੋਇਲ ਬੋਲਦੀ ਸੁਣ ਰਿਹਾ ਸੀ, ਤੇ ਮੈਂ ਆਪਣਾ ਮੋਤੀ ਰਾਮ ਨੂੰ ਪੁੱਛਦਾ, ਉਹ ਬਾਹਰ ਉੱਥੇ ਮਾਲੀ ਕੰਮ ਕਰਦੇ ਸੀ, ਮੈਂ ਕਿਹਾ ਯਾਰ ਕੋਇਲ ਆਲਣਾ ਪਾ ਲਵੇ ਨਾ ਇੱਥੇ ਕਿਤੇ, ਕਿੰਨੀ ਸੋਹਣੀ ਲੱਗਦੀ ਹੈ ਬੋਲਦੀ, ਮੈਂ ਗੱਲ ਕਰਦਾ। ਤੇ ਉਹ ਕਹਿੰਦੇ ਕੋਇਲ ਜੀ ਇਹ ਆਲਣਾ ਉਲਣਾ ਨਹੀਂ ਪਾਉਂਦੀ, ਮੈਂ ਕਿਹਾ ਕੀ ਖਾਂਦੀ ਇਹਨੂੰ, ਹੁਣ ਦੋ ਚਾਰ ਕੋਇਲਾਂ ਆਲਣੇ ਪਾਏ ਹੋਣ, ਕੋਇਲਾਂ ਦੀ ਬਾਜਾਂ ਹੀ ਬੜੀਆਂ ਸੋਹਣੀਆਂ ਲੱਗਦੀਆਂ, ਕਹਿੰਦੇ ਕੋਇਲ ਆਲਣਾ ਉਲਣਾ ਨਹੀਂ ਪਾਉਂਦੀ, ਇਹ ਤੇ ਕਿਸੇ ਦੇ ਆਲਣੇ ਜਾਂਦਾ ਦਿੰਦੀ, ਇਹ ਨਹੀਂ ਆਪਣਾ ਆਲਣਾ ਪਾਉਂਦਾ। ਚਲੋ ਮੈਂ ਫਿਰ ਉਹ ਨੈੱਟ ਤੇ ਲੱਗ ਗਿਆ ਵੇਖਣ ਵੀ ਵੇਖਾਂ ਭਲਾ ਵੀ ਕੋਇਲ ਕੀ ਮਤਲਬ ਇੱਦਾਂ ਕਿਉਂ ਆਇਆ, ਤੇ ਮੈਂ ਹੈਰਾਨ ਹੋਇਆ ਵੇਖ ਕੇ। ਪੰਜ ਚਾਰ ਵੀਡੀਓ ਮੇਰੇ ਸਾਹਮਣੇ ਆਈਆਂ ਜਿੱਥੇ ਕਿ ਤੱਕ ਸਮਝ ਲੱਗੀ ਮੈਨੂੰ। ਉਹਨਾਂ ਨੇ ਦੱਸਿਆ ਵੀ ਜਿਹੜੀ ਕੋਇਲ ਹੈ ਇਹਦੀਆਂ ਬੜੀਆਂ ਹੀ ਪ੍ਰਜਾਤੀਆਂ ਨੇ, ਕਈ ਪ੍ਰਜਾਤੀਆਂ, ਮਾਦਾ ਕੋਇਲ ਤੇ ਨਰ ਕੋਇਲ। ਨਰ ਕੋਇਲ ਕਾਲਾ ਹੁੰਦਾ, ਮਾਦਾ ਕੋਇਲ ਦਾ ਰੰਗ ਗੂੜਾ ਕਾਲਾ ਨਹੀਂ ਹੁੰਦਾ, ਉਹਦੀਆਂ ਅੱਖਾਂ ਵੀ ਲਾਲ ਹੁੰਦੀਆਂ, ਰੈੱਡ ਜਿਹੜਾ ਨਰ ਹੁੰਦਾ, ਤੇ ਉਹਦੀ ਉਹ ਆਵਾਜ਼ ਹੁੰਦੀ ਹੈ ਜਿਹੜੀ ਜ਼ਿਆਦਾ ਸੋਹਣੀ ਆਪਾਂ ਸੁਣਦੇ ਹਾਂ। ਆਕਰਸ਼ਿਤ ਕਰਨ ਵਾਸਤੇ ਮਾਦਾ ਨੂੰ ਉਹ ਆਵਾਜ਼ਾਂ ਕੱਢਦਾ। ਚਲੋ ਹੁਣ ਮੈਂ ਜਦੋਂ ਨਾ ਉਹ ਉਹਦੇ ਬਾਰੇ ਵੇਖਦਾ ਸੀ ਤਾਂ ਉਹਦੇ 'ਚ ਲਿਖਿਆ ਸੀ ਵੀ ਭੋਲਾ ਭਾਲਾ ਲੱਗਦਾ ਹੈ, ਆਵਾਜ਼ ਇਹਦੀ ਬੜੀ ਮਿੱਠੀ ਹੈ, ਪਰ ਕੋਇਲ ਜਿਹੜੀ ਹੈ ਇਹ ਕਹਿੰਦੇ ਬੜਾ ਐਸਾ ਪੰਛੀ ਹੈ ਇਹ ਵੀ ਇਹ ਤੇ ਬੜਾ ਚਲਾਕ ਹੈ। ਉਹਦੇ ਉਹਨਾਂ ਨੇ ਵਿਖਾਇਆ, ਵੀਡੀਓ ਵੀ ਵਿਖਾਈਆਂ, ਵੀਡੀਓ ਵਿਖਾਈਆਂ ਵੀ ਕਾਂ ਦੇ ਆਲਣੇ ਵਿੱਚ, ਕਾਂ ਵੱਡਾ, ਕਾਂ ਵੀ ਵੱਡਾ ਸਾਰਾ ਹੁੰਦਾ, ਉਹਦੇ ਆਲਣੇ ਦੇ ਵਿੱਚ ਅੰਡਾ ਦੇ ਆਉਂਦੀ ਹੈ ਜਾ ਕੇ, ਤੇ ਨਰ ਆਉਂਦਾ ਉਹਨੂੰ ਭਜਾਉਂਦਾ ਨਰ ਕਾਂ ਨੂੰ, ਉਹ ਵੀ ਉਹ ਬੈਠੀ ਹੁੰਦੀ ਉਹਦੇ ਉੱਤੇ ਆਂਡਿਆਂ ਤੇ, ਉਹਨੂੰ ਭਜਾ ਦਿੰਦਾ ਨਰ, ਭਜਾਉਂਦਾ ਫਿਰ ਉੱਥੇ ਬਹਿੰਦੀ ਹੈ ਨਰ ਕੋਇਲ, ਆਂਡਾ ਦੇ ਦਿੰਦੀ, ਆਂਡਾ ਦੇ ਦਿੰਦੀ ਹੈ। ਉਹਦਾ ਜਿਹੜਾ ਇੱਕ ਐਕਸਟਰਾ ਆਂਡਾ, ਹੁਣ ਉੱਥੇ ਚਾਰ ਸੀ ਪੰਜ ਹੋ ਗਏ, ਉਹ ਪੰਜਵਾਂ ਚੱਕ ਕੇ ਉਹਦਾ ਆਪਣਾ ਉਹ ਚੱਕ ਕੇ ਮੂੰਹ ਚ ਪਾ ਲੈਣਾ ਤੇ ਇਹਨੇ ਆਂਡਾ ਉਹਦੇ ਵਿੱਚ ਰੱਖ ਦੇਣਾ ਤੇ ਉਹ ਆਂਡਾ ਬਾਹਰ ਸੁੱਟ ਦੇਣਾ ਜਾ ਕੇ ਅਸਲੀ ਕਾਂ ਦਾ। ਫਿਰ ਉਹ ਦੂਜੇ ਆਲਣੇ ਚ ਇੱਕ ਆਂਡਾ ਦਿੰਦੀ, ਤੀਜੇ ਚ ਇੱਕ, ਚਾਰ ਆਂਡੇ ਅਲੱਗ ਅਲੱਗ ਆਲਣਿਆਂ ਚ ਦੇ ਕੇ ਏਦਾਂ ਕਰਦੀ ਹੈ। ਹੁਣ ਕਾਂ ਨੂੰ ਇਹ ਤੇ ਪਤਾ ਵੀ ਮੇਰੇ ਚਾਰ ਆਂਡੇ ਆ, ਉਹਦਾ ਇੱਕ ਆਂਡਾ ਘੱਟ ਜਾਂਦਾ ਪਰ ਸ਼ੇਪ ਸੇਮ ਹੀ ਹੁੰਦੀ ਹੈ, ਥੋੜਾ ਜਿਹਾ ਫਰਕ ਹੁੰਦਾ ਰੰਗ ਦਾ, ਉਹਨੂੰ ਇੰਨੇ ਨਾਲ ਭੁਲੇਖਾ ਪੈ ਜਾਂਦਾ ਉਹ ਬਹਿ ਜਾਂਦਾ। ਉਹ ਨਰ ਕਾਂ ਮਾਦਾ ਕਾਂ ਉਹਨੂੰ ਫਿਰ ਸੇਕਦੀ ਰਹਿੰਦੀ ਹੈ, ਉਹਦੇ ਫਿਰ ਕਹਿੰਦੇ ਜਿਹੜਾ ਇਹਦਾ ਬੱਚਾ ਹੈ ਉਹ ਵੀ ਪਹਿਲਾਂ ਨਿਕਲ ਆਉਂਦਾ ਹੈ, ਇੱਕ ਦਿਨ ਇੱਕ ਦੋ ਦਿਨ ਫਰਕ ਪੈਂਦਾ, ਆਂਡਾ ਪਹਿਲਾਂ ਬੱਚਾ ਨਿਕਲ ਆਉਂਦਾ, ਉਹ ਬੱਚਾ ਵੀ ਜੰਮਦਾ ਹੀ ਇਹੋ ਜਿਹਾ ਵੀ ਉਹ ਸਾਰੇ ਆਂਡਿਆਂ ਨੂੰ ਧੱਕ ਧੱਕ ਕੇ ਭਲਵਾਨਾ ਵਾਂਗੂ, ਉਹ ਵੀਡੀਓ ਵੇਖਿਓ ਕੱਲਾ ਕੱਲਾ ਆਂਡਾ ਬਾਹਰ ਸਿੱਟ ਦਿੰਦਾ, ਕੱਲਾ ਕੱਲਾ ਆਂਡਾ, ਉਹ ਬੱਚੇ ਅਜੇ ਵਿੱਚੋਂ ਨਿਕਲੇ ਨਹੀਂ ਹੁੰਦੇ, ਕੱਲੇ ਕੱਲੇ ਆਂਡੇ ਨੂੰ ਬਾਹਰ ਸਿੱਟ ਦਿੰਦਾ, ਕੱਲਾ ਹੀ ਰਹਿ ਜਾਂਦਾ। ਤੇ ਫਿਰ ਉਹ ਵਿਚਾਰੀ ਕਾਂ ਨੂੰ ਇਹ ਲੱਗਦਾ ਵੀ ਮੇਰਾ ਹੀ ਬੱਚਾ, ਉੱਥੋਂ ਹੀ ਨਿਕਲਿਆ ਹੁੰਦਾ, ਉਹਨੂੰ ਪਤਾ ਹੀ ਨਹੀਂ ਲੱਗਦਾ, ਉਹ ਪਾਈ ਜਾਂਦਾ ਉਹਨੂੰ ਵਿਆਹ ਲਿਆ ਕੇ ਆਹ ਖਵਾ, ਦੋ ਜਣੇ ਕੱਲਾ ਬੱਚਾ, ਉਹਨੂੰ ਸੁੰਡੀਆਂ ਲਿਆ ਲਿਆ ਕੇ ਪ੍ਰੋਟੀਨ ਖਵਾ ਖਵਾ ਕੇ ਉਹ ਦਿਨਾਂ 'ਚ ਹੀ ਪਲ ਜਾਂਦਾ, ਉਹ ਮਰ ਜਾਂਦੇ ਨੇ ਉਹਨੂੰ ਪਾਲਦੇ, ਹੁੰਦਾ ਉਹ ਕੋਇਲ ਦਾ, ਇੰਨੇ ਚਲਾਕ ਨੇ ਕਹਿੰਦੇ, ਤੇ ਕਹਿੰਦੇ ਆਪਣਾ ਨਹੀਂ ਹੁੰਦਾ। ਮੈਂ ਫਿਰ ਮੈਂ ਇੱਦਾਂ ਸੋਚਾਂ, ਮੈਂ ਕਿਹਾ ਇਹ ਨਹੀਂ ਲੱਗਦਾ ਵੀ ਜਿਹਨੂੰ ਅਸੀਂ ਪਾਲੀ ਜਾਂਦੇ ਹਾਂ ਇਹ ਆਂਡਾ ਹੀ ਕਿਸੇ ਹੋਰ ਦਾ ਹੋਵੇ, ਸਿੱਖ ਜਿਹਦੇ ਲਈ ਜ਼ੋਰ ਲਈ ਜਾਂਦੇ ਨੇ ਮਰ ਚੱਲੇ, ਖੂਨ ਵੀ ਡੋਲੀ ਜਾਂਦੇ ਨੇ, ਮਰੀ ਵੀ ਜਾਂਦੇ ਨੇ। ਕਾਂ ਮਰ ਜਾਏਗਾ ਜੇ ਕੋਇਲ ਨੂੰ ਬੱਚੇ ਨੂੰ ਚੱਕਣ ਜਾਓਗੇ, ਉਹ ਕਹੇਗਾ ਹਾਏ ਮੇਰਾ ਹੈ, ਉਹਦੇ ਮਰਨ ਤੱਕ ਜਾਊ, ਪਰ ਉਹਨੂੰ ਇਹ ਪਤਾ ਨਹੀਂ ਇਹ ਤੇਰਾ ਨੀ, ਤੇਨੂੰ ਭੁਲੇਖਾ ਭਾਤਾ ਆ, ਇਹ ਤੇਰਾ ਨੀ ਕੋਈ ਹੋਰ ਰੱਖ ਗਿਆ ਇੱਥੇ। ਤਾਂ ਮੈਂ ਕਹਿਣਾ ਚਾਹੁੰਦਾ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਬਹੁਤ ਸਾਰੇ ਗ੍ਰੰਥ ਨੇ ਜਿਹੜੇ ਸਿੱਖਾਂ ਦੇ ਵਿੱਚ ਰੱਖ ਗਏ ਅਗਲੇ, ਤੇ ਅਸੀਂ ਆਪਣੇ ਮੰਨ ਕੇ ਉਹਨਾਂ ਲਈ ਲੜੀ ਜਾਂਦੇ ਹਾਂ, ਮਰੀ ਜਾਂਦੇ ਹਾਂ, ਖੁਰਾਕਾਂ ਦੇਈ ਜਾਂਦੇ ਹਾਂ, ਖੂਨ ਡੋਲੀ ਜਾਂਦੇ ਹਾਂ, ਆਪਣਾ ਹੈ ਕਿਸੇ ਹੋਰ ਦੇ ਤੇ ਸਾਂਭੀ ਅਸੀਂ ਜਾਂਦੇ ਹਾਂ, ਆਂਡੇ ਕਿਸੇ ਹੋਰ ਦੇ ਤੇ ਸਾਂਭੀ ਕੋਈ ਹੋਰ ਜਾਂਦਾ, ਤੇ ਜਿਹੜੇ ਅਸਲੀ ਸੀ ਉਹਨੂੰ ਤੇ ਚੱਕ ਚੱਕ ਕੇ ਬਾਹਰ ਸਿੱਟਤਾ ਗਿਆ। ਸੱਚੇ ਹੈ ਗੁਰੂ ਗ੍ਰੰਥ ਸਾਹਿਬ ਨੂੰ ਅੱਜ ਲੋਕਾਂ ਨੇ, ਇਹਨਾਂ ਬਾਬਿਆਂ ਨੇ, ਇਹਨਾਂ ਨੇ ਤੇ ਮੱਥਾ ਟਿਕਾਉਣ ਲਈ ਸਿਰਫ ਪੈਸੇ ਇਕੱਠੇ ਕਰਨ ਲਈ ਰੱਖਿਆ, ਅਸਲ ਵਿੱਚ ਇਹ ਮਨ ਦੇ ਸੂਰਜ ਪ੍ਰਕਾਸ਼ ਵਰਗੇ ਗ੍ਰੰਥਾਂ ਨੂੰ ਹੀ ਨੇ ਜਿਹਦੇ ਵਿੱਚ ਗੁਰੂ ਸਾਹਿਬ ਨੂੰ ਭੰਗ ਪੀਣੇ ਲਿਖਿਆ। ਭੈੜੀਆਂ ਤੋਂ ਗੁਰਬਲਾਸ ਪਾਤਸ਼ਾਹੀ ਛੇਵੀਂ ਬੀਬੀ ਕੌਲਾਂ ਦਾ ਪ੍ਰਸੰਗ ਪੜੋ, ਉਹਦੇ ਵਿੱਚ ਇਹਨਾਂ ਦੇ ਵਿੱਚ ਪੜ ਕੇ ਦੇਖੋ। ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚ ਅੰਮ੍ਰਿਤ ਸੰਚਾਰ ਦੀ ਵਿਧੀ ਪੜ ਕੇ ਵੇਖੋ, ਉਹਦੇ ਲਈ ਤੇ ਲੜ ਮਰਦੇ ਆ। ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਇਹਨਾਂ ਨੇ ਰੱਖਿਆ ਨੇੜੇ, ਇਹ ਤੇ ਮੱਥਾ ਟਿਕਾਣ ਲਈ ਹੈ, ਹੈ ਕਿਸੇ ਹੋਰ ਦਾ ਜਿਹੜਾ ਸਾਡੇ ਇਹ ਰੱਖਤਾ ਤੇ ਬਸ ਹੁਣ ਆਪਾਂ ਨੂੰ ਪੈ ਗਿਆ ਭੁਲੇਖਾ। ਉਹ ਭੁਲੇਖੇ ਦੇ ਵਿੱਚ ਅੱਜ ਸਿੱਖ ਕੌਮ ਸਾਰੀ ਇਹਨਾਂ ਨੂੰ ਮਹਾਨ ਮੰਨੀ ਜਾਂਦੀ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ ਸਮਝ ਕੇ ਵੇਖਿਆ ਤੇ ਬਾਬਿਆਂ ਦਾ ਤੋਰੀ ਫੁਲਕਾ ਜੇ ਤੇ ਹੋਣਗੇ ਗੁਰੂ ਗ੍ਰੰਥ ਸਾਹਿਬ ਇਹ ਨਹੀਂ ਦੇਣਗੇ ਚੱਲਣ, ਇਹ ਤੇ ਐਸੇ ਮਾਰਨਗੇ ਬਾਣ ਮਾਥੇ ਤਿਲਕ ਹੱਥ ਮਾਲਾ ਬਾਣਾ, ਨਾ ਮਾਲਾ ਫੜ ਸਕਣੀ ਬਾਬੇ ਨੇ ਨਾ ਬਾਣੇ ਵਾਲੇ ਚੱਕਰ ਚ ਪੈਣਾ। ਤੇ ਜੇ ਆਏ ਗੁਰੂ ਗ੍ਰੰਥ ਸਾਹਿਬ ਇਹਨੇ ਚੱਲਣ ਨਹੀਂ ਦੇਣਾ, ਉਹ ਜਿਹੜੇ ਗ੍ਰੰਥ ਨੇ ਉਹਦੇ ਸਿਰ ਤੇ ਰੋਜੀ ਰੋਟੀ ਬਹੁਤ ਸੋਹਣੀ ਚੱਲਦੀ ਹੈ। ਆ ਕਾਰਨ ਇਹ ਹੈ ਕਿਸੇ ਹੋ। ਮੈਂ ਗੱਲ ਤੇ ਕੋਇਲ ਦੀ ਵੇਖਦਾ ਸੀ ਪਰ ਮੇਰੇ ਦਿਮਾਗ ਚ ਨਾ ਕੱਲ ਇਹ ਆਇਆ, ਮੈਂ ਕਿਹਾ ਸਾਡੇ ਨਾਲ ਇਦਾਂ ਹੀ ਹੋਇਆ, ਇਹ ਸੱਚ ਹੈ ਕਿਸੇ ਹੋਰ ਦੇ। ਅਸੀਂ ਚੱਕੀ ਫਿਰਦੇ ਹਾਂ ਵੀ ਆਹੀ ਸਿੱਖੀ ਹੈ ਆਹੀ ਸਿੱਖੀ ਹੈ, ਸਿੱਖੀ ਨਾ ਗੁਰੂ ਗ੍ਰੰਥ ਸਾਹਿਬ ਚੋਂ ਨਿਕਲੀ ਹੁੰਦੀ ਤੇ ਹੋਰ ਤਰ੍ਹਾਂ ਦੀ ਹੋਣੀ ਸੀ, ਹੱਸਦੀ ਹੋਣੀ ਸੀ, ਖੁਸ਼ ਹੋਣੀ ਸੀ, ਕੰਮਾਂ ਵਾਲੀ ਹੋਣੀ ਸੀ, ਜ਼ਿੰਮੇਵਾਰ ਹੋਣੀ ਸੀ, ਵਫਾਦਾਰ ਹੋਣੀ ਸੀ, ਇਮਾਨਦਾਰ ਹੋਣੀ ਸੀ। ਆ ਜਿਹੜੀ ਸਿੱਖੀ ਨਿਕਲੀ ਹੈ ਤੇ ਨਛੇੜੀ ਸਿੱਖੀ ਹੈ, ਇਹ ਤੇ ਭੰਗ ਪੀਣੀ ਸਿੱਖੀ ਹੈ, ਇਹ ਤੇ ਬੱਕਰੇ ਵੱਢਣੀ ਸਿੱਖੀ ਹੈ, ਇਹ ਤੇ ਬੰਦੇ ਮਾਰੂ ਸਿੱਖੀ ਹੈ, ਇਹ ਤੇ ਛਬੀਲਾਂ ਲਾਊ ਸਿੱਖੀ ਹੈ, ਇਹ ਤੇ ਝੂਠ ਬੋਲਦੀ ਹੈ, ਇਹ ਗੁਰੂ ਗ੍ਰੰਥ ਸਾਹਿਬ ਚੋਂ ਨਿਕਲੀ ਸਿੱਖੀ ਨਹੀਂ, ਇਹ ਕਿਸੇ ਨੇ ਹੋਰ ਹੀ ਪੜ੍ਹਾਤੀ ਪੱਟੀ ਹੈ। ਇਹ ਤੇ ਉਹ ਬੋਲੀ ਜਾਂਦੇ ਜਿਵੇਂ ਤੋਤਾ ਨਹੀਂ ਕਹਿੰਦਾ ਬੋਲ ਮਿੱਠੂ ਨਾਮ ਚੂਰੀ ਖਾਣੀ, ਉਹ ਵੀ ਬੋਲੀ ਜਾਂਦੇ ਮਗਰ ਮਗਰ, ਇਹਨਾਂ ਨੂੰ ਪੜ੍ਹਾ ਕੋਈ ਹੋਰ ਹੀ ਗਿਆ, ਹੋਰ ਹੀ ਤੋਤਿਆਂ ਨੇ ਹੋਰ ਹੀ ਕਿਸੇ ਨੇ ਪੜ੍ਹਾਤਾ ਹੈ। ਵੱਡਾ ਭੁਲੇਖ ਆਇਆ, ਇੱਕ ਨਹੀਂ ਬਹੁਤ ਜ਼ਿਆਦਾ। ਇਸੇ ਕਰਕੇ ਤੇ ਹੁਣ ਜਦੋਂ ਆਪਾਂ ਗੱਲ ਕਰਦੇ ਹਾਂ ਨਾ, ਸਾਨੂੰ ਸਮਝਣਾ ਇਹ ਜ਼ਰੂਰ ਪੈਣਾ ਹੈ ਫਿਰ ਦੇ ਠਗਵਾੜੇ ਨੇ ਵੇਖੀ ਨਾ ਕਿਤੇ ਠੱਗਿਆ ਜਾਵੀ, ਫਿਰ ਦੇ ਠਗਵਾੜੇ ਨੇ ਵੇਖੀ ਨਾ ਠੱਗਿਆ ਜਾਵੀ,
ਠਗਵਾੜੇ ਨੇ ਵੇਖੀ ਨਾ ਕਿਤੇ ਠਗਵਾੜੇ ਨੇ ਵੇਖੀ ਨਾ ਭਾਈ ਠੱਗਿਆ, ਫਿਰਦੇ ਠਗਵਾੜੇ ਨੇ ਵੇਖੀ ਨਾ ਠੱਗਿਆ,
ਜਾਮੀ ਵੜੇ ਨੇ ਹੋਏ ਵੇਖੀ ਨਾ ਠੱਗਿਆ ਜਾਵੀ, ਵੇਖੀ ਨਾ ਠੱਗਿਆ ਜਾਵੀ,
ਵੇਖੀ ਨਾ ਠੱਗਿਆ ਜਾਵੀ, ਵੇਖੀ ਨਾ ਠੱਗਿਆ ਜਾਵੀ,
ਵੇਖੀ ਨਾ ਠੱਗਿਆ ਜਾਵੀ,
ਬਚਦੇ ਹੀ ਉਹ ਹੈ। ਇਹ ਤੇ ਠੱਗੀਆਂ ਮਾਰੀਆਂ ਸਭ ਤੋਂ ਵੱਧ ਆਪਣਿਆਂ ਨੇ ਨੁਕਸਾਨ ਕੀਤਾ, ਸਭ ਤੋਂ ਵੱਧ ਸਿੱਖੀ ਦਾ ਘਾਣ ਅੱਜ ਦੇ ਸਮੇਂ ਦੇ ਵਿੱਚ ਅਸੀਂ ਕਹੀਏ ਨਾ ਸਾਡੇ ਸਿੱਖੀ ਦਾ ਘਾਣ ਕੋਈ ਕਰ ਰਿਹਾ ਨਹੀਂ, ਸਿੱਖੀ ਦਾ ਘਾਣ ਬਿੱਪਰ ਦੇ ਵਲੰਟੀਅਰ ਬਣ ਕੇ ਸਭ ਤੋਂ ਵੱਧ ਸਿੱਖ ਆਪ ਕਰ ਰਹੇ ਆ। ਆਪਣੇ ਵਾਲਿਆਂ ਦੇ ਹੱਥ ਕੁਹਾੜਾ ਲੱਕੜ ਉਹ ਵੱਢਣ ਆਏ ਦਰਖਤ ਨੂੰ ਤੇ ਦਰਖਤ ਕਹਿੰਦਾ ਮੈਨੂੰ ਸਭ ਤੋਂ ਵੱਧ ਦੁੱਖ ਹੈ, ਕਹਿੰਦੇ ਤੈਨੂੰ ਲੋਹੇ ਦਾ ਕੁਹਾੜਾ ਲੋਹੇ ਦਾ ਕੁਹਾੜਾ ਲੈ ਕੇ ਵੱਢਣ ਆਏ, ਕਹਿੰਦੇ ਕੁਹਾੜਾ ਤੇ ਠੀਕ ਹੈ ਲੋਹੇ ਦਾ ਸੀ ਪਰ ਦੁੱਖ ਇਸ ਗੱਲ ਦਾ ਵੀ ਜਿਹੜਾ ਵਿੱਚ ਦਸਤਾ ਪਾਇਆ ਸੀ ਨਾ ਉਹ ਮੇਰੀ ਲੱਕੜ ਦਾ ਸੀ, ਉਹ ਸਾਡੇ ਵਾਲਾ ਸੀ ਕਹਿੰਦੇ ਇੱਧਰ ਵਾਲਾ ਸੀ। ਇਹ ਦੁੱਖ ਹੈ ਵੀ ਉਹ ਜਿਹੜਾ ਦਸਤਾ ਹੈ ਨਾ ਵਿੱਚ ਉਹ ਸਾਡਾ। ਇਹ ਸੱਚਾਈ ਹੈ ਕਿ ਜਿਹੜੇ ਨਾ ਇਹ ਲੋਕ ਨੇ ਸਿੱਖੀ ਦਾ ਸਭ ਤੋਂ ਵੱਧ ਨੁਕਸਾਨ ਹੈ ਨਾ ਜਿਹੜਾ ਉਹ ਸਾਡੇ ਬੰਦਿਆਂ ਨੇ। ਹੁਣ ਅੱਜ ਆਪਾਂ ਗੱਲਾਂ ਕਰਦੇ ਹਾਂ ਤੇ ਕੌਣ ਨਹੀਂ ਕਰਨ ਦਿੰਦੇ, ਭਲਾ ਹਿੰਦੂ ਆ ਕੇ ਆਪਾਂ ਨੂੰ ਰੋਕਦੇ, ਮੁਸਲਮਾਨ ਰੋਕਦੇ, ਸਰਕਾਰ ਰੋਕਦੀ ਹੈ, ਕੌਣ ਰੋਕਦਾ? ਸਿੱਖ ਆਪਣੇ ਵਾਲੇ ਰੋਕਦੇ। ਉਹਨਾਂ ਨੂੰ ਕਹੋ ਵੀ ਗੁਰਬਾਣੀ ਤੇ ਇਹਨਾਂ ਗੱਲਾਂ ਨੂੰ ਮੰਨਦੀ ਹੋਈ ਨਹੀਂ, ਯਾਰ ਤੁਸੀਂ ਕਿਹੜੇ ਪਾਸੇ ਤੁਰ ਪਏ? ਸਭ ਕੁਸ਼ਲ ਖੇਮ ਪ੍ਰਭ ਧਾਰ, ਸਹੀ ਸਲਾਮਤ ਸਭ ਥੋਕ ਬਾਰ ਗੁਰ ਕਾ ਸ਼ਬਦ। ਉਹ ਕਹਿੰਦੇ ਜੇ ਨਾ ਗੁਰ ਕਾ ਸ਼ਬਦ ਵਿਚਾਰੇ ਸਭ ਕੁਸ਼ਲ ਖੇਮ ਪ੍ਰਭ ਧਾਰੇ। ਜਿਹੜੀ ਨਾ ਕਹਿੰਦੇ ਗਿਆਨ ਦੀ ਗੱਲ ਮੈਂ ਕਰਦਾ ਸੀ, ਵਿਚਾਰਨ ਦੀ ਗੱਲ ਕਰਦਾ ਸੀ, ਇਹ ਸ਼ਬਦ ਜਰਾ ਇੱਕ ਵਾਰ ਆਪਾਂ ਵਿਚਾਰਦੇ ਹਾਂ ਥੋੜਾ ਜਿਹਾ। ਜਿਹੜੇ ਜਿਹੜੇ ਘਰਾਂ ਚ ਸੁਣ ਰਹੇ ਆ ਧਿਆਨ ਇਕਾਗਰ ਕਰਿਓ ਜਰਾ। ਮੈਂ ਇੱਕ ਕਵਿਤਾ ਵੀ ਪੜ੍ਹਨੀ ਹੈ, ਬੇਨਤੀ ਕਰਾਂਗਾ, ਕਵਿਤਾ ਵੀ ਪੜਾਂਗੇ ਆਪਾਂ ਇੱਕ, ਉਹ ਵੀ ਤੁਸੀਂ ਸੁਣਿਓ। ਇਹਦੇ ਨਾਲ ਟੁੱਕਦੀ ਹੈ ਜਿਹੜੀ ਗੱਲ ਮੈਂ ਕਰ ਰਿਹਾ, ਕੁਦਰਤੀ ਅੱਜ ਮੇਰੇ ਦਿਮਾਗ 'ਚ ਆ ਗਈ, ਆ ਗੱਲ ਦੇ ਨਾਲ ਟੁੱਕਦੀ ਹੈ ਤੇ ਬਿਲਕੁਲ ਆਪਾਂ ਪੜਦੇ। ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ। ਇਹ ਸ਼ਬਦ ਜਰਾ ਕੁ ਸਮਝਦੇ ਹਾਂ ਆਪਾਂ, ਫਿਰ ਅੱਗੇ ਆਪਾਂ ਗੱਲ ਕਰਦੇ। ਹਾਂਜੀ, ਜਿਹੜੇ ਸਿੱਧੇ ਅਰਥ ਹੈ ਪ੍ਰੋਫੈਸਰ ਸਾਹਿਬ ਸਿੰਘ ਹੋਣਾ ਦੇ ਕੀਤੇ, ਘਰਾਂ 'ਚ ਰਹਿ ਕੇ ਪੜ੍ਹ ਲਓ। ਅਸਲ ਚ ਚਸਕਾ ਪੈ ਜਾਂਦਾ, ਪੁਜਾਰੀ ਸਿਸਟਮ ਹੈ ਨਾ ਜਿਹੜਾ, ਪੁਜਾਰੀ ਸਿਸਟਮ ਨੂੰ ਚਸਕਾ ਪੈ ਜਾਂਦਾ, ਚਸਕਾ ਬੜਾ ਮਾੜਾ। ਅਗਲਾ ਕਹਿੰਦਾ MLA ਬਣ ਗਿਆ, ਚਸਕਾ ਪੈ ਗਿਆ, ਹੁਣ ਛੱਡਿਆ ਨਹੀਂ ਜਾਂਦਾ। ਕਿਸੇ ਮਹਿਕ ਅਹੁਦਾ ਮਿਲ ਗਿਆ ਚਸਕਾ ਪੈ ਜਾਂਦਾ, ਫਿਰ ਛੱਡਿਆ ਨਹੀਂ ਜਾਂਦਾ। ਧਿਆਨ ਇਕਾਗਰ ਰੱਖਿਆ ਕਰੋ ਸਾਰੇ ਜਣੇ, ਵੀ ਥੱਲੇ ਨਾ ਵੇਖਿਆ ਕਰੋ ਜਾਂ ਟੇਢੇ ਡਿੱਗੇ ਨਹੀਂ, ਸਿੱਧਾ ਧਿਆਨ ਰੱਖਿਆ। ਫਿਰ ਮੇਰਾ ਧਿਆਨ ਲੱਗਿਆ ਇਹਨਾਂ ਨੇ ਤਾਂ ਮੇਰੇ ਦਿਮਾਗ 'ਚ ਫਿਰ ਚੱਲੀ ਜਾਂਦਾ। ਹਾਂਜੀ ਸੁਣੋ,
ਰਾਮਦਾਸ ਸਰੋਵਰ ਨਾਤੇ, ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ, ਨਿਰਮਲ ਹੋਏ ਕਰ ਇਸ਼ਨਾਨਾ, ਗੁਰਪੁਰੈ ਕਿਨੇ ਦਾਨਾ, ਸਭ ਕੁਸ਼ਲ ਖੇਮ ਪ੍ਰਭ ਧਾਰੇ, ਸਹੀ ਸਲਾਮਤ ਸਭ ਥੋਕ ਉਬਾਰੇ, ਗੁਰ ਕਾ ਸ਼ਬਦ ਵਿਚਾਰੇ।
ਇੱਥੇ ਆਪਾਂ ਰੁਕੋ, ਜਿਹੜਾ ਵੀ ਕੋਈ ਸ਼ਬਦ ਪੜ੍ਹਨਾ ਹੁੰਦਾ ਹੈ ਉਹਦਾ ਅਸਲ ਅਰਥ ਭਾਵ ਜਿਹੜਾ ਰਹਾਉ ਦੀ ਪੰਕਤੀ ਚ ਹੁੰਦਾ ਨਾ, ਕੇਂਦਰੀ ਭਾਵ ਸੈਂਟਰਲ ਆਈਡੀਆ ਸ਼ਬਦ ਦਾ ਹੁੰਦਾ ਰਹਾਉ ਵਾਲਾ ਪੰਕ, ਉਹਦੇ ਆਲੇ ਦੁਆਲੇ ਸਾਰਾ ਸ਼ਬਦ ਘੁੰਮਦਾ। ਇਹ ਰਹਾਉ ਦੇ ਵਿੱਚ ਗੁਰੂ ਸਾਹਿਬ ਕਹਿੰਦੇ ਆ ਸ਼ਬਦ ਨੂੰ ਵਿਚਾਰੋ। ਸ਼ਬਦ ਨੂੰ ਵਿਚਾਰ ਦਾ ਮਤਲਬ ਹੁੰਦਾ ਗਿਆਨ ਦੀ ਵਿਚਾਰ, ਸ਼ਬਦ ਵਿਚਾਰ, ਗਿਆਨ ਵਿਚਾਰ, ਇਹਦਾ ਅਰਥ ਹੈ ਗਿਆਨ ਦੀ ਵਿਚਾਰ ਕਰਨੀ, ਅਕਲ ਵਾਲੇ ਪਾਸੇ ਤੁਰਨਾ, ਸਮਝ ਵਾਲੇ ਪਾਸੇ ਤੁਰਨਾ। ਸ਼ਬਦ ਵਿਚਾਰ ਗਿਆਨ ਦੀ ਵਿਚਾਰ, ਅਕਲ ਦੀਆਂ ਗੱਲਾਂ ਕਰਨੀਆਂ। ਹੁਣ ਇਹ ਰਹਾਉ ਦੀ ਪੰਕਤੀ ਦੇ ਵਿੱਚ ਪਾਤਸ਼ਾਹ ਕਹਿੰਦੇ ਹੈ ਸਭ ਕੁਸ਼ਲ ਖੇਮ ਪ੍ਰਭ ਧਾਰੇ, ਕੁਸ਼ਲ ਮੰਗਲ ਹੈ, ਆਨੰਦ ਹੈ, ਸਹੀ ਸਲਾਮਤ ਸਭ ਥੋਕ ਉਬਾਰੇ, ਗੁਰ ਕਾ ਸ਼ਬਦ ਵਿਚਾਰੇ। ਗਿਆਨ ਦੀ ਵਿਚਾਰ ਕਰਨ ਨਾਲ ਆਪਣੇ ਜਿਹੜੇ ਗੁਣ ਨੇ ਨੈਚੁਰਲ ਕੁਦਰਤੀ ਗੁਣ ਉਹ ਸਲਾਮਤ ਰਹਿ ਗਏ। ਨੈਚੁਰਲ ਸੁਭਾਅ ਜਿਹੜਾ ਆ, ਜਿਵੇਂ ਬੱਚੇ ਦਾ ਸੁਭਾਅ ਕੁਦਰਤੀ ਹੁੰਦਾ, ਵੱਡਾ ਹੋ ਕੇ ਵਿਗੜਦਾ, ਵਿਗੜੀ ਜਾਂਦਾ ਪੁੱਠੇ ਪਾਸੇ ਪੈ ਜਾਂਦਾ। ਇਸੇ ਤਰ੍ਹਾਂ ਕਹਿੰਦੇ ਜਿਹੜਾ ਬੰਦਾ ਗਿਆਨ ਦੀ ਵਿਚਾਰ ਕਰਦਾ, ਸਮਝ ਲੈਂਦਾ ਆਪਣੇ ਜਿਹੜੇ ਕੁਆਲਿਟੀ ਉਹਦੀ, ਉਹ ਸਲਾਮਤ ਰਹਿ ਜਾਂਦੀ ਹੈ। ਜਿਹੜੇ ਨੈਚੁਰਲ ਗੁਣ ਨੇ, ਸਤ ਸੰਤੋਖ, ਦਇਆ, ਧੀਰਜ, ਖਿਮਾ, ਇਹ ਜਿਹੜੇ ਗੁਣ ਨੇ, ਕੁਦਰਤੀ ਗੁਣ ਨੇ, ਇਹ ਕਹਿੰਦੇ ਉਹਦੇ ਬਚ ਜਾਂਦੇ ਹੈ ਜਿਹੜਾ ਅਕਲ ਵਾਲੀ ਗੱਲ ਕਰਦਾ। ਬਾਕੀ ਤੇ ਲੁੱਟੇ ਜਾਂਦੇ ਆ। ਇਹ ਕਹਿ ਲਓ ਵੀ ਬੜਾ ਚੰਗਾ ਹੈ, ਗੁਰਮੁਖ ਹੈ, ਵਧੀਆ ਜੀਵਨ ਹੈ, ਮਤਲਬ ਸਾਰਾ ਕੁਛ ਉਹਦਾ ਬਚਿਆ ਹੋਇਆ। ਪਤਾ ਕਿਉਂ ਬਚਿਆ? ਗਿਆਨ ਦੀ ਵਿਚਾਰ ਕਰਦਾ। ਤੇ ਗਿਆਨ ਦੀ ਵਿਚਾਰ ਕਿੰਨਾ ਚ ਬਹਿ ਕੇ ਕਰਦਾ? ਹੁਣ ਸ਼ੁਰੂ ਵਾਲੀਆਂ ਪੰਕਤੀਆਂ ਪੜ੍ਹੀਏ। ਰਾਮ ਦਾਸ ਸਰੋਵਰ ਨਾਤੇ, ਰਮੇ ਹੋਏ ਦੇ ਜਿਹੜੇ ਦਾਸ ਨੇ, ਇਹੀ ਅਰਥ ਸਾਹਿਬ ਸਿੰਘ ਜੀ ਨੇ ਕੀਤੇ ਵੀ ਰਮਿਆ ਹੋਇਆ ਜਿਹੜਾ ਉਹ ਕੌਣ ਹੈ? ਪਰਮਾਤਮਾ। ਰਮੇ ਦੀਆਂ ਗੱਲਾਂ ਕੌਣ ਕਰਦੇ ਨੇ? ਉਹਦੇ ਦਾਸ ਕੌਣ ਨੇ? ਜਿਹੜੇ ਕੁਦਰਤ ਉਹਦੇ ਨਿਯਮਾਂ ਨੂੰ ਸਮਝਦੇ ਨੇ, ਉਹਦੇ ਨਿਯਮਾਂ ਨਾਲ ਜੁੜੇ ਨੇ, ਜਿਨ੍ਹਾਂ ਲਈ ਜੰਮਣ ਮਰਨਾ, ਹਰਖ ਸੋਗ ਸਾਰੇ ਦਾ ਸਾਰਾ, ਖੁਸ਼ੀ ਗਮੀ ਉਸਤਤ ਨਿੰਦਿਆ ਇੱਕ ਬਰਾਬਰ ਹੈ, ਉਹ ਜਿਹੜੇ ਸਮਝਦੇ ਨੇ ਵੀ ਜੰਮਣਾ ਵੀ ਕੁਦਰਤੀ ਹੈ, ਮਰਨਾ ਵੀ ਕੁਦਰਤੀ ਹੈ, ਜ਼ਿੰਦਗੀ 'ਚ ਰੋਣੇ ਵੀ ਆਉਂਦੇ ਨੇ, ਖੁਸ਼ੀਆਂ ਵੀ ਆਉਂਦੀਆਂ ਨੇ, ਜਾਣਾ ਵਿਛੜਨਾ ਸਾਰਾ ਕੁਝ ਕੁਦਰਤੀ ਹੈ, ਉਹ ਬੰਦੇ ਜਿਹੜੇ ਕੁਦਰਤ ਦੇ ਨਿਯਮਾਂ ਨੂੰ ਜਾਣਦੇ ਨੇ, ਸਮਝਦੇ ਨੇ, ਉਹ ਨੇ ਰਮੇ ਦੇ ਦਾਸ। ਰਮੇ ਦੇ ਦਾਸ ਉਹ ਨੇ, ਰਾਮ ਰਮਿਆ ਹੋਇਆ ਜਿਹੜਾ, ਉਹਦੇ ਜਿਹੜੇ ਦਾਸ ਨੇ, ਉਹਦੀ ਨੈਚੁਰਲ ਜ਼ਿੰਦਗੀ, ਕੁਦਰਤੀ ਜ਼ਿੰਦਗੀ ਜਿਉਂਦੇ ਆ। ਕੁਦਰਤੀ ਜ਼ਿੰਦਗੀ ਜਿਉਣ ਦਾ ਮਤਲਬ ਇਹ ਹੈ ਵੀ ਇਹ ਪਤਾ ਹੈ ਵੀ ਦੰਦ ਆਉਣੇ ਵੀ ਹੈ ਤੇ ਇੱਕ ਨਾ ਇੱਕ ਦਿਨ ਟੁੱਟਣੇ ਵੀ। ਕੁਦਰਤੀ ਜ਼ਿੰਦਗੀ ਕੌਣ ਜਿਉਂਦੇ ਆ? ਜਿਹਨਾਂ ਨੂੰ ਪਤਾ ਦਾੜੀ ਆਉਣੀ ਵੀ ਹੈ, ਕਾਲੀ ਵੀ ਹੋਣੀ ਹੈ, ਤੇ ਆਪਣੇ ਆਪ ਸਮਾਂ ਪਾ ਕੇ ਚਿੱਟੀ ਵੀ ਹੋ ਜਾਣੀ। ਇਹ ਕੁਦਰਤੀ ਜ਼ਿੰਦਗੀ। ਬਾਪੂ ਦਾ ਮਰ ਗਿਆ, ਬਾਪੂ ਮਰ ਗਿਆ, ਬੇਬੇ ਮਰ ਗਈ, ਇਹਨਾਂ ਨੇ ਮਰਨਾ ਸੀ, ਇਹ ਕੁਦਰਤੀ ਹੈ। ਤੇ ਜਿਹੜੇ ਬੰਦੇ ਕਹਿੰਦੇ ਠੀਕ ਹੈ, ਉਹਦੇ ਨਿਜਮਾਂ ਚ ਹੀ ਹੈ ਨਾ, ਮਤਲਬ ਇਹ ਕੁਦਰਤੀ ਜ਼ਿੰਦਗੀ ਹੈ। ਰਾਮਦਾਸ ਨੇ ਉਹ ਲੋਕ, ਰਮੇ ਦੇ ਦਾਸ ਜਿਹੜੇ ਕੁਦਰਤੀ ਜ਼ਿੰਦਗੀ ਜਿਉਂਦੇ, ਰਮੇ ਨੂੰ ਸਮਝਦੇ ਨੇ, ਰਮੇ ਨਿਜਮ ਨੂੰ, ਕੁਦਰਤ ਨੂੰ, ਨਿਜਮ ਨੂੰ, ਵੀ ਸਾਰਾ ਕੁਛ ਕੁਦਰਤੀ ਹੈ। ਕਈ ਹੁਣ ਮੰਨ ਲਓ ਅਗਲਾ ਕਹੇ ਉਮਰ ਤੇ 35 ਸਾਲ ਦੀ ਹੈ, ਦਾੜੀ ਸਾਰੀ ਹੋਈ ਚਿੱਟੀ ਹੋ ਗਈ, ਇਹ ਰਮੇ ਨੂੰ ਨਹੀਂ ਸਮਝਦਾ ਵੀ ਠੀਕ ਹੈ, ਇਹ ਤਾਂ ਹੋਣਾ ਹੀ ਹੈ ਸਿਸਟਮ, ਬੁਢੇਪਾ ਆਉਣਾ, ਮੌਤ ਆਉਣੀ ਹੈ, ਜੰਮਣ ਮਰਨ ਸਭ ਕੁਝ, ਜੰਮਣ ਮਰਨ ਦਾ ਹੁਕਮ ਹੈ, ਮਤਲਬ ਸਾਰਾ ਕੁਝ ਨਿਯਮ ਹੈ। ਉਹ ਰਮੇ ਦੇ ਦਾਸ ਨੇ ਜਿਹੜੇ ਉਹਨਾਂ ਦੇ ਸਰੋਵਰ ਵਿੱਚ, ਰਮਿਆਂ ਦੇ ਸੱਤ ਸੰਗਤ ਸਰੋਵਰ ਵਿੱਚ, ਸਰੋਵਰ ਚ ਨਹਾਉਣ ਦਾ ਮਤਲਬ ਹੈ ਆ ਉਹਨਾਂ ਦੇ ਵਿੱਚ ਬਹਿਣਾ, ਉਹਨਾਂ ਦੀ ਸੰਗਤ ਕਰਨੀ। ਰਾਮ ਦਾਸ ਸਰੋਵਰ ਨਾਤੇ ਸਭ ਉਤਰੇ ਪਾਪ। ਕਹਿੰਦੇ ਪਾਪ ਜਿਹੜੇ ਨੇ ਉਹ ਸਾਰੇ, ਮਤਲਬ ਮਾੜੀ ਸੋਚ ਖਤਮ ਹੋ ਜੂ, ਉਹਨਾਂ 'ਚ ਬਹਿ ਬਹਿ ਕੇ ਅਕਲ ਆ ਜਾਣੀ ਹੈ, ਉਹਨਾਂ ਦੀ ਗੱਲਾਂ ਬਾਤਾਂ ਸੁਣ ਸੁਣ ਕੇ। ਵੇਖੋ ਜਿਹੜਾ ਰਮੇ ਨੂੰ ਸਮਝਦਾ, ਸਿਹਤ ਦਾ ਖਿਆਲ ਰੱਖੂ ਕਿ ਨਹੀਂ ਰੱਖੂ? ਜਿਹੜਾ ਰਮੇ ਨੂੰ ਕੁਦਰਤ ਨੂੰ ਸਮਝਦਾ, ਉਹਨੂੰ ਪਤਾ ਨਹੀਂ ਹੋਊਗਾ ਵੀ ਵੱਧ ਖਾਣਾ ਕਿ ਘੱਟ ਖਾਣਾ, ਆਪਣੇ ਆਪ 'ਤੇ ਕਾਬੂ ਰੱਖੇਗਾ ਕਿ ਨਹੀਂ ਰੱਖੇਗਾ। ਉਹਨਾਂ 'ਚ ਰਹਿ ਰਹਿ ਕੇ ਸਰੀਰ ਦਾ ਵੀ ਧਿਆਨ ਰੱਖਣ ਲੱਗ ਪਿਆ, ਜ਼ਿੰਦਗੀ ਸੋਹਣੀ ਜਿਉਣੀ ਆ ਗਈ, ਹੱਸਣਾ ਖੇਡਣਾ ਆ ਗਿਆ, ਅਕਲ ਆ ਗਈ। ਉਹਨਾਂ ਦੇ ਸਰੋਵਰ ਸਤਸੰਗ ਸਰੋਵਰ ਚ ਨਹਾ ਨਾ ਕੇ ਸਭ ਉਤਰੇ ਪਾਪ ਕਮਾਤੇ। ਜਿਹੜੀ ਮੇਰੀ ਭੈੜੀ ਸੋਚ ਸੀ, ਭੈੜੇ ਖਿਆਲ ਸੀ, ਭੈੜੀਆਂ ਹੈਬਿਟਸ ਸੀ, ਭੈੜੀਆਂ ਆਦਤਾਂ ਸੀ, ਸਾਰੀਆਂ ਗਈਆਂ, ਭੈੜੀਆਂ ਆਦਤਾਂ ਸਾਰੀਆਂ ਗਈਆਂ, ਸੌਖੇ ਹੋ ਗਏ। ਅੱਛਾ ਅੱਗੇ ਸਭ ਉਤਰੇ ਪਾਪ ਕਮਾਤੇ ਪੜੋ।
ਨਿਰਮਲ ਹੋਏ ਕਰ ਇਸ਼ਨਾਨਾ, ਗੁਰਪੂਰੇ ਕਿਨੇ ਦਾਨਾ।
ਗਿਆਨ ਦੀ ਬਖਸ਼ਿਸ਼, ਗੁਰੂ ਦੀ ਬਖਸ਼ਿਸ਼, ਗਿਆਨ ਐਸਾ ਮਿਲਿਆ, ਉਹਨਾਂ ਦੀ ਸੰਗਤ 'ਚ ਮਿਲ ਕੇ ਗਿਆਨ ਦੀਆਂ ਵਿਚਾਰਾਂ ਕਰਦੇ ਰਹੇ, ਤੇ ਨਿਰਮਲ ਹੋਏ ਕਰ ਇਸ਼ਨਾਨਾ, ਗੁਰਪੂਰੇ ਕਿਨੇ ਦਾਨਾ। ਸਭ ਕੁਸ਼ਲ ਖੇਮ ਪ੍ਰਭ ਧਾਰੇ, ਸਹੀ ਸਲਾਮਤ ਸਭ ਥੋਕ ਅਵਾਰੇ। ਸਹੀ ਸਲਾਮਤ ਨੇ ਹੁਣ ਗੁਣ ਜ਼ਿੰਦਗੀ ਦੇ, ਸਲਾਮਤ ਨੇ ਹੁਣ ਕੁਦਰਤੀ ਜਿਹੜੇ ਗੁਣ ਸੀ ਉਹ ਆ ਗਏ। ਗੁਰ ਕਾ ਸ਼ਬਦ ਵਿਚਾਰੇ, ਅਗਲੀਆਂ ਪੰਕਤੀਆਂ 'ਚ ਬਿਲਕੁਲ ਕਲੀਅਰ ਕਰ ਦੇਣਗੇ ਬਈ ਇੱਕ ਇੱਕ ਗੱਲ ਕਿਹਦੀ ਮੈਲ ਕਿੱਥੇ ਲੱਥੀ, ਮੈਲ ਕਾਹਦੇ 'ਚ ਲੱਥੀ, ਪਾਣੀ ਵਾਲੇ 'ਚ ਕਿ ਸਾਧ ਸੰਗਤ ਵਾਲੇ 'ਚ। ਹਾਂ,
ਸਾਧ ਸੰਗ ਮਲ ਲੱਥੀ।
ਹੁਣ ਇੱਕ ਸ਼ਬਦ ਵਿੱਚ ਦੋ ਗੱਲ ਥੋੜਾ ਕਰ ਦੇਵੇ, ਇੱਕ ਦੀ ਗੱਲ ਕਰਨਗੇ, ਇਹ ਥੋੜਾ ਵੀ ਪਹਿਲੀਆਂ ਪੰਕਤੀਆਂ 'ਚ ਕੁਝ ਹੋਰ ਕਹਿ ਦੇਣਗੇ, ਹੋਰ ਸਰੋਵਰ ਤੇ ਬਾਅਦ 'ਚ ਕਿਸੇ ਹੋਰ ਸਰੋਵਰ, ਇੱਕ ਹੀ ਸਰੋਵਰ, ਸਾਧ ਸੰਗ ਮਲ ਲਾਥੀ। ਰਾਮਦਾਸ ਜੁੜਿਆਂ ਦੀ ਸੰਗਤ, ਰਾਮਦਾਸ ਸਰੋਵਰ ਰੋਜ਼ ਨਾਓ, ਗਿਆਨ ਦੇ ਸਰੋਵਰ ਵਿੱਚ ਗੁਰ ਗਿਆਨ ਸਾਚਾ ਥਾਨ ਤੀਰਥ, ਦਸ ਪੁਰਬ ਸਦਾ। ਕਹਿੰਦੇ ਸਦਾ ਨਾਓ, ਕਦੀ ਕਦੀ ਥੋੜਾ ਨਾਉਣਾ, ਫਿਰ ਪੜਿਓ।
ਸਾਧ ਸੰਗ ਮਲ ਲਾਥੀ, ਪਾਰ ਬ੍ਰਹਮ ਭਇਓ ਸਾਥੀ।
ਪਾਰ ਬ੍ਰਹਮ ਫੈਲਿਆ ਹੋਇਆ ਕੁਦਰਤ ਦਾ ਵਿਧਾਨ ਹੈ ਜਿਹੜਾ, ਉਹ ਸਾਡਾ ਸਾਥੀ ਬਣੂਗਾ ਜਦੋਂ ਅਸੀਂ ਗਲਤ ਨਹੀਂ ਕਰਾਂਗੇ, ਉਹਨੇ ਸਾਡੇ ਨਾਲ ਗਲਤ ਨਹੀਂ ਕਰਨਾ। ਅਸੀਂ ਠੀਕ ਹੋ ਗਏ ਉਹ ਸਾਡੇ ਨਾਲ ਠੀਕ ਹੋ ਜਾਂਦਾ, ਫਿਰ ਅਸੀਂ ਗਲਤ ਹੋ ਜਾਂਦੇ ਹਾਂ, ਕੁਦਰਤ ਵੀ ਸਾਡੇ ਨਾਲ ਉਦਾਂ ਹੀ ਕਰਦੀ ਹੈ। ਹਾਂਜੀ,
ਨਾਨਕ ਨਾਮ ਤੇ ਹਯਾ, ਆਦ ਪੁਰਖ ਪ੍ਰਭੂ ਪਾਇਆ।
ਗਿਆਨ ਨੂੰ ਜ਼ਿੰਦਗੀ ਵਿੱਚ ਰੱਖਿਆ ਤੇ ਆਦ ਪੁਰਖ ਪ੍ਰਭ ਪਾਇਆ, ਉਹ ਲੱਭ ਲਿਆ, ਪ੍ਰਾਪਤ ਕਰ ਲਿਆ। ਕੁਦਰਤੀ ਜ਼ਿੰਦਗੀ ਹੁਣ ਸਾਡੀ ਵੀ ਹੋ ਗਈ, ਪਹਿਲਾਂ ਅਸੀਂ ਗੈਰ ਕੁਦਰਤੀ ਜ਼ਿੰਦਗੀ ਜਿਉਂਦੇ ਸੀ। ਵੱਧ ਜਾਂ ਘੱਟ ਖਾਣਾ ਇਹ ਗੈਰ ਕੁਦਰਤੀ ਜ਼ਿੰਦਗੀ ਹੈ, ਜਾਂ ਮਰਨਾ ਨਹੀਂ ਚਾਹੀਦਾ ਇਹ ਗੈਰ ਕੁਦਰਤੀ ਜ਼ਿੰਦਗੀ ਹੈ। ਤੇ ਕੁਰਬਾਨੀ ਗੈਰ ਕੁਦਰਤੀ ਗੱਲ ਨਹੀਂ ਕਰਦੀ, ਕੁਦਰਤੀ ਨੈਚੁਰਲ ਹੈ ਜਿਹੜਾ, ਪਰ ਜਿੰਨਾ ਸਾਡੇ ਧਰਮ ਦੇ ਵਿੱਚ ਸਾਖੀਆਂ ਨੇ ਸਾਰੀਆਂ ਗੈਰ ਕੁਦਰਤੀ ਨੇ, ਦਰਖਤਾਂ ਨੂੰ ਮਠਿਆਈਆਂ ਲੱਗ ਗਈਆਂ, ਇਹ ਗੈਰ ਕੁਦਰਤੀ ਗੱਲ ਹੈ, ਕੁਦਰਤੀ ਨਹੀਂ। ਗੁਰਬਾਣੀ ਤੁਹਾਨੂੰ ਕੁਦਰਤੀ ਜੀਵਨ ਜਿਉਣ ਦੀ ਜਾਚ ਸਿਖਾਉਂਦੀ ਹੈ, ਪਰ ਸਾਡੇ ਜਿਹੜੇ ਇਤਿਹਾਸਕਾਰ ਨੇ ਉਹ ਕਹਿੰਦੇ ਗੁਰੂ ਸਾਹਿਬ ਨੇ ਕੰਮ ਹੀ ਸਾਰੇ ਗੈਰ ਕੁਦਰਤੀ ਕੀਤੇ ਨੇ, ਗੈਰ ਕੁਦਰਤੀ ਕੰਮ ਹੀ ਕਰਵਾਏ ਇਤਿਹਾਸ 'ਚ, ਗੁਰੂ ਸਾਹਿਬ ਨੇ ਨਹੀਂ ਕੀਤੇ ਗੈਰ ਕੁਦਰਤੀ ਕੰਮ, ਇਹਨਾਂ ਨੇ ਲਿਖਿਆ ਏਦਾਂ ਦਾ ਕੁਛ ਹੈ, ਤੇ ਬੜੇ ਚੌੜੇ ਹੋ ਹੋ ਕੇ ਸੁਣਾਉਂਦੇ ਨੇ। ਤਾਂ ਕਰਕੇ ਮੈਂ ਕਵਿਤਾ ਇੱਕ ਪੜ੍ਹਨੀ ਹੈ, ਜਿਹੜੇ ਸੁਣ ਰਹੇ ਹੈ, ਨੈੱਟ ਤੇ ਚੱਲਦਾ ਪ੍ਰੋਗਰਾਮ। ਅੱਛਾ, ਮੈਂ ਕਵਿਤਾ ਇੱਕ ਬੜੀ ਪਿਆਰੀ ਆਪਾਂ ਰਲ ਕੇ ਪੜ੍ਹਦੇ ਹਾਂ, ਸਾਰੇ ਜਣੇ ਨਾਲ ਵੀ ਬੋਲਿਓ। ਕਹਿੰਦੇ ਜਿੰਨਾ ਧੋਖਾ ਸਿੱਖਾਂ ਦਾ ਗੁਰੂ ਨਾਲ ਸਿੱਖਾਂ ਨੇ ਕੀਤਾ, ਇੰਨਾ ਕਿਸੇ ਨੇ ਨਹੀਂ ਕੀਤਾ ਗੁਰੂ ਨਾਨਕ ਜੀ ਦੀ ਸੋਚ ਨਾਲ, ਗੁਰਬਾਣੀ ਦੀ ਸੋਚ ਨਾਲ।
ਪੁੱਛ ਬੈਠਾ ਮੈਂ ਨਾਨਕ ਜੀ ਤੂੰ, ਪੁੱਛ ਬੈਠਾ ਮੈਂ ਨਾਨਕ ਜੀ ਨੂੰ, ਦਸ ਖਾਂ ਬਾਬਾ ਕੀ ਬੀਤੀ। ਪੁੱਛ ਬੈਠਾ ਮੈਂ ਨਾਨਕ ਜੀ ਨੂੰ, ਦਸ ਖਾਂ ਬਾਬਾ ਕੀ ਬੀਤੀ। ਪੁੱਛ ਬੈਠਾ ਮੈਂ ਨਾਨਕ ਜੀ ਨੂੰ, ਦਸ ਖਾਂ ਬਾਬਾ ਕੀ ਬੀਤੀ। ਪੁੱਛ ਬੈਠਾ ਮੈਂ ਨਾਨਕ ਜੀ ਨੂੰ, ਦਸ ਖਾਂ ਬਾਬਾ ਕੀ ਬੀਤੀ।
ਗੁਰੂ ਨਾਨਕ ਪਾਤਸ਼ਾਹ ਏਦਾਂ ਨਹੀਂ ਮਿਲਦੇ ਕਿਸੇ ਨੂੰ, ਪਰ ਇੱਕ ਕਵੀ ਦੀ ਕਲਪਨਾ ਵੀ ਜੇ ਮਿਲਣ ਤੇ ਏਦਾਂ ਹੀ ਕਹਿਣ।
ਕਹਿੰਦੇ ਸਿੱਖਾ ਤੇਰੇ ਜਿੰਨੀ ਮਾੜੀ ਹੋਰ ਕਿਸੇ ਨਹੀਂ ਕੀਤੀ। ਕਹਿੰਦੇ ਸਿੱਖਾ ਤੇਰੇ ਜਿੰਨੀ ਮਾੜੀ ਹੋਰ ਕਿਸੇ ਨਹੀਂ ਕੀਤੀ। ਕਹਿੰਦੇ ਸਿੱਖਾ ਤੇਰੇ ਜਿੰਨੀ ਮਾੜੀ ਹੋਰ ਕਿਸੇ ਨਹੀਂ ਕੀਤੀ। ਕਹਿੰਦੇ ਸਿੱਖਾ ਤੇਰੇ ਜਿੰਨੀ ਮਾੜੀ ਹੋਰ ਕਿਸੇ ਨਹੀਂ ਕੀਤੀ। ਕੱਟ ਕੱਟ ਵਸਿਆ ਮੈਂ ਦੱਸਦਾ ਸਾਂ, ਤੂੰ ਥਾਵਾਂ ਚਮਕਾਉਣ ਲੱਗ ਪਿਆ। ਕੱਟ ਕੱਟ ਵਸਿਆ ਮੈਂ ਦੱਸਦਾ ਸਾਂ, ਤੂੰ ਥਾਵਾਂ ਚਮਕਾਉਣ ਲੱਗ ਪਿਆ। ਘੱਟ ਘੱਟ ਵਸਿਆ ਮੈਂ ਦੱਸਦਾ ਸਾਂ, ਤੂੰ ਥਾਵਾਂ ਚਮਕਾਉਣ ਲੱਗ ਪਿਆ। ਘੱਟ ਘੱਟ ਵਸਿਆ ਮੈਂ ਦੱਸਦਾ ਸਾਂ, ਤੂੰ ਥਾਵਾਂ ਚਮਕਾਉਣ ਲੱਗ ਪਿਆ। ਮੈਂ ਪਿੱਪਰਾਂ ਦੇ ਤੀਰਥ ਕੱਟੇ, ਤੂੰ ਆਪ ਬਣਾ ਕੇ ਨਹਾਉਣ ਲੱਗ ਪਿਆ। ਮੈਂ ਪਿੱਪਰਾਂ ਦੇ ਤੀਰਥ ਕੱਟੇ, ਤੂੰ ਆਪ ਬਣਾ ਕੇ ਨਹਾਉਣ ਲੱਗ ਪਿਆ। ਨਾਲ ਦੁੱਧਾਂ ਪਲ ਧੋਵੇਂ ਫਰਸ਼ਾਂ, ਨਾਲ ਦੁੱਤਾਂ ਮਲ ਧੋਵੇਂ ਫਰਸ਼ਾਂ, ਸਿੱਖ ਕਿਉਂ ਪਾਂਡੇ ਦੀ ਨੀਤੀ। ਪੁੱਛ ਬੈਠਾ ਮੈਂ ਨਾਨਕ ਜੀ ਨੂੰ, ਦਸ ਖਾਂ ਬਾਬਾ ਕੀ ਬੀਤੀ। ਪੁੱਛ ਬੈਠਾ ਮੈਂ ਨਾਨਕ ਜੀ ਨੂੰ, ਦਸ ਖਾਂ ਬਾਬਾ। ਉਹ ਕਹਿੰਦੇ ਸਿੱਖਾ ਤੇਰੇ ਜਿੰਨੀ ਮਾੜੀ ਹੋਰ ਕਿਸੇ ਨਹੀਂ ਕੀਤੀ। ਕਹਿੰਦੇ ਸਿੱਖਾ ਤੇਰੇ ਜਿੰਨੀ ਮਾੜੀ ਹੋਰ ਕਿਸੇ ਨਹੀਂ ਕੀਤੀ। ਭਰ ਭਰ ਥਾਲਾ ਦੀਪ ਜਗਾਵੇ, ਗੱਲ ਗਗਨ ਮੈਂ ਥਾਲ ਰਹੀ ਨਾ। ਭਰ ਭਰ ਥਾਲਾ ਦੀਪ ਜਗਾਵੇ, ਗੱਲ ਗਗਨ ਮੈਂ ਥਾਲ ਰਹੀ ਨਾ।
ਥਾਲੀਆਂ ਘੁਮਾਉਣ ਲੱਗ ਗਏ। ਮਹਾਰਾਜ ਨੇ ਤੇ ਕਿਹਾ ਸੀ ਗਗਨ ਮੈਂ ਥਾਲ, ਰੱਬ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ। ਉਹ ਐਡੀ ਆਰਤੀ ਆਟੋਮੈਟਿਕ ਹੋ ਰਹੀ ਹੈ, ਤੁਸੀਂ ਕੀ ਕਰਨੀ ਹੈ? ਪਰ ਕਹਿੰਦੇ ਸਾਡੇ ਸੇਮ ਹੀ ਕੰਮ ਕਰਦੇ ਆ।
ਭਰ ਭਰ ਥਾਲਾ ਦੀਪ ਜਗਾਵੇ, ਗੱਲ ਗਗਨ ਮੈਂ ਥਾਲ ਰਹੀ ਨਾ। ਭਰ ਭਰ ਥਾਲਾ
ਇਤਿਹਾਸੀ ਬਲੀ ਸਹੀ ਨਾ
ਤੂੰ ਗੋਬਿੰਦ ਨੂੰ ਮਾਸ ਖਵਾਵੇ ਮੈਂ ਕਿਹਾ ਸੀ ਬਲੀ ਸਹੀ ਨਾ
ਬੱਕਰਾ ਵੱਢਿਆ ਜਾਂਦਾ ਹੈ ਪਹਿਲਾਂ ਭੋਗ ਲਵਾਉਂਦੇ ਆ ਕਿਹਨੂੰ ਲਵਾਉਂਦੇ ਆ ਬੜਾ ਗੁਰੂ ਸਾਹਿਬ
ਤੂੰ ਗੋਬਿੰਦ ਨੂੰ ਮਾਸ ਖਵਾਵੇ ਮੈਂ ਕਿਹਾ ਸੀ ਬਲੀ ਸਹੀ ਨਾ ਤੂੰ ਗੋਬਿੰਦ ਨੂੰ ਮਾਸ ਖਵਾਵੇ ਮੈਂ ਕਿਹਾ ਸੀ ਬਲੀ ਸਹੀ ਨਾ
ਵਾਹ ਆਪਣੇ ਢਿੱਡ ਵਾਸਤੇ ਪੁਜਾਰੀਆਂ ਦਾ ਬੇੜਾ ਬੇੜਾ ਜਿਨ੍ਹਾਂ ਨੇ ਖਾਣਾ ਸੀ
ਵਾਹ ਵੋਏ ਆਪਣੇ ਢਿੱਡ ਵਾਸਤੇ ਹਾਮੀ ਭਰ ਬਿਪਰ ਦੀ ਲੀਤੀ ਪੁੱਛ ਬੈਠਾ ਮੈਂ ਨਾਨਕ ਜੀ ਨੂੰ ਦੱਸ ਖਾਂ ਬਾਬਾ ਕੀ ਬੀਤੀ ਪੁੱਛ ਬੈਠਾ ਮੈਂ ਨਾਨਕ ਜੀ ਨੂੰ ਦੱਸ ਖਾਂ ਬਾਬਾ
ਪੁੱਛ ਬੈਠਾ ਮੈਂ ਨਾਨਕ ਜੀ ਨੂੰ ਦੱਸ ਖਾਂ ਬਾਬਾ ਕੀ ਬੀਤੀ
ਪੁੱਛ ਬੈਠਾ ਮੈਂ ਨਾਨਕ ਜੀ ਨੂੰ ਦੱਸ ਖਾਂ ਬਾਬਾ ਕੀ ਬੀਤੀ
ਤੂੰ ਚਾਪਾਂ ਨਾਲ ਕਾਜ ਸਵਾਰੇ ਮੈਂ ਤਰਜੀ ਕਿਰਤਾਂ ਨੂੰ ਦੇਣਾ
ਤੂੰ ਜਾਪਾਂ ਨਾਲ ਕਾਜ ਸਵਾਰੇ ਮੈਂ ਤਰਜੀ ਕਿਰਤਾਂ ਨੂੰ ਦੇਣਾ
ਇੱਦਾਂ ਹੀ ਕਹਿੰਦੇ ਹੈ ਆ ਜਾਪ ਕਰੋ ਕਾਰਜ ਰਾਸ ਹੋ ਜੂ ਆ ਜਾਪ ਕਰੋ ਇੱਦਾਂ ਹੀ ਕਹਿੰਦੇ ਜੇ ਆਪਾਂ ਨੂੰ 5000 ਬੰਦਾ ਸੁਣਦਾ ਹੋਊ ਨਾ ਲਾਈਵ ਤੇ ਕੱਲ ਨੂੰ ਐਂ ਕਹੋ ਭਾਈ ਸਾਹਿਬ ਜਾਪ ਕਰਾਉਣਗੇ ਤੇ 15000 ਹੋ ਜੂ ਵੀ ਸਾਡੇ ਕਾਰਜ ਰਾਸ ਹੋਣਗੇ ਏਦਾਂ ਨਹੀਂ ਹੁੰਦੇ ਜਪ ਦਾ ਮਤਲਬ ਸਮਝ ਕੋਰੋਨਾ ਹੋ ਗਿਆ ਠੀਕ ਅਮਰੀਕਾ ਇੰਨੇ ਲੋਕ ਮਰਦੇ ਨੇ ਇਹਨਾਂ ਨੇ ਤੇ ਹੁਣ ਨੂੰ ਉੱਥੇ ਰੱਖਦੇ ਨੇ ਸੀ ਸੰਪਟ ਪਾਠ ਜਾ ਕੇ
ਤੂੰ ਜਾਪਾਂ ਨਾਲ ਕਾਜ ਸਵਾਰੇ ਮੈਂ ਤਰਜੀ ਕਿਰਤਾਂ ਨੂੰ ਦੇਣਾ ਤੂੰ ਜਾਪਾਂ ਨਾਲ ਕਾਜ ਸਵਾਰੇ ਮੈਂ ਤਰਜੀ ਕਿਰਤਾਂ ਨੂੰ ਦੇਣਾ
ਲਾਲੋ ਤੇਰੇ ਕਿੱਧਰ ਹੋ ਤੁਰੇ ਹੱਸ ਪੁਜਾਰੀ ਮਾਰਨ ਵੇਣਾ
ਲਾਲੋ ਤੇਰੇ ਕਿੱਧਰ ਹੋ ਤੁਰੇ ਹੱਸ ਪੁਜਾਰੀ ਮਾਰਨ ਮੇਰਾ
ਇੱਕ ਓਂਕਾਰ ਨੂੰ ਪੂਜਣ ਲੱਗ ਪਏ ਸਮਝਣਾ ਸੀ ਇੱਕ ਓਂਕਾਰ ਨੂੰ ਪੂਜਣ ਲੱਗ ਪਏ ਚੰਗੀ ਲੱਗੇ ਲਵਾਉਣੋ ਫੀਤੀ ਪੁੱਛ ਬੈਠਾ ਮੈਂ ਨਾਨਕ ਜੀ ਨੂੰ ਦੱਸ ਖਾਂ ਬਾਬਾ ਕੀ ਬੀਤੀ
ਪੁੱਛ ਬੈਠਾ ਮੈਂ ਨਾਨਕ ਜੀ ਨੂੰ ਦੱਸ ਖਾਂ ਬਾਬਾ ਕੀ ਬੀਤੀ
ਕਹਿੰਦੇ ਸਿੱਖਾ ਤੇਰੇ ਜਿੰਨੀ ਮਾੜੀ ਹੋਰ ਕਿਸੇ ਨਾ ਕੀਤੀ
ਕਹਿੰਦੇ ਸਿੱਖਾ ਤੇਰੇ ਜਿੰਨੀ ਮਾੜੀ ਹੋਰ ਕਿਸੇ ਨਹੀਂ ਕੀਤੀ
ਫਟੀਆਂ ਅੱਡੀਆਂ ਮੇਰਾ ਹਾਲ ਦੇਵੇ ਫਟੀਆਂ ਅੱਡੀਆਂ ਝੁਰੜ ਪੈ ਗਏ ਨੰਗੇ ਪੈਰੀ ਤੁਰਦਾ ਰਿਹਾ ਮੈਂ
ਫਟੀਆਂ ਅੱਡੀਆਂ ਝੁਰੜ ਪੈ ਗਏ ਨੰਗੇ ਪੈਰੀ ਤੁਰਦਾ ਰਿਹਾ ਮੈਂ
ਓਏ ਫਟੀਆਂ ਅੱਡੀਆਂ ਝੁਰੜ ਪੈ ਗਏ ਨੰਗੇ ਪੈਰੀ ਤੁਰਦਾ ਰਿਹਾ ਮੈਂ
ਫਟੀਆਂ ਅੱਡੀਆਂ ਝੁਰੜ ਪੈ ਗਏ ਨੰਗੇ ਪੈਰੀ ਤੁਰਦਾਰਿਆ ਮੈਂ
ਨਾਲ ਪਿੱਪਰ ਦੇ ਕੂੜੀ ਤੇਰੀ ਦਰਬੈਰ ਵਿੱਚੋਂ ਵਿੱਚ ਝੁਰਦਾਰਿਆ ਮੈਂ
ਨਾਲ ਪਿੱਪਰ ਦੇ ਕੂੜੀ ਤੇਰੀ ਨਿਰਵੈਰ ਵਿੱਚੋਂ ਵਿੱਚ ਝੁਰਦਾਰਿਆ ਮੈਂ
ਬਾਬਰ ਟਿੱਚਰਾਂ ਕਰਨ ਖਲੋ ਕੇ ਬਾਬਰ ਟਿੱਚਰਾਂ ਕਰਨ ਖਲੋ ਕੇ ਪੈਰੋਕਾਰਾਂ ਨੇ ਆ ਕੀ ਕੀਤੀ ਪੁੱਛ ਬੈਠਾ ਮੈਂ ਨਾਨਕ ਜੀ ਨੂੰ ਦਸ ਖਾਂ ਬਾਬਾ ਕੀ ਬੀਤੀ
ਪੁੱਛ ਬੈਠਾ ਮੈਂ ਨਾਨਕ ਜੀ ਨੂੰ ਦਸ ਖਾਂ ਬਾਬਾ ਕੀ ਬੀਤੀ
ਕਹਿੰਦੇ ਸਿੱਖਾਂ ਤੇਰੇ ਜਿੰਦੀ ਮਾੜੀ ਹੋਰ ਕਿਸੇ ਨਹੀਂ ਕੀਤੀ
ਕਹਿੰਦੇ ਸਿੱਖਾਂ ਤੇਰੇ ਜਿੰਨੀ ਮਾੜੀ ਹੋਰ ਕਿਸੇ ਨਹੀਂ ਕੀਤੀ
ਪੁੱਛ ਬੈਠਾ ਮੈਂ ਨਾਨਕ ਜੀ ਨੂੰ ਦੱਸ ਖਾਂ ਬਾਬਾ ਕੀ
ਨਾਨਕ ਜੀ ਨੂੰ ਦਸ ਖਾਂ ਬਾਬਾ
ਕਹਿੰਦੇ ਤੇਰੇ ਜੀ ਮਾੜੀ ਹੋਰ ਕਿਸੇ ਦੀ ਤੇਰੇ ਤੇ ਅੱਜ ਸਭ ਤੋਂ ਜੇ ਸਿੱਖੀ ਦਾ ਘਾਣ ਕਰ ਰਹੇ ਆ ਤੇ ਸਿੱਖ ਕਰ ਤੇ ਜਿਹੜਾ ਬੰਦਾ ਇਹਨਾਂ ਨੂੰ ਰੋਕੇ ਟੋਕੇ ਬਲੀਆਂ ਦੀ ਗੱਲ ਕਰੇ ਥਾਲ ਘਮਾਉਣ ਦੀ ਗੱਲ ਕਰੇ ਤਿਲਕਾਂ ਦੀ ਗੱਲ ਕਰੇ ਹੋਰ ਗ੍ਰੰਥਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪ੍ਰਕਾਸ਼ ਕਰਨ ਦੀ ਗੱਲ ਕਰੇ ਉਸ ਵੇਲੇ ਉਹਨੂੰ ਕੀ ਕਹਿੰਦੇ ਪੰਥ ਦਾ ਗਦਾਰ ਪੰਥ ਦਾ ਦੁਖੀ ਛੇਕ ਦਿਓ ਕੱਢ ਦਿਓ ਲੈ ਆਹੀ ਹੈ ਇਹੀ ਹੈ ਕਿ ਨਹੀਂ ਤੇ ਹੁੱਪ ਹੁੱਪ ਕੇ ਸਾਡੇ 80% ਬਾਬੇ ਪ੍ਰਚਾਰਕ ਜਾਣਦੇ ਆ ਸੱਚ ਕੀ ਹੈ ਆ ਪੜਿਆ ਨੀ ਕਿਤੇ ਵੱਡੇ ਵੱਡੇ ਗਿਆਨੀਆਂ ਨੇ ਸਾਰਾ ਪਤਾ ਯਾਰ ਆਪਲੇ ਆ ਜਿਹੜੇ ਸ਼ਬਦ ਆਪਾਂ ਕਿਹਨੂੰ ਨੀ ਪਤਾ ਅਰਥ ਦੇ ਸਾਹਮਣੇ ਲਿਖੇ ਪਏ ਆ ਪਰ ਲੁਕੋ ਗਏ ਸਾਰੇ ਪੜਦਾ ਪਾ ਗਏ ਇਹਨੂੰ ਕਹਿੰਦੇ ਆ ਇਹਨੂੰ ਕਹਿੰਦੇ ਆ ਬਈ
ਪਿਆਰੇ ਜੀ ਰੱਖਿਆ ਨੇ ਖੇਤ ਖਾਲਿਆ ਪਿਆਰੇ ਜੀ ਰੱਖਿਆ ਨੇ ਖੇਤ ਖਾਲਿਆ
ਪਿਆਰੇ ਜੀ
समझे ना समझाया आप ना समझे ना समझाया
आप ना समझे ना समझाया आप ना समझे ना समझाया ਗੱਲ ਰਾਜਿਆਂ ਦੀ ਹੈ ਜੇ ਅੱਜ ਮਹਾਰਾਜ ਕਹਿਣ ਆ ਕੇ ਅੱਜ ਦੇ ਹਾਲਾਤਾਂ ਨੂੰ ਕੋਈ ਭਾਈ ਸਾਹਿਬ ਵਰਗਾ ਵੇਖੇ ਤੇ ਉਹ ਅੱਜ ਰਾਜਿਆਂ ਦੀ ਥਾਂ ਤੇ ਸਾਡੇ ਵਰਗਿਆਂ ਨੂੰ ਰੱਖੇਗਾ ਉਹਨਾਂ ਨੇ ਕਹਿਣਾ ਬਾਬੇ ਪਾਪ ਕਮਾਉਂਦੇ ਏਦਾਂ ਕਹਿਣਗੇ ਵਿਆਹ ਨੇ ਜਿਹੜੇ ਬੰਦਿਆਂ ਨੇ ਸਭ ਤੋਂ ਵੱਧ ਧੋਖਾ ਸਭ ਤੋਂ ਵੱਧ ਨਾ ਸਮਝੇ ਨਾ ਸਮਝਾ ਸਮਝਾਉਣ ਵਾਲੀ ਤੇ ਗੱਲ ਨੇੜੇ ਤੇੜੇ ਵੀ ਸਮਝਦੇ ਵੀ ਨਹੀਂ ਤੇ ਸਮਝਾਉਣਾ ਤੇ ਸਮਝਣ ਤੋਂ ਬਿਨਾਂ ਸਮਝਾਉਣਾ ਕਿੱਥੇ ਆਪ ਹੁਣ ਜਦੋਂ ਗੱਲ ਕਿਰਤਾਂ ਦੀ ਆਉਣੀ ਹੈ ਕੰਮਾਂ ਦੀ ਆਉਣੀ ਹੈ ਫਿਰ ਤੇ ਗੱਲ ਹੀ ਕੁਝ ਹੋਰ ਹੋ ਜਾਣੀ ਨਾ ਬੰਦੇ ਨੂੰ ਇਹਨਾਂ ਨੇ ਨਿਕੰਮਾ ਬਣਾਉਣਾ ਵੀ ਤੂੰ ਸਾਡੇ ਕੋਲ ਆ ਸਾਡੇ ਪੈਰਾਂ 'ਚ ਡਿੱਗ ਅਸੀਂ ਤੇਰੇ ਕਾਜ ਸਵਾਰਾਂਗੇ ਜੇ ਕਹਿਣਾ ਰੱਬ ਤੇਰੇ ਵਿੱਚ ਹੈ ਤੇ ਤੇਰੇ ਕਾਜ ਤੈਂ ਆਪ ਸਵਾਰਾਂਗੇ ਆਪਣੇ ਕੰਮ ਤੈਂ ਆਪ ਕਰਨੇ ਉਹ ਰੱਬ ਤੇਰੇ ਵਿੱਚ ਹੈ ਤੂੰ ਉਹਦੀ ਰੂਹ ਉਹਦਾ ਹੀ ਰੂਪ ਹੈ ਉਹਦੀ ਹੀ ਅੰਸ਼ ਹੈ ਇਹਨੇ ਤੇ ਬੰਦੇ ਦੀ ਸੋਚ ਹੀ ਬਦਲ ਦੇਣੀ ਹੁੰਦੀ ਹੈ ਬੰਦਾ ਪੈਰਾਂ ਤੇ ਖੜਾ ਹੋ ਜਾਣਾ ਇਹਨਾਂ ਨੂੰ ਚਾਹੁੰਦੇ ਦਲਿੱਦਰੀ ਡਿੱਗਦੇ ਟੈਂਦੇ ਕਮਜ਼ੋਰ ਡਰੇ ਹੋਏ ਲੋਕ ਜਿੰਨੇ ਜ਼ਿਆਦਾ ਡਰਪੋਕ ਹੋਣਗੇ ਬੰਦੇ ਉਹਨੇ ਬਾਬਿਆਂ ਦੇ ਗਾਹਕ ਹੋਣਗੇ ਕਿਉਂਕਿ ਡਰਦੇ ਬੰਦਿਆਂ ਦੀ ਇਹਨਾਂ ਨੂੰ ਲੋੜ ਹੈ ਇਹਨਾਂ ਦੇ ਗਾਹਕ ਨੇ ਡਰੋਕਣ ਬਣਦੇ ਵਿਆਹਾਂ ਹੁਣ ਵੇਖੋ ਵਿਆਹਾਂ ਦਾ ਸੀਜ਼ਨ ਆਉਂਦਾ ਕੱਪੜੇ ਵਾਲਿਆਂ ਦਾ ਕਦੇ ਕਦੇ ਮੌਕਾ ਬਣਦਾ ਵੀ ਵਿਆਹਾਂ ਦਾ ਸੀਜ਼ਨ ਹੈ ਬੜੀ ਦੁਕਾਨ ਚੱਲਦੀ ਪਰ ਡਰਿਆਂ ਦਾ ਸੀਜ਼ਨ ਤੇ ਸਦਾ ਹੀ ਰਹਿੰਦਾ ਡਰੋਕਣ ਤੇ ਸਦਾ ਹੀ ਰਹਿੰਦੇ ਦਾ ਸੀਜ਼ਨ ਡਰਦੀ ਹੈ ਇਹ ਨਾ ਹੋ ਜੇ ਇਹ ਨਾ ਹੋ ਜੇ ਇਹ ਡਰ ਨੂੰ ਲੋਕਾਂ ਦੇ ਡਰ ਨੂੰ ਕੈਸ਼ ਕਰਾਉਂਦੇ ਆ ਲੋਕੀ ਡਰੇ ਹੋਏ ਆ ਤੇ ਡਰਿਆਂ ਨੂੰ ਹੋਰ ਡਰਾ ਕੇ ਵੀ ਜੇ ਐਂ ਨਾ ਕੀਤਾ ਐਂ ਹੋਜੂ ਮੁੰਡਾ ਬਾਹਰ ਸੈੱਟ ਹੀ ਤਾਂ ਰਹੂਗਾ ਜੇ ਐਂ ਕਰੇ ਮਤਲਬ ਡਰਿਆਂ ਨੂੰ ਹੋਰ ਡਰਾ ਦਿੰਦੇ ਕਰਦੇ ਮਿਹਨਤ ਕੋਈ ਮਰ ਜਾਂਦਾ ਕ੍ਰੈਡਿਟ ਇਹਨਾਂ ਨੂੰ ਮਿਲ ਜਾਣਾ ਤੁਸੀਂ ਉਹ ਕੀਤਾ
ਹੁਣ ਇਹ ਚਾਹੁੰਦੇ ਆ ਕਿ ਦੁਨੀਆ ਡਰੀ ਰਵੇ, ਘਬਰਾਈ ਰਵੇ, ਕਮਲੇ ਰਹਿਣ, ਨਾ ਸਮਝ ਆਵੇ, ਨਾ ਕਲਾਵੇ, ਨਾ ਬੰਦਾ ਪੈਰਾਂ ਤੇ ਖੜੇ। ਪਰ ਜੇ ਕਿਸੇ ਵੀ ਮੁਕਾਮ ਤੇ ਪਹੁੰਚਣਾ ਹੈ, ਉੱਥੇ ਬੰਦਾ ਘਰ ਬਹਿ ਕੇ ਜਾਪ ਕਰਕੇ ਨਾ ਮਿਲਖਾ ਸਿੰਘ ਮਿਲਖਾ ਸਿੰਘ ਨਹੀਂ ਬਣਿਆ, ਜਾਪ ਕਰਕੇ ਘਰਾਂ 'ਚ ਬਹਿ ਕੇ ਕੋਈ ਸਚਿਨ ਤੰਦੂਲਕਰ ਨਹੀਂ ਬਣਿਆ, ਕੋਈ ਵਿਰਾਟ ਕੋਹਲੀ ਵਰਗੇ ਐਵੇਂ ਨਹੀਂ ਬਣੇ। ਅਗਲਿਆਂ ਦੇ ਨਾ ਡਾਇਟ ਵੇਖੋ ਵੀ ਕੀ ਖਾਂਦਾ ਬਈ, ਕਹਿੰਦਾ ਜੀ ਕਰਦਾ ਹੈ ਵੀ ਪੀਜ਼ਾ ਖਾ ਲਾਂ ਪਰ ਮਨ ਮਾਰਨਾ ਪੈਂਦਾ। ਦਿਲ ਕਰੇ ਨਾ ਕਰੇ, ਜੇ ਤਗਮੇ ਲੈਣੇ ਆ ਨਾ, ਤਗਮੇ ਇਨਾਮ ਲੈਣੇ ਨੇ, ਟਰੋਫੀਆਂ ਲੈਣੀਆਂ ਨੇ, ਫਿਰ ਤੇ ਨਾ ਜੀ ਕਰੇ ਨਾ ਕਰੇ ਠੰਡ ਦੇ ਵਿੱਚ ਵੀ ਭੱਜਣਾ ਪੈਣਾ ਉੱਠ ਕੇ, ਫਿਰ ਤੇ ਗਰਮੀ ਦੇ ਵਿੱਚ ਵੀ ਇਹੋ ਜਿਹੀ ਗਰਮੀ ਦੇ ਵਿੱਚ ਵੀ ਭੱਜਣਾ ਪੈਣਾ। ਚਾਹੇ ਰੇਸਾਂ ਲਾਉਣ ਦੀ ਗੱਲ ਹੈ, ਚਾਹੇ ਕ੍ਰਿਕਟ ਖੇਡਣ ਦੀ ਗੱਲ ਹੈ, ਮਿਹਨਤ ਨੇ ਨਾਲ ਮਿਹਨਤ ਨਾਲ ਖੇਡ ਬਣਦੀ ਸਾਰੀ, ਤਾਂ ਜਾ ਕੇ ਇਨਾਮ ਉੱਥੇ। ਫਿਰ ਜੀ ਕਰੇਗਾ ਆਪਣੇ ਮਨ ਨੂੰ ਵੀ ਸ਼ਰਾਬ, ਖਿਡਾਰੀ ਸ਼ਰਾਬ ਤੋਂ ਦੂਰ ਰਹਿੰਦੇ ਆ, ਸ਼ਰਾਬ ਪੀਣ ਲੱਗ ਜੇ ਖਿਡਾਰੀ ਜਾਂਦਾ ਬਸ। ਹੁਣ ਖਿਡਾਰੀਆਂ ਦਾ ਜੀ ਕਰਦਾ ਸ਼ਰਾਬ ਪੀਣ ਨੂੰ, ਪਰ ਕਹਿੰਦੇ ਜੇ ਖੇਡਣਾ ਤੇ ਸਰੀਰ ਸਾਂਭਣਾ ਪੈਣਾ, ਸ਼ਰਾਬ ਦੇ ਨੇੜੇ ਨਹੀਂ ਜਾਣਾ। ਇੱਥੋਂ ਤੱਕ ਕਿ ਬਹੁਤਾ ਕਾਮ ਵਾਸ਼ਨਾ ਵਿੱਚ ਪੈ ਗਏ ਤਾਂ ਵੀ ਬੇੜਾ ਗਿਆ। ਹੁਣ ਅਗਲਾ ਤੇ ਮੈਸੇਜ ਕਰਦਾ ਰਵੇ ਤੇ ਸੌਏਗਾ ਕਦੋਂ, ਸੌਏਗਾ ਕਦੋਂ, ਉੱਠੇਗਾ ਕਦੋਂ? ਜੇ ਅਗਲਾ 12 ਵਜੇ ਤੱਕ ਮੈਸੇਜ ਹੀ ਕਰਦਾ ਰਿਹਾ ਤੇ ਸਵੇਰੇ 4 ਵਜੇ ਉੱਠ ਕੇ ਦੌੜ ਲਾਉਣੀ ਹੋਈ ਕਿਵੇਂ ਲੱਗੂ? ਆਪਣੇ ਆਪ ਤੇ ਕਿੱਦਾਂ ਸੰਜਮ ਸਾਧਨਾ ਸਾਧਣਾ ਪੈਂਦਾ, ਫਿਰ ਜਾ ਕੇ ਬੰਦਾ ਕਿਤੇ ਕਿਤੇ ਮੁਕਾਮ ਤੇ ਪਹੁੰਚਦਾ। ਐਵੇਂ ਥੋੜਾ ਮਿਹਨਤ ਲਗਾਤਾਰ ਉਹਦੇ ਚ ਰੱਖ ਰਹਿੰਦੀ ਹੈ, ਤਾਂ ਜਾ ਕੇ ਅਗਲਾ ਕਿਤੇ ਨਾ ਕਿਤੇ ਪਹੁੰਚਦਾ। ਇਨਾਮ ਉਹ ਤਗਮੇ ਉਹ ਫਿਰ ਜਾ ਕੇ ਮਿਲਣਾ, ਟਰੋਫੀਆਂ ਮਿਲਣੀਆਂ। ਉਹ ਤੇ ਮਿਹਨਤ ਤੋਂ ਬਿਨਾਂ ਤੇ ਕੁਛ ਵੀ ਨਹੀਂ। ਅਗਲਾ ਦੇਸ਼ ਕਹਿੰਦਾ ਕਰੇਗਾ ਤੇ ਸਾਡਾ ਹੀਰੋ ਹੈ, ਤੇ ਜੇ ਨਹੀਂ ਤੇਰੀ ਮਿਹਨਤ, ਤੇਰਾ ਸਰੀਰ ਦੱਸ ਦੂ ਵੀ ਹੁਣ ਤੂੰ ਭੱਜ ਨਹੀਂ ਸਕਦਾ, ਤੇਰਾ ਸਾਹ ਫੁੱਲਦਾ, ਕਹਿਣਗੇ ਇਹਨੂੰ ਬਾਹਰ ਕੱਢੋ, ਇਹ ਸਾਡੇ ਭਾਰਤ ਨੂੰ ਹਰਾਊਗਾ, ਇਹ ਕ੍ਰਿਕਟਰ ਨੂੰ ਬਾਹਰ ਕੱਢੋ, ਇਹ ਫੇਲ ਹੋ ਜਾਊਗਾ। ਇਹ ਦੁਨੀਆ ਨਾ ਜਿਹੜੀ, ਹੁਣ ਅਗਲਾ ਖਿਡਾਰੀ ਕਵੇ ਮੈਂ ਕਿਸੇ ਦੀ ਗੁਲਾਮੀ ਨਹੀਂ ਕਰਨੀ, ਗੁਲਾਮੀ ਤੇ ਕਰਨੀ ਪੈਂਦੀ, ਗੁਲਾਮੀ ਹੋਈ ਹੈ ਇੱਕ ਤਰ੍ਹਾਂ ਦੀ, ਪਰ ਕੁਛ ਗੁਲਾਮੀਆਂ ਏਦਾਂ ਨਹੀਂ। ਹੁਣ ਕਈ ਬੰਦੇ, ਹੁਣ ਆਪਾਂ ਜਦੋਂ ਅਰਥ ਕਰਦੇ ਹਾਂ ਕਈ ਵਾਰੀ ਗੱਲ ਕਰਦੇ ਨਾ ਵੀ ਖੁਦ ਮੁਖਤਿਆਰ ਹੋਵੋ ਆਪਣੇ ਪੈਰਾਂ ਤੇ, ਉਹਦਾ ਮਤਲਬ ਇਹ ਨਹੀਂ ਹੁੰਦਾ ਮੈਂ ਕਿਸੇ ਦੇ ਕੰਮ ਨਹੀਂ ਮੈਂ ਕਰ ਸਕਦਾ, ਮੈਂ ਕਿਸੇ ਦੀ ਮੰਨ ਨਹੀਂ ਸਕਦਾ, ਨਹੀਂ। ਇੱਥੇ ਜਿਹੜੇ ਬੰਦੇ ਕੰਮ ਕਰਦੇ ਹੈ ਆਹ ਕਰ ਲਓ ਭਾਈ, ਆਹ ਕਰ ਲਓ, ਕਰਨਾ ਪੈਂਦਾ। ਪਰ ਜੇ ਮੈਂ ਕਹਾਂ ਵੀ ਮੈਂ ਗੁਲਾਮ ਨਹੀਂ, ਮੈਨੂੰ ਵੀ ਕਿਤੇ ਨਾ ਕਿਤੇ, ਮੈਨੂੰ ਹੁਣ ਆਪਣਾ, ਮੈਨੂੰ ਪਤਾ ਮੇਰਾ ਮੇਰੇ ਨਾਲ ਕੌਣ ਖੜਾ, ਮੇਰੇ ਸਾਥ ਕੌਣ ਦਿੰਦਾ, ਔਖਾ ਹੋਵਾਂ ਸੌਖਾ ਹੋਵਾਂ ਕਈ ਵਾਰੀ ਅਮਰੀਕਾ ਵੀ ਅਗਲੇ ਦੇ ਭੋਗ ਤੇ ਜਾਣਾ ਪੈਂਦਾ। ਮੈਨੂੰ ਹੋਇਆ ਮੇਰੇ ਨਾਲ ਇੱਦਾਂ ਵੀ 2 ਦਿਨ ਜਾਣ ਤੇ ਲੱਗ ਗਏ, 2 ਦਿਨ ਆਉਣ ਤੇ ਲੱਗ ਗਏ, 1 ਦਿਨ ਮੈਂ ਉੱਥੇ ਰਹਿ ਕੇ ਵਾਪਸ ਮੁੜ ਕੇ ਆਇਆ। ਕਿਉਂ ਭਲਾ? ਕਿਉਂਕਿ ਮੈਨੂੰ ਪਤਾ ਵੀ ਉਹ ਮੇਰੇ ਨਾਲ ਖੜਾ ਹੈ, ਤੇ ਵੀ ਗੁਲਾਮੀ ਹੋਈ ਹੈ। ਪਰ ਜਦੋਂ ਅਸੀਂ ਇੱਕ ਸਿਸਟਮ ਨੂੰ ਲੈ ਕੇ ਚੱਲਦੇ ਹਾਂ ਸਾਨੂੰ ਫਿਰ ਕਰਨੀ ਪੈਂਦੀ ਹੈ। ਇਹ ਗੁਲਾਮੀ ਨਹੀਂ ਹੁੰਦੀ, ਇਹ ਕੰਮ ਹੈ, ਇਹ ਸਾਡਾ ਕਰਨਾ ਹੈ, ਉਹ ਗੁਲਾਮੀ ਥੋੜਾ ਹੁੰਦੀ ਹੈ। ਉਹ ਤੇ ਇੱਕ ਜੌਬ ਹੈ, ਇੱਕ ਕੰਮ ਹੈ ਜਿਹੜਾ ਸਾਨੂੰ ਕਰਨਾ ਪੈਣਾ, ਸਾਡਾ ਸਾਥ ਹੈ, ਸਾਡਾ ਸਾਥੀ ਹੈ ਕੋਈ, ਸਾਨੂੰ ਤੁਰਨਾ ਪੈਣਾ। ਹੁਣ ਅਗਲਾ ਜੇ ਸਾਡੇ ਨਾਲ ਖੜਾ ਹੈ ਸਾਨੂੰ ਉਹਦੇ ਨਾਲ ਖੜਨਾ ਪੈਣਾ, ਨਹੀਂ ਖੜਾਂਗੇ, ਨਹੀਂ ਪਤਾ ਲਵਾਂਗੇ, ਨਹੀਂ ਗੱਲ ਕਰਾਂਗੇ। ਕਈ ਵਾਰੀ ਮੈਨੂੰ ਚੇਤਾ ਹੈ, ਮੈਂ ਰਾਤ ਨੂੰ ਇੱਥੇ ਬੈਠਾ ਹੁੰਦਾ, ਕਈ ਵਾਰੀ 2-2 ਵਜੇ ਤੱਕ ਵੀ ਗੱਲ ਕਰਨੀ ਪੈਂਦੀ। ਕਈਆਂ ਦੇ ਘਰ 'ਚ ਪੰਗਾ ਪੈ ਜਾਵੇ, ਅਗਲਾ ਭਾਵੇਂ ਸੌਂ ਜਾਵੇ, ਮੈਨੂੰ 10-10 ਵਾਰੀ ਫੋਨ ਵੀ ਕਿਵੇਂ ਹੈ ਬਈ, ਹੁਣ ਆਹ ਕਿੱਦਾਂ, ਆਹ ਪੁੱਛਣਾ ਪੈਣਾ। ਆਪਣਾ ਤਾਂ ਕਰਨਾ ਪੈਣਾ ਨਾ ਆਪਣਾ ਕੰਮ, ਏਦਾਂ ਥੋੜਾ। ਹੁਣ ਅਗਲਾ ਕਹਿੰਦਾ ਦੁੱਖ ਵਿੱਚ ਇੱਕ ਫੋਨ ਨਹੀਂ ਕੀਤਾ ਤੁਸੀਂ, ਮਾੜਾ ਜਿਹਾ ਪਤਾ ਤੇ ਕਰ ਲੈਂਦੇ ਮੈਂ ਮਰ ਗਿਆ ਕਿ ਜਿਉਣਾ, ਗੱਲ ਕਹਿਣਾ ਨਹੀਂ ਅਗਲੇ। ਉਹ ਤਾਂ ਕਰਨਾ ਪੈਣਾ, ਉਹ ਗੁਲਾਮੀ ਥੋੜਾ ਆ। ਹੁਣ ਮੈਂ ਕਹਾਂ ਮੈਂ ਤਾਂ ਗੁਲਾਮ ਹਾਂ ਜੀ, ਅਗਲਾ ਮੈਨੂੰ ਏਦਾਂ ਕਹਿੰਦਾ ਨਹੀਂ ਨਹੀਂ ਇਹ ਨਹੀਂ ਗੁਲਾਮੀ। ਉਹ ਤੇ ਨਾ ਅਗਲਾ ਏਦਾਂ ਨਹੀਂ, ਉਹ ਤੇ ਫਿਰ ਜਦੋਂ ਮਿਹਨਤ ਹੈ ਜਿਹੜੀ ਤੁਹਾਡੀ, ਤੁਸੀਂ ਜਿਹੜੇ ਜਿੱਥੇ ਕਰਦੇ ਹੋ ਜੋ, ਉਹਦੇ ਲਈ ਲਗਾਤਾਰਤਾ ਤੇ ਦਿਖਾਉਣੀ ਪੈਣੀ ਹੈ ਨਾ। ਲਗਾਤਾਰ ਘੋੜੇ 2 ਤੁਰੇ ਜਾਣ, ਇੱਕ ਘੋੜਾ ਤੇਜ਼ ਤੁਰਦਾ, ਇੱਕ ਪਿੱਛੇ ਪਿੱਛੇ। ਉਹ ਮਾਲਕ ਉਹਦਾ ਸੋਚਦਾ ਜਿਹੜਾ ਪਿੱਛੇ ਜਾਂਦਾ ਹੈ ਨਾ, ਇਹਦਾ ਸਮਾਨ ਮੈਂ ਚੱਕਾਂ। ਉਹਨੇ ਸਮਾਨ ਚੱਕਿਆ, ਅਗਲੇ ਤੇ ਹੀ ਰੱਖ ਦਿੱਤਾ। ਹੁਣ ਅਗਲੇ ਤੇ ਪਹਿਲਾਂ ਸੀ ਇੱਕ ਮਣ, ਇੱਕ ਮਣ ਹੋਰ ਟਿਕ ਗਿਆ, ਹੁਣ ਉਹਦੇ ਕੋਲ ਹੋ ਗਿਆ 2 ਮਣ। ਪਿੱਛੇ ਵਾਲਾ ਜਿਹੜਾ ਖਾਲੀ ਹੋ ਗਿਆ, ਉਹ ਪਤਾ ਵੀ ਕੀ ਕਹਿੰਦਾ, ਲੈ ਲੈ ਤਗਮੇ, ਕੱਪ ਲੈ ਲੈ ਤੂੰ, ਵੀ ਤੂੰ ਭੱਜ ਭੱਜ ਕੇ ਜਾਂਦਾ ਸੀ ਵੀ ਮੈਂ ਇੰਨਾ ਭਾਰ ਚੱਕ ਸਕਦਾ, ਤੈਨੂੰ ਹੋਰ ਦੇਤਾ ਕੰਮ ਵੀ ਹੋਰ ਕਰ ਫਿਰ ਹੁਣ ਛਿੜ ਗਿਆ ਨਾ ਜੱਪ ਤੇਰੇ ਲਈ। ਜੇ ਤੂੰ ਕੰਮ ਹੁੰਦੇ ਨੀ ਕਈ ਬੰਦੇ ਸਲਾਹ ਦੇਣ ਵਾਲੇ ਵੀ ਜੇ ਤੂੰ ਕੰਮ ਕਰਨ ਲੱਗ ਗਿਆ ਕੱਲ ਨੂੰ ਤੈਨੂੰ ਹੋਰ ਦੇ ਦੇਣਗੇ, ਪਰਸੋਂ ਤੈਨੂੰ ਹੋਰ ਦੇ ਦੇਣਗੇ, ਤੂੰ ਪਹਿਲੇ ਦਿਨ ਹੀ ਨਾ ਕਰਦੇ ਮੈਂ ਨੀ ਕਰ ਸਕਦਾ, ਤਾਂ ਜੋ ਗਾਂ ਤੋਂ ਤੈਨੂੰ ਦੇਣ ਹੀ ਨਾ ਕੰਮ, ਤੂੰ ਨਾ ਕਰ ਠੋਕ। ਉਹ ਅਗਲੇ ਘੋੜੇ ਨੂੰ ਉਦਬੜ ਹੋ ਗਿਆ, ਉਹ ਪਿੱਛੇ ਵਾਲਾ ਪਤਾ ਕੀ ਕਹਿੰਦਾ ਵੇ, ਤੂੰ ਲੈ ਲੈ ਨਾ, ਤੂੰ ਲੈ ਲੈ ਕੱਪ ਇਹਨੇ ਨਾ ਅਗਲੇ। ਅੱਛਾ ਉਹ ਪਿੱਛੇ ਵਾਲਾ ਅੱਗੇ ਆ ਕੇ ਕਹਿੰਦਾ ਲੈ ਲੈ ਕੱਪ, ਆ ਦੇਖ ਲੈ ਡਬਲ ਹੋ ਗਿਆ ਸਮਾਨ ਤੇਰੇ ਤੇ, ਤੂੰ ਕਹਿੰਦਾ ਸੀ ਮੈਂ ਕੰਮ ਕਰਦਾ ਹੋਰ ਹੋਰ ਹੁਣ ਦਿਨ ਰਾਤ ਮਰ। ਇਹਨੇ ਨੂੰ ਫਿਰ ਮਾਲਕ ਪਿੱਛੇ ਆਉਂਦਾ ਸੀ ਕਹਿੰਦਾ ਆ ਵਿਹਲੜ ਆ ਪਿੱਛੇ ਵਾਲਾ। ਕਹਿੰਦੇ ਕਿਵੇਂ? ਕਹਿੰਦਾ ਯਾਰ ਰੱਖਣਾ ਤੇ ਇਕੱਲਾ ਹੀ ਅੱਗੇ ਵਾਲਾ ਹੀ ਹੈ, ਇਹਨੂੰ ਤੇ ਕਸਾਈਆਂ ਨੂੰ ਹੀ ਦਊਂਗਾ, ਜਿਹੜਾ ਕਰਾਉਣ ਵਾਲਾ ਉਹ ਐਂ ਸੋਚਦਾ ਹੁੰਦਾ ਤੇ ਕਰਨ ਵਾਲਾ ਜਿਹੜਾ ਉਹ ਉਹਦੇ ਵਾਂਗੂ ਹੀ ਸੋਚਦਾ ਹੁੰਦਾ। ਪਰ ਉੱਥੇ ਇਹ ਨਹੀਂ, ਜੇ ਅਗਲਾ ਨਾ ਆਪਾਂ ਘਰਾਂ ਚ ਮੱਝਾਂ ਗਾਵਾਂ ਬੰਨਦੇ ਆ ਰੱਖੀਆਂ ਨੇ ਤੇ ਅਗਲਾ ਨਾ ਜਿਹੜਾ ਜਿਹੜੀ 8 ਕਿਲੋ ਦੁੱਧ 10 ਕਿਲੋ ਦਵੇ ਸਾਰੇ ਟੱਬਰ ਦਾ ਢਿੱਡ ਭਰਦੀ ਹੈ ਤੇ ਅਗਲਾ ਖਲ ਚੋਕਰ ਉਸੇ ਨੂੰ ਪਾਉਂਦਾ, ਨਵਾਉਂਦਾ ਉਹਨੂੰ, ਆ ਸਫਾਈ ਉਹਦੀ ਹੁੰਦੀ ਹੈ। ਦੂਜੀ ਨੂੰ ਕਈ ਵੀਰ ਅਗਲਾ ਤੂੜੀ ਦੇ ਕੇ ਉੱਤੇ ਆਟਾ ਹੀ ਧੂੜ ਦਿੰਦਾ ਵੀ ਤੂੜੀ ਖਾਈ ਜਾ ਕੱਲੀ ਖੜੀ ਰਹਿ, ਏਦਾਂ ਕਰਦਾ ਅਗਲਾ। ਹਰ ਬੰਦੇ ਨੇ ਏਦਾਂ ਸੋਚਣਾ ਹੁੰਦਾ, ਹਰ ਇੱਕ ਨਹੀਂ। ਤੇ ਜੇ ਸਾਡੇ ਵਰਗਾ ਬੰਦਾ ਕੰਮ ਮੈਂ ਕਰਦਾ ਤੇ ਮੈਨੂੰ ਵੀ ਅਗਲੇ ਨਹੀਂ ਨਾ ਮੈਂ ਕਰਾਂਗਾ ਤੇ ਕੱਪ ਅਗਲਾ ਕਹਿੰਦਾ ਇਹ ਸਾਨੂੰ ਕੀ ਲੱਗੇ ਤੁਹਾਡੇ ਬਿੱਲ ਨਾਲ, ਸਾਨੂੰ ਕੀ ਲੱਗੇ ਵੀ ਤੁਸੀਂ ਬਿੱਲ ਕਿੱਦਾਂ ਭਰਦੇ ਹੋ? ਉਹ ਤੇ ਖੜਨਾ ਪੈਣਾ, ਉਹ ਤੇ ਕਰਨਾ ਪੈਣਾ। ਕਈ ਵਾਰੀ ਮਨ ਕਰੇ ਭਾਵੇਂ ਨਾ ਕਰੇ ਤਾਂ ਵੀ ਜਾਣਾ ਪੈਣਾ, ਮਨ ਕਰੇ ਚਾਹੇ ਨਾ ਕਰੇ ਗੱਲ ਕਰਨੀ ਪੈਣੀ, ਪਿਆਰ ਨਾਲ ਗੱਲ ਕਰਨੀ ਪੈਣੀ। ਔਖਾ ਹੋਵਾਂ ਸੌਖਾ ਹੋਵਾਂ ਨਾਲ ਖੜਨਾ ਪੈਣਾ, ਜਿਹੜਾ ਸਾਡੇ ਨਾਲ ਖੜਾ ਸਾਨੂੰ ਉਹਦੇ ਨਾਲ ਖੜਨਾ ਪੈਂਦਾ। ਏਦਾਂ ਨਹੀਂ ਮੈਂ ਕਹਿ ਸਕਦਾ ਲੈ ਯਾਰ ਲੈ ਕਿੱਥੇ, ਇਹਨਾਂ ਨੂੰ ਕਿਹੜਾ ਬੰਦਾ, ਮੈਂ ਗਰਮੀ ਚ ਕਿੱਥੇ ਮਰੇ ਬੰਦਾ, ਠੰਡ ਹੈ ਜੀ ਹੁਣ ਉੱਥੇ। ਐ ਨਹੀਂ ਜੀ ਤੇ ਹਰ ਇੱਕ ਦਾ ਕਰਦਾ ਵੀ ਬਾਗ ਚ ਆਰਾਮ ਨਾਲ ਡਾਹ ਕੇ ਮੰਜਾ ਬੈਠੇ ਰਹੋ, ਮਨ ਤੇ ਕਰਦਾ ਹੀ ਹੈ, ਪਰ ਏਦਾਂ ਨਹੀਂ ਚੱਲਦਾ ਹੁੰਦਾ। ਹਰ ਬੰਦੇ ਨੇ ਆਪਣੇ ਕੰਮ ਵਿੱਚ ਧਿਆਨ ਦੇਣਾ ਹੁੰਦਾ, ਲੱਗੇ ਰਹਿਣਾ ਹੁੰਦਾ। ਜੇ ਨਾ ਇੱਥੇ ਕਦਰ ਪਵੇ, ਕੰਮ ਕਰਨ ਦੀ ਜਾਚ ਤੇ ਆ ਗਈ, ਕੰਮਾਂ ਬੰਦਾ ਜਿੱਥੇ ਮਰਜ਼ੀ ਚਲੇ ਜਾਏ ਭੁੱਖਾ ਨਹੀਂ ਮਰਦਾ। ਨਾ ਕਦਰ ਪਵੇ ਵੀ ਕਦਰ ਨਹੀਂ ਪਈ ਵੀ ਸਾਨੂੰ ਤੇ ਇਸ ਤੇ ਮਿਹਨਤ ਜ਼ਿਆਦਾ ਕੀਤੀ, ਸਾਨੂੰ ਤੇ ਕੁਛ ਮਿਲਿਆ ਹੀ ਨਹੀਂ, ਦਿੱਤਾ ਹੀ ਨਹੀਂ, ਅਸੀਂ ਤੇ ਭੁੱਖੇ ਮਰ ਗਏ। ਨਾ ਕੋਈ ਵਿਆਹ ਕਰਾਉਣ ਦੀ ਗੱਲ ਕੀਤੀ ਵੀ ਤੂੰ ਵਿਆਹ ਕਰ ਲੈ, ਨਾ ਕੋਈ ਸਾਡੇ ਬੱਚੇ ਪੜਾਉਣ ਦੀ ਗੱਲ ਕੀਤੀ, ਨਾ ਸਾਡਾ ਕੋਈ ਖਰਚਾ ਸਾਨੂੰ ਦਿੱਤਾ, ਅਸੀਂ ਤੇ ਭੁੱਖੇ ਮਰ ਗਏ। ਫੇਰ ਅਗਲਾ ਕੀ ਕਰੇ? ਅਗਲਾ ਕਹਿੰਦਾ ਚੱਲ ਚਲੇ ਜਾਂਦਾ। ਪਰ ਜੇ ਉਹ ਇੱਥੇ ਰਹਿ ਕੇ ਕੰਮ ਕਰਨਾ ਸਿੱਖ ਗਿਆ ਤੇ ਕੰਮੇ ਬੰਦੇ ਨੂੰ ਤੇ ਅਗਲਾ ਭੱਜ ਕੇ ਲੈਂਦਾ। ਤੇ ਜੇ ਅਗਲਾ ਗੱਲਾਂ ਚ ਆ ਗਿਆ ਵੀ ਛੱਡ ਪਰੇ ਤੂੰ ਲੈ ਲਈ ਕੱਪ, ਤੂੰ ਲੈ ਲਈ ਕੱਪ, ਵਿਹਲੜ ਬਣ ਗਿਆ, ਇੱਕ ਵਾਰੀ ਵਿਹਲੜ ਬਣ ਗਿਆ, ਉਹ ਗਿਆ। ਨਿਕੰਮਾ ਬੰਦਾ ਕਿਸੇ ਨੂੰ ਪਸੰਦ ਨਹੀਂ ਆਉਣਾ, ਇੱਥੋਂ ਵੀ ਜਾਂਦਾ ਅੱਗੋਂ ਵੀ ਜਾਂਦਾ, ਜਿੱਥੇ ਜਾਊ ਉੱਥੇ ਹੀ ਫੇਰ, ਕਿਉਂਕਿ ਉਹਨੂੰ ਆਦਤ ਨਹੀਂ ਪੈਣੀ। ਜਦੋਂ ਕੰਮ ਕਰਨ ਦੀ ਆਦਤ ਨਾ ਪਈ, ਫਿਜ਼ੀਕਲ ਕੰਮ ਨਾ ਕਰ ਸਕਿਆ, ਹਾਰਡ ਵਰਕ ਨਾ ਕਰ ਸਕਿਆ, ਉੱਥੇ ਫਿਰ ਅਗਲੇ ਥਾਂ ਤੇ ਇਦਾਂ ਨਹੀਂ ਹੋਣਾ। ਤੇ ਜੇ ਬੰਦਾ ਕੰਮ ਆਇਆ ਨਾ ਅਗਲੇ ਦਾ, ਫਿਰ ਕੰਮ ਹੋਣਾ, ਫਿਰ ਜਵਾਨ ਤੋਂ ਕਹਿਣ ਦੀ ਲੋੜ ਨਹੀਂ ਪੈਂਦੀ। ਅਗਲਾ ਕਹਿੰਦਾ ਵੀ ਨਹੀਂ ਲੋੜ ਹੈ। ਤਾਂ ਕਰਕੇ ਜਿਹੜੀ ਜ਼ਿੰਦਗੀ ਹੈ ਨਾ, ਖੇਡ ਹੈ ਜਿਹੜੀ ਸਾਡੀ, ਇਹ ਹੈਗੀ ਹੈ ਜ਼ਿੰਮੇਵਾਰੀ ਨਿਭਾਉਣ ਦੀ, ਫਰਜ਼ ਨਿਭਾਉਣ ਦੀ। ਆ ਜਿੰਨੀਆਂ ਗੱਲਾਂ ਅਸੀਂ ਸੁਣਦੇ ਹਾਂ ਇਹ ਲੋਕਾਂ ਨੂੰ ਸੁਣਾਉਣ ਲਈ ਨਹੀਂ, ਆਪਣੇ ਆਪ ਲਈ ਹੈ, ਆਪਣੇ ਆਪ ਲਈ। ਮੈਂ ਕਹਿੰਦਾ ਹੁਣ ਆਪਾਂ ਦੀਵਾਨ ਲਾਉਂਦੇ ਹਾਂ, 3-4 ਦਿਨ ਖਾਲੀ ਹੁੰਦੇ ਆ ਵਿੱਚ, ਪਰ ਮੈਂ ਮੇਰੇ ਨਾਲ ਰਹਿਣ ਵਾਲਿਆਂ ਨੂੰ ਪੁੱਛ ਲਓ, ਜੇ ਮੈਂ ਬਾਗ 'ਚ ਤੁਰਦਾ ਤੇ ਮੈਂ ਇਹੀ ਗੱਲ ਕਰਦਾ, ਖਾਣਾ ਖਾ ਰਿਹਾ ਹੁੰਦਾ ਟੇਬਲ ਤੇ ਬੈਠਾ, ਉੱਥੇ ਮੈਂ ਗੱਲ ਇਹ ਕਰਦਾ। ਅੱਛਾ ਮੈਨੂੰ ਕਈ ਵਾਰੀ ਤੇ ਕਹਿ ਦਿੰਦੇ ਵੀ ਹੁਣ ਤੁਸੀਂ ਚੁੱਪ ਵੀ ਕਰ ਜਾਓ, ਵੀ ਸਾਰਾ ਦਿਨ ਆਹੀ ਗੱਲਾਂ ਕਰਦੇ ਰਹਿੰਦੇ, ਮਤਲਬ ਤਾਂ ਜਾ ਕੇ ਦਿਮਾਗ ਚੱਲਦਾ। ਕਰਨਾ 3 ਦਿਨ ਹੁੰਦਾ ਭਾਵੇਂ, ਪਰ ਦਿਮਾਗ ਉੱਧਰ ਚੱਲਦਾ ਵੀ ਡਿੱਗਦਾ ਪੱਤਾ ਕੀ ਸਿੱਖਿਆ ਦੇ, ਆਹ ਨਿੱਕੀ ਨਿੱਕੀ ਚੀਜ਼ ਚੋਂ ਕੀ ਸਿੱਖ ਸਕਦੇ ਹਾਂ ਅਸੀਂ ਹਰ ਚੀਜ਼ ਚੋਂ ਵੇਖ ਕੇ। ਤੇ ਜੇ ਇੰਟਰਸਟ ਹੋਇਆ ਭਾਵੇਂ ਰੋਜ਼ ਲਾਈ ਜੋ 3 ਕੀ, ਆਪਾਂ ਅੱਗੇ ਰੋਜ਼ ਨਹੀਂ ਲਾਉਂਦੇ, रोज लाओ रोज नवा होएगा पर मेहनत करनी पैनी इंटरेस्ट रखना पैना लगातारता रखनी पैनी है जे मैं कहांगा तू ले ली टट्टी वाला कप ऐ नहीं कम चल सकता मैनू पता मैं करना है मेरा काम है मैनू करना ही पैना ता गल मेरे ते भी कोई मालिक हैगा वो मालिक साडी संगत है जिहड़े मेरा वर्क वेखदे है मेरा काम वेखदे है जे कोई बंदा कहे ना भी तुसी साडे सिर ते है पर मेरे ते भी हैगा ना कोई अगला मैनू भी ते पुछदा है अगला मेरा काम भी ते चेक करदा कि नहीं करदा अगला चेक नहीं करदा भी ऐ सब तेरा दवान सुन के वेखी पिछले महीने का भला पिछले साल वालियां गल्लां के बदल गईयां पिछले महीने वाली कि हुण होर है हर रोज चेक नाले हर हफ्ते चेक करते अगले वेखते ताई फिर एक चार रहिंदा भी अगली बारी वेखांगे हुण वेखांगे हुण अगली बारी हुण वेखांगे बस फिर जे नित नवे रवांगे लगे रहांगे लगातारता रखांगे चा रखांगे शौक रखांगे उत्साह रखांगे ये मेरा काम हुण मैं लख भावें मैनू तुसीं कह दिओ वी आह काम मेरे तो हो सकदा ना होवे मैं तुरां वी हौली हौली पर जदों मैं इत्थे बैठा हुंदा उदों उदों नुक्स उत्थे कहो भी मेरा शौक नहीं जे इंटरस्ट नहीं मेरा इत्थे जे मैनू पता नहीं लगदा उते मैं जदों बोलदा ना तां मेरा रोम रोम बोलदा मेरा एक एक शरीर दा रोम बोलदा जदों मैं गल करदा हुंदा मैं 100% अपनी गल करदा इहदे च नुक्स कढ के दिखाओ अपने काम जो करता रीज नाल चाहे बाबिया सी उदन भी जो धारना पढ़ता रीज नाल पढ़ता बत्ता चट्टी नहीं सी भरता लभ लभ के लिया ते जो हुण भी करते हैं तो रीज नाल करते हैं अपने काम तो कभी ऐ नहीं होया भी छोड़ यार परे रहण दे नहीं इस करके जिंदगी है ना जिहड़ी रौनकी इहदे विच इस करके रस ही इस करके टाइम की हो गया जिंदगी
जाना बिछड़ परावो मेला रौन दो घड़िया बिछड़ परावो मेला रौन दो घड़िया
गजके
बिछड़ परावो मेला रोण दो घड़िया बिछड़ परावो मेला रोण दो घड़िया जाना बिछड़
ਜਾਣਾ ਵਿਛੜ ਪਰਾਵੋ
ਇਹਦਾ ਆਨੰਦ ਲਈਏ ਸਦਾ ਇਹ ਮੇਲੇ ਨਹੀਂ ਲੱਗੇ ਰਹਿੰਦੇ ਸਦਾ ਰੌਣਕਾਂ ਨਹੀਂ ਜਦੋਂ ਮੇਲੇ ਕਈ ਹੁੰਦੇ ਆ ਪਰ ਬੰਦਾ ਮੇਲਾ ਵੇਖਣ ਜੋਗਾ ਨਹੀਂ ਰਹਿੰਦਾ ਕਿੰਨੇ ਬੰਦੇ ਜਿਹੜੇ ਮੈਂ ਵੇਖੇ ਆ 10-15 ਸਾਲ ਪਹਿਲਾਂ ਆਉਂਦੇ ਸੀ ਬੈਠਦੇ ਸੀ ਮਿਲਦੇ ਸੀ ਪਰ ਹੁਣ ਮਿਲਣ ਨੂੰ ਜੀ ਕਰਦਾ ਪਰ ਗੋਡੇ ਨਹੀਂ ਤੁਰਦੇ ਸਰੀਰ ਨਹੀਂ ਤੁਰਦਾ ਅੱਖਾਂ ਤੋਂ ਦਿਸਦਾ ਨਹੀਂ ਸਭ ਤੁਰਦਾ ਇਹ ਤੇ ਚੱਬਣ ਚੱਲਣ ਰਤਨ ਸੇ ਸੁਣੀਅਰ ਵਹਿ ਗਏ ਹੇੜੇ ਬੁੱਟੀ ਤਾ ਸੇ ਜਾਨੀ ਸਰੀਰ ਦੇ ਜਾਨੀ ਜਿਹੜੇ ਛੱਡਦੇ ਜਾਂਦੇ ਤੇ ਛੱਡ ਜਾਣੇ ਇਸ ਕਰਕੇ ਜਿੰਨਾ ਕੁ ਬੰਦਾ ਕਰ ਸਕਦਾ ਆਪਣੀ ਜ਼ਿੰਦਗੀ ਵਿੱਚ ਕਰਦੇ ਰਹੀਏ ਬਾਕੀ ਆਪਾਂ ਫਿਰ ਗੱਲਬਾਤ ਹੁਣ ਅਗਲੇ ਵੀਕਐਂਡ ਤੇ ਕਰਾਂਗੇ ਮੈਂ ਕੋਸ਼ਿਸ਼ ਕਰਾਂਗਾ ਪ੍ਰੋਗਰਾਮ ਸ਼ਨੀ ਤੇ ਐਤਵਾਰ ਦੋ ਦਿਨ ਇੱਕ ਦਿਨ ਥੋੜਾ ਜਿਹਾ ਕੰਮ ਵੀ ਹੈ ਤੇ ਸ਼ਨੀ ਐਤਵਾਰ ਦੋ ਦਿਨ ਆਪਾਂ ਅਗਲਾ ਜਿਹੜਾ ਵੀਕਐਂਡ ਉਹਦੇ ਤੇ ਹਾਜ਼ਰੀ ਭਰਾਂਗੇ ਸਾਰੀ ਸੰਗਤ ਹੁਣ ਬੋਲੋ ਗੁਰੂ ਸਤੋਤਰ ਅਰਦਾਸ ਹੁਕਮਨਾਮੇ ਸੁਣ ਕੇ ਫਿਰ ਗੁਰੂ ਸਾਹਿਬ ਜਾਣਗੇ ਫਿਰ ਚੱਲ ਖਿਆਲ ਰੱਖਿਓ ਭਾਈ ਲੋਕਡਾਊਨ ਭਾਵੇਂ ਖੁੱਲ ਵੀ ਥੋੜਾ ਥੋੜਾ ਗਿਆ ਪਰ ਕੇਅਰਫੁੱਲ ਰਹਿਣ ਦੀ ਲੋੜ ਹੈ ਘਰਾਂ ਦੇ ਵਿੱਚ ਰਹਿ ਕੇ ਵੀ ਖਿਆਲ ਰੱਖਣ ਦੀ ਲੋੜ ਹੈ ਇੱਕ ਹੋਰ ਵੀ ਮੈਂ ਗੱਲ ਕਹਿ ਦਿਆਂ ਕਈਆਂ ਨੇ 17 ਮਈ ਨੂੰ ਭਾਈ ਭੁਪਿੰਦਰ ਸਿੰਘ ਜੀ ਦੀ ਮੌਤ ਵਾਲੇ ਦਿਨ ਛਬੀਲ ਵਾਲੇ ਦਿਨ ਫਰੂਟੀ ਡੇ ਮਨਾਇਆ ਉਹ ਤੇ ਕਮਲੇ ਹੈ ਬੇਵਕੂਫ ਹੈ ਆਪਣੀਆਂ ਜਥੇਬੰਦੀਆਂ ਨੂੰ ਤੇ ਵੱਡੇ ਵਡੇਰਿਆਂ ਨੂੰ ਬਦਨਾਮ ਕਰਦੇ ਪਰ ਸਾਡੇ ਬੰਦਾ ਭਾਵੇਂ ਕੋਈ ਵੀ ਹੋਵੇ ਜਿੱਥੇ ਵੀ ਕਿਤੇ ਕੋਈ ਬੈਠਾ ਜਿਹੜਾ ਮਾੜਾ ਮੋਟਾ ਵੀ ਪਰਮੇਸ਼ਰ ਦੁਆਰ ਨੂੰ ਪਿਆਰ ਕਰਦਾ ਉਹ ਆਪਣੇ ਜਜ਼ਬਾਤਾਂ ਤੇ ਕਾਬੂ ਪਾ ਕੇ ਰੱਖੇ ਕਿਉਂਕਿ ਜੋ ਕਮਲੇ ਕੰਮ ਕਰਦੇ ਆ ਤੇ ਦੁਨੀਆ ਸਾਹਮਣੇ ਆਉਂਦੇ ਵੀ ਹੈ ਇਹ ਨਹੀਂ ਹੁੰਦਾ ਕਿ ਜੇ ਅਗਲੇ ਪੋਸਟਾਂ ਫੁੱਟੀਆਂ ਸਿੱਧੀਆਂ ਪਾਉਣਗੇ ਤੇ ਅਸੀਂ ਵੀ ਉਸੇ ਭਾਸ਼ਾ ਦੇ ਵਿੱਚ ਪਾਵਾਂਗੇ ਕੁਛ ਨਹੀਂ ਅਗਲੇ ਆਪਣੀ ਵਿਖਾ ਦਿੰਦੇ ਅਸਲੀਅਤ ਵੀ ਸਾਡੇ ਅੰਦਰ ਆ ਜ਼ਹਿਰ ਭਰਿਆ ਪਿਆ ਉਹ ਤੇ ਸਾਰਿਆਂ ਸਾਹਮਣੇ ਆ ਹੀ ਜਾਂਦਾ ਅਗਲਾ ਕਰਦਾ ਕਰੀ ਜਾਣਦੇ ਆਪਾਂ ਜਿਹੜੀ ਗੱਲ ਇੱਥੋਂ ਕਰਦੇ ਹਾਂ ਸਵਾਲ ਪੁੱਛਦੇ ਹਾਂ ਪੁੱਛਦੇ ਰਹੀਏ ਪਰ ਇਹ ਨਹੀਂ ਹੁੰਦਾ ਵੀ ਜੇ ਅਗਲੇ ਨੇ ਕੀਤਾ ਤੇ ਅਸੀਂ ਵੀ ਉਦਾਂ ਹੀ ਕਰਾਂਗੇ ਨਹੀਂ ਆਪਣੇ ਜਜ਼ਬਾਤਾਂ ਤੇ ਕਾਬੂ ਪਾ ਕੇ ਰੱਖਣਾ ਇਹ ਖਿਆਲ ਰੱਖਿਓ ਮੈਂ ਸਪੈਸ਼ਲ ਨੈੱਟ ਤੇ ਜਿਹੜੇ ਸੁਣ ਰਹੇ ਆ ਇਹਨਾਂ ਕੁ ਕਲਿੱਪ ਇੱਕ ਮਿੰਟ ਦਾ ਕੱਟ ਕੇ ਸਾਰੇ ਪਾਸੇ ਸਭ ਨੂੰ ਸੁਨੇਹਾ ਦੇ ਦਿਓ ਵੀ ਕੋਈ ਵੀ ਪੁੱਠੀ ਸਿੱਧੀ ਪੋਸਟ ਜੇ ਤੁਸੀਂ ਪਾਉਂਦੇ ਆ ਤੇ ਪਰਮੇਸ਼ਰ ਦੁਆਰ ਦਾ ਹਿੱਸਾ ਨਹੀਂ ਮੰਨੇ ਜਾਓਗੇ ਜੇ ਸੱਚਮੁੱਚ ਇੱਕ ਟੀਮ ਵਰਕ ਨੂੰ ਸਮਝਦੇ ਆ ਤੇ ਪਿਆਰ ਕਰਦੇ ਆ ਤੇ ਖਿਆਲ ਰੱਖੋ ਅਗਲੇ ਦੀ ਭੈੜੀ ਭੱਤੀ ਸ਼ਬਦਾਵਲੀ ਹੈ, ਇਸੇ ਕਰਕੇ ਤੇ ਅਸਲੀਅਤ ਆਪਣੀ ਸਾਹਮਣੇ ਲਿਆਏ, ਪਰ ਅਸੀਂ ਇਹਨਾਂ ਗੱਲਾਂ ਦਾ ਖਿਆਲ ਰੱਖਣਾ। ਸਾਡੇ ਕੋਲੇ ਦਲੀਲਾਂ ਨੇ, ਸਾਨੂੰ ਇਹੋ ਜਿਹਾ ਕੁਛ ਕਰਨ ਦੀ ਲੋੜ ਹੀ ਨਹੀਂ ਪੈਂਦੀ।
ਧੰਨ ਹੈ ਧੰਨ ਹੈ ਧੰਨ ਹੈ ਧੰਨ ਗੁਰੂ ਨਾਨਕ ਦੇਵ ਸਾਹਿਬ ਧੰਨ ਹੈ ਸਾਹਿਬ ਜੀ ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ ਜੀ ਧੰਨ ਹੈ
ਰੱਜ ਕੇ
ਧੰਨ ਹੈ ਧੰਨ ਹੈ ਧੰਨ ਅਮਰਦਾਸ ਜੀ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਮਰਦਾਸ ਜੀ ਧੰਨ ਹੈ ਬਾਲਾ ਪ੍ਰੀਤਮ ਸਾਹਿਬ ਧੰਨ ਹੈ ਗੁਰੂ ਹਰਿਕ੍ਰਿਸ਼ਨ ਸਾਹਿਬ ਧੰਨ ਹੈ ਬਾਲਾ ਪ੍ਰੀਤਮ ਸਾਹਿਬ ਧੰਨ ਹੈ ਗੁਰੂ ਸ੍ਰੀ ਹਰਿਕ੍ਰਿਸ਼ਨ ਸਾਹਿਬ ਧੰਨ ਹੈ ਪ੍ਰੀਤਮ ਸਾਹਿਬ ਧੰਨ ਹੈ ਗੁਰੂ ਸ੍ਰੀ ਹਰ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਤੇਗ ਬਹਾਦਰ ਸਾਹਿਬ ਧੰਨ ਹੈ ਜੀ
ਧੰਨ ਹੈ ਧੰਨ ਹੈ ਧੰਨ ਹੈ ਤੇਗ ਬਹਾਦਰ ਸਾਹਿਬ ਧੰਨ ਹੈ
ਪੁੱਤਰਾਂ ਦੇ ਧਾਨੀ ਤਨ ਹੈ ਮੇਰੇ ਪਾਚਾ ਵਾਲੇ ਸੰਤ ਸਿਪਾਹੀ ਧੰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ
ਸੰਤ ਸਿਪਾਹੀ ਧੰਨ ਹੈ ਗੋਬਿੰਦ ਸਿੰਘ ਸਾਹਿਬ ਧੰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ
ਗਿਆਨ ਦਾ ਸਾਗਰ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ
ਗਿਆਨ ਦਾ ਸਾਗਰ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ
ਧੰਨ ਹੈ ਧੰਨ ਤੇਰਾ ਪੰਥ ਖਾਲਸਾ
ਧੰਨ ਹੈ ਧੰਨ ਹੈ ਧੰਨ ਹੈ
ਤੇਰਾ
ਪੰਥ ਖਾਲਸਾ ਧੰਨ ਹੈ
ਪੰਥ ਖਾਲਸਾ ਧੰਨ ਹੈ ਧੰਨ ਹੈ
ਵਾਹਿਗੁਰੂ ਜੀ ਧੰਨ ਵਾਹਿਗੁਰੂ ਵਾਹਿਗੁਰੂ ਜੀ ਧੰਨ ਵਾਹਿਗੁਰੂ ਵਾਹਿਗੁਰੂ
ਰੱਜ ਕੇ
ਪਵਣ ਗੁਰੂ ਪਾਣੀ ਬੋਲੋ ਬਈ
ਮੇਰਾ ਵਾਹਿਗੁਰੂ
ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰਉ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੋ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਗਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਗ ਕੰਡਿਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਰ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜ੍ਹੇ ਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਿਆਵੇ ਚਿਤਿਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਹਾਏ ਤਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੰਗੇ ਜੁਗੋ ਜੁਗ ਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਪਿਤਾ ਜੀ ਉਹ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੇਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਵਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਜੋਦੜੀ ਹੈ ਆਪ ਜੀ ਦੀ ਅਪਾਰ ਬਖਸ਼ਿਸ਼ ਮੇ ਰਾਮਤ ਦਾ ਸਦਕਾ ਗੁਰਦੁਆਰਾ ਪਰਮੇਸ਼ਰ ਦੁਆਰ ਵਿਖੇ ਤੀਸਰੇ ਦਿਨ ਦੇ ਹਫ਼ਤਾਵਾਰੀ ਦੀਵਾਨ ਸਜਾਏ ਗਏ ਸਜੇ ਦੀਵਾਨਾਂ ਵਿੱਚ ਹਰੀ ਜਸ ਕੀਰਤਨ ਗੁਰਮਤੀਆਂ ਵਿਚਾਰਾਂ ਹੋਈਆਂ ਸਮੁੱਚੀ ਸੇਵਾ ਨਿਭਾਉਂਦਿਆਂ ਇੱਕ ਨਹੀਂ ਅਨੇਕਾਂ ਭੁੱਲਾਂ ਹੋ ਜਾਂਦੀਆਂ ਅਣਜਾਣ ਜੇ ਬੱਚੇ ਜਾਣ ਕੇ ਬਖਸ਼ ਲੈਣਾ ਅੱਗੇ ਵਾਸਤੇ ਸਮੱਤ ਬਖਸ਼ਣੀ ਸਮੂਹ ਸੰਗਤ ਦੀ ਭਰੀ ਹੋਈ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭਿਟਾਵਾਂ ਪ੍ਰਵਾਨ ਕਰਨੀਆਂ ਕਦਮ ਕਦਮ ਲੇਖੇ ਵਿੱਚ ਲਾਉਣੇ ਸਮੂਹ ਸੰਗਤ ਵੱਲੋਂ ਕੜਾਹ ਪ੍ਰਸ਼ਾਦ ਦੀ ਦੇਖ ਸਜਾ ਕੇ ਹਾਜ਼ਰ ਹੈ ਦਰ ਪ੍ਰਵਾਨੋਂ ਦਰ ਪ੍ਰਵਾਨਿਆਂ ਪ੍ਰਸ਼ਾਦ
ਸਾਧ ਸੰਗਤ ਵਿੱਚ ਵਰਤੇ ਹੁਣ ਕਰੋ ਕਿਰਪਾ ਪਾਵਨ ਹੁਕਮ ਬਖਸ਼ੋ ਸਰਬੱਤ ਸੰਗਤ ਨੂੰ ਕਰਤਾਰਥ ਕਰੋ ਹੁਕਮ ਤੇ ਚੱਲਣ ਦੀ ਸਮਰੱਥਾ ਬਖਸ਼ਣਾ ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸੋ ਨਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਦਰਸ਼ਨ ਪਰਸਿਆ ਗੁਰੂ ਕੇ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਸੋਰਠ ਮਹੱਲਾ ਪੰਜਵਾਂ ਕਰਤੀ ਜਾ ਦੋ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰ ਇਸ਼ਨਾਨਾ ਗੁਰ ਪੂਰੇ ਕਿਨੇ ਦਾਨਾ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰ ਇਸ਼ਨਾਨਾ ਗੁਰਪੂਰੇ ਕਿਨੇ ਦਾਨਾ ਸਭ ਕੁਸ਼ਲ ਖੇਮ ਪ੍ਰਭ ਤਾਰੇ ਸਹੀ ਸਲਾਮਤ ਸਭ ਥੋਕੇ ਉਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾ ਸਾਧ ਸੰਗ ਮਲ ਲਾਥੀ ਪਾਰ ਬ੍ਰਹਮ ਭਇਓ ਸਾਥੀ ਨਾਨਕ ਨਾਮ ਤੇ ਆਇਆ ਆਦ ਪੁਰਖ ਪ੍ਰਭ ਪਾਇਆ ਨਾਨਕ ਨਾਮ ਤੇ ਆਇਆ ਆਦ ਪੁਰਖ ਪ੍ਰਭ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ